नोट करो negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरा लहरा ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਦਾ ਵਿਹੜਾ ਤੁਹਾਡੇ ਸਾਰਿਆਂ ਦਾ ਸਾਥ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਜੀ ਹਾਂ ਵਾਅਦੇ ਮੁਤਾਬਿਕ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਸੋ 6 ਸਤੰਬਰ 2017 ਦੀ ਸਵੇਰ ਦੀ ਖੁਸ਼ਬੂ ਨੇ ਆਸਟ੍ਰੇਲੀਆ ਦੀ ਧਰਤੀ ਨੂੰ ਨਸ਼ਿਆ ਦਿੱਤਾ ਹੈ ਜੀ ਤੇ ਓਫੀਸ਼ੀਅਲੀ ਜਿਹੜਾ ਸਪਰਿੰਗ ਸੀਜ਼ਨ ਹੈ ਆਸਟ੍ਰੇਲੀਆ ਦੇ ਵਿੱਚ ਖਿੜ ਗਿਆ ਹੈ ਜੀ ਚੜ ਚੁੱਕਾ ਹੈ ਸੋ ਮਹੀਨਾ ਭਾਵੇਂ ਵਾਧੋ ਦਾ ਚੱਲ ਰਿਹਾ ਹੈ ਪਰ ਅਸੀਂ ਤਾਂ ਫੀਲਿੰਗ ਬਸੰਤ ਦੀ ਤੇ ਫੱਗਣ ਦੀ ਲੈ ਰਹੇ ਹਾਂ ਜੀ ਤੇ ਇਸ ਫੀਲਿੰਗ ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਓਪਨਿੰਗ ਕੀਤੀ ਹੈ ਰਾਗ ਬਸੰਤ ਦੇ ਨਾਲ ਸਾਰੰਗੀ ਤੇ ਸੀ ਉਸਤਾਦ ਸੁਲਤਾਨ ਖਾਨ ਜੀ ਤੇ ਵਾਦਨ ਸੁਣ ਕੇ ਇੱਕ ਵਾਰੀ ਰੂਹ ਬਸੰਤੀ ਹੋ ਗਈ ਬਹੁਤ ਜ਼ਿਆਦਾ ਨਹੀਂ ਸੁਣ ਸਕੇ ਕਿਉਂਕਿ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਤਾਂ ਕਰਨੀਆਂ ਹੁੰਦੀਆਂ ਜੀ ਮਸੀਂ 2 ਘੰਟੇ ਤਾਂ ਨਸੀਬ ਹੁੰਦੇ ਆ ਮੈਨੂੰ ਗੱਲਾਂ ਕਰਨ ਲਈ ਤੁਹਾਡੇ ਸਾਰਿਆਂ ਨਾਲ ਸੋ ਜੀ ਮੇਰੀਆਂ ਗੱਲਾਂ ਬਾਤਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹੀ ਨੇ ਸੋ ਤਕਨੀਕੀ ਦੇਖ ਰੇਖ ਕਰ ਰਹੇ ਨੇ ਤੇ ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਹੈ ਉਹ ਵੀ ਉਹਨਾਂ ਨੇ ਚਲਾਉਣੇ ਆ ਸੋ ਅੱਜ ਗੱਲ ਕਰਨੀ ਹੈ ਜੀ ਅਸੀਂ ਬਸੰਤ ਦੀ ਸੋ ਬਸੰਤ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕਰ ਸਕਦੇ ਹੋ ਜੀ ਤੁਸੀਂ ਮੇਰੇ ਨਾਲ ਕੋਈ ਫੋਟੋ ਹੋਵੇ ਤੁਹਾਡੇ ਕੋਲ ਜਿਹੜੀ ਬਸੰਤ ਰੁੱਤ ਦੇ ਨਾਲ ਰਿਲੇਟਡ ਹੋਵੇ ਉਹ ਵੀ ਕਰ ਸਕਦੇ ਆ ਸੋ ਬਸੰਤ ਦੀ ਨਾ ਗੱਲ ਕਰੋ ਤੇ ਇੱਕ ਵਾਰੀ ਤਾਂ ਉਹ ਸਰੋਂ ਨਾਲ ਸਰੋਂ ਦੇ ਫੁੱਲਾਂ ਨਾਲ ਲੱਦੇ ਖੇਤ ਹਨਾ ਅੱਖਾਂ ਦੇ ਅੱਗੇ ਘੁੰਮ ਜਾਂਦੇ ਆ ਸਾਡੇ ਸੋ ਆਦਿ ਕਾਲ ਤੋਂ ਹੀ ਸੀ ਪ੍ਰਕਿਰਤੀ ਦਾ ਮਨੁੱਖ ਨਾਲ ਬੜਾ ਗਹਿਰਾ ਸੰਬੰਧ ਰਿਹਾ ਆ ਸੋ ਕੁਦਰਤ ਦੀਆਂ ਰੰਗੀਨੀਆਂ ਜਿਹੜੀਆਂ ਮਨੁੱਖ ਨੂੰ ਸ਼ੁਰੂ ਤੋਂ ਹੀ ਖੇੜਾ ਪ੍ਰਦਾਨ ਕਰਦੀਆਂ ਰਹੀਆਂ ਕਦੇ ਤਪਦੀ ਧਰਤੀ ਅਸਮਾਨ ਕਦੇ ਮੀਂਹ ਦੀ ਪੁਛਾਰ ਕਦੇ ਕੜਕ ਦੀ ਠੰਡ ਅਤੇ ਕਦੇ ਫਿਰ ਲੁੰਡ ਪੁੰਡ ਹੋਏ ਰੁੱਖ ਤੇ ਕਦੇ ਉਹ ਸੁੱਕੀਆਂ ਟਾਹਣੀਆਂ ਚੋਂ ਕਰੁੰਬਲਾਂ ਨਿਕਲ ਆਉਂਦੀਆਂ ਫੁੱਲ ਨਿਕਲ ਆਉਂਦੇ ਆ ਸੋ ਚਾਰੇ ਪਾਸੇ ਖਿੜੇ ਫੁੱਲ ਤੇ ਪ੍ਰਕਿਰਤੀ ਆਓ ਨਜ਼ਰ ਚੁੱਕ ਕੇ ਆਲਾ ਦੁਆਲਾ ਦੇਖੀਏ ਉਸ ਪਰਮਾਤਮਾ ਦਾ ਸ਼ੁਕਰ ਕਰੀਏ ਜੋ ਇਹਨਾਂ ਸੁੱਕੀਆਂ ਟਾਣੀਆਂ ਨੂੰ ਵੀ ਹਰਾ ਕਰ ਦਿੰਦਾ ਫਿਰ ਤੋਂ ਤੇ ਉਹਨਾਂ ਦੇ ਵਿੱਚੋਂ ਵੀ ਫੁੱਲ ਪੱਤੇ ਫਿਰ ਤੋਂ ਨਿਕਲ ਆਉਂਦੇ ਆ ਸੋ ਜੀ ਉਮੀਦ ਤੇ ਦੁਨੀਆਂ ਕਾਇਮ ਹੈ ਜ਼ਿੰਦਗੀ ਵਿੱਚ ਸਾਨੂੰ ਇਸ ਕੁਦਰਤ ਤੋਂ ਇਸ ਪ੍ਰਕਿਰਤੀ ਤੋਂ ਹਮੇਸ਼ਾ ਕੁਛ ਨਾ ਕੁਛ ਸਿੱਖਦੇ ਰਹਿਣਾ ਚਾਹੀਦਾ ਆ ਸਮਾਂ ਜਿਹੜਾ ਆ ਉਹ ਹਮੇਸ਼ਾ ਬਦਲਦਾ ਹੈ ਤੇ ਸਮੇਂ ਦੇ ਨਾਲ ਹਾਲਾਤ ਬਦਲਦੇ ਹੀ ਰਹਿੰਦੇ ਨੇ ਸੋ ਸੁੱਖ ਦੁੱਖ ਵੀ ਜ਼ਿੰਦਗੀ ਦੇ ਪਹਿਲੂ ਨੇ ਜੀ ਸੇਮ ਉਸ ਤਰ੍ਹਾਂ ਜਿਸ ਤਰ੍ਹਾਂ ਪੱਤਝੜ ਤੇ ਬਸੰਤ ਸੋ ਅੱਜ ਅਸੀਂ ਖੁਸ਼ੀਆਂ ਦੀ ਗੱਲ ਕਰਨੀ ਆ ਜੀ ਬਸੰਤ ਦੀ ਗੱਲ ਕਰਨੀ ਹੈ ਸੋ ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਜਿਹੜੀ ਆ ਉਹ ਮੰਨਿਆ ਗਿਆ ਆ, ਇਹਨੂੰ ਰਿਤੂ ਰਾਜ ਵੀ ਕਿਹਾ ਗਿਆ ਇਸੇ ਕਰਕੇ। ਜਿੱਥੇ ਬਸੰਤ ਜਾਂ ਸਪਰਿੰਗ ਵਿੱਚ ਚਾਰੇ ਪਾਸੇ ਖੇੜਾ ਮਿਲਦਾ ਹੈ ਜੀ, ਉੱਥੇ ਬਸੰਤ ਰਾਗ ਵੀ ਜਿਹੜਾ ਉਹ ਗਾਇਆ ਵਜਾਇਆ ਜਾਂਦਾ ਹੈ ਇਸ ਰੁੱਤ ਦੇ ਵਿੱਚ। ਸੋ ਮਿਊਜ਼ਿਕ ਨਾਲ ਥੋੜਾ ਜਿਹਾ ਸੰਬੰਧ ਰੱਖਣ ਕਰਕੇ ਹਮੇਸ਼ਾ ਮੈਨੂੰ ਹੁੰਦਾ ਕਿ ਉਹ ਗੱਲ ਵੀ ਮੈਂ ਜ਼ਰੂਰ ਕਰਾਂ। ਸੋ ਬਸੰਤ ਰਾਗ ਜੀ ਬੜਾ ਹੀ ਪਿਆਰਾ ਜਿਹਾ ਰਾਗ ਹੈ। ਓਪਨਿੰਗ ਅੱਜ ਅਸੀਂ ਬਸੰਤ ਰਾਗ ਤੋਂ ਸ਼ੁਰੂ ਕੀਤੀ ਹੈ ਲਹਿਰਾਂ ਦੀ। ਸੋ ਕਬੀਰ ਜੀ ਫਰਮਾਉਂਦੇ ਨੇ ਕਿ ਮੌਲੀ ਧਰਤੀ ਮੌਲਿਆ ਆਕਾਸ, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼। ਤੇ ਗੁਰੂ ਅਮਰਦਾਸ ਜੀ ਵੀ ਫਰਮਾਉਂਦੇ ਨੇ ਬਨਸਪਤੀ ਮੌਲੀ ਚੜਿਆ ਬਸੰਤ। ਸੋ ਬਸੰਤ ਜਿਹੜਾ ਜੀ ਰਾਗ ਹੈ ਉਹ ਔੜਵ ਸੰਪੂਰਨ ਜਾਤੀ ਦਾ ਰਾਗ ਹੈ ਜੋ ਦਿਨ ਦੇ ਦੂਸਰੇ ਪਹਿਰ ਜਾਂ ਬਸੰਤ ਰੁੱਤ ਦੇ ਵਿੱਚ ਕਦੇ ਵੀ ਗਾਇਆ ਜਾਂ ਵਜਾਇਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੋਂ ਇਲਾਵਾ ਭਗਤ ਕਬੀਰ, ਭਗਤ ਰਵਿਦਾਸ ਤੇ ਨਾਮਦੇਵ ਜੀ ਨੇ ਵੀ ਜਿਹੜੀ ਬਾਣੀ ਇਹਦੇ ਵਿੱਚ ਉਚਾਰੀ ਹੈ। ਸੋ ਇਹ ਤਾਂ ਹੋ ਗਈ ਜੀ ਬਸੰਤ ਦੀ ਗੱਲ ਤੇ ਬਸੰਤ ਰਾਗ ਦੀ ਗੱਲ। ਹੁਣ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ। ਉਮੀਦ ਕਰਦੀ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਬਰਾੜ ਸਾਹਿਬ ਹੁਣਾਂ ਨੇ ਸਾਡੇ ਨਾਲ ਖਬਰਾਂ ਤੇ ਗੱਲਬਾਤ ਕਰਨੀ ਹੈ, ਉੱਥੇ ਹੀ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਰਾਬਤਾ ਉਹ ਸੰਤਾਰ ਹੀਰ ਹੁਣਾਂ ਦੇ ਨਾਲ ਕਾਇਮ ਹੋ ਸਕੇ ਤੇ ਇੱਕ ਅਸੀਂ ਮੁਲਾਕਾਤ ਸੰਤਾਰ ਹੁਣਾਂ ਨਾਲ ਕਰੀਏ। ਵਾਰਿਸ ਬ੍ਰਦਰਸ ਆਸਟ੍ਰੇਲੀਆ ਆਏ ਹੋਏ ਨੇ ਜੀ ਤੇ ਉਹਨਾਂ ਦੇ ਸ਼ੋ ਆਸਟ੍ਰੇਲੀਆ ਦੇ ਵਿੱਚ ਚੱਲ ਵੀ ਰਹੇ ਨੇ ਤੇ ਕੁਝ ਥਾਵਾਂ ਤੇ ਹੋਣੇ ਬਾਕੀ ਵੀ ਨੇ। ਸੋ ਉਹਦੇ ਰਿਗਾਰਡਿੰਗ ਅਸੀਂ ਸੰਤਾਰ ਹੁਣਾਂ ਨਾਲ ਜੇ ਸੰਪਰਕ ਹੋ ਸਕਿਆ ਤੇ ਜ਼ਰੂਰ ਗੱਲ ਕਰਾਂਗੇ, ਨਹੀਂ ਤੇ ਗੱਲਾਂ ਬਾਤਾਂ ਫਿਰ ਮੇਰੀਆਂ ਤੇ ਤੁਹਾਡੀਆਂ ਤੇ ਸਾਡੀਆਂ ਯਾਦਾਂ ਤੇ ਹੈ ਹੀ ਨਾ ਜੀ। ਸਰ ਜੀ ਚਲੋ ਪ੍ਰੋਗਰਾਮ ਤੁਹਾਡਾ ਆਪਣਾ ਹੁੰਦਾ ਤੇ ਪ੍ਰੋਗਰਾਮ ਦੇ ਵਿੱਚ ਰੌਣਕਾਂ ਤੁਸੀਂ ਲਾਉਣੀਆਂ ਹੁੰਦੀਆਂ ਨੇ ਤੇ ਰੌਣਕਾਂ ਲਾਉਣ ਦੇ ਲਈ ਪਤਾ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ। ਈਮੇਲ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ request@harmanradio.com ਰਾਹੀਂ ਤੇ ਟੈਲੀਗ੍ਰਾਮ ਵਿੱਚ @harmanradio ਦੇ ਰਾਹੀਂ ਤੁਸੀਂ ਆਪਣੇ ਵੋਇਸ ਮੈਸੇਜਿਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਸਾਡੇ ਤੱਕ ਪਹੁੰਚਾ ਸਕਦੇ ਹੋ। ਸੋ ਜੀ ਫੇਰ ਦੇਰ ਕਿਸ ਗੱਲ ਦੀ ਹੈ, ਕਰੋ ਆਪਣੇ ਪਿਆਰੇ ਪਿਆਰੇ ਮੈਸੇਜਿਸ ਤੇ ਉਹ ਤੁਹਾਡੇ ਸਾਰਿਆਂ ਦੇ ਮੈਸੇਜਿਸ ਅਸੀਂ ਮੈਂ ਪਹੁੰਚਾਵਾਂਗੀ ਬਾਕੀ ਸਰੋਤਿਆਂ ਤੱਕ। ਗੱਲਾਂ ਬਾਤਾਂ ਵੀ ਕਰਨੀਆਂ ਨੇ, ਗੀਤ ਸੰਗੀਤ ਵੀ ਕਰਨਾ ਹੈ, ਤੁਸੀਂ ਵੀ ਕੋਈ ਗੀਤ ਗਜ਼ਲ ਜੋ ਵੀ ਤੁਸੀਂ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਸਾਨੂੰ ਲਿਖ ਭੇਜੋ ਤੇ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਨਾਲ ਤੇ ਇਹ ਗੀਤ ਨੂੰ ਸੁਣ ਕੇ ਵੈਸੇ ਹੀ ਲੱਗਦਾ ਕਿ ਬਹਾਰ ਜਿਹੜੀ ਆ ਗਈ ਹੈ। ਸੋ ਚਲੋ ਸੁਣਦੇ ਹਾਂ ਜੀ ਇਹ ਗੀਤ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ।
Thank you. दुश्मन ना बन जाए हमी दुश्मन ना बन जाए कहीं अपने
ਗੀਤ ਸੁਣ ਰਹੇ ਸੀ ਆਏ ਦਿਨ ਬਹਾਰ ਕੇ ਮੂਵੀ ਵਿਚੋਂ ਮਾਫ਼ ਕਰਨਾ ਮੈਂ ਕਿਹਾ ਸੀ ਆਸ਼ਾ ਭੋਂਸਲੇ ਜਦਕਿ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਗੀਤ ਜਿਹੜਾ ਸੁਣਿਆ ਸੀ ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ ਔਰ ਇਹੋ ਜਿਹੇ ਗੀਤ ਸੁਣ ਕੇ ਜਿੱਥੇ ਬੜੀ ਮਨ ਇੱਕ ਖੁਸ਼ ਹੋ ਜਾਂਦਾ ਉੱਥੇ ਹੀ ਉਹ ਪੁਰਾਣੀਆਂ ਫਿਲਮਾਂ ਵੀ ਯਾਦ ਆ ਜਾਂਦੀਆਂ ਜਿਹੜੀਆਂ ਦੂਰਦਰਸ਼ਨ ਤੇ ਦੇਖੀ ਦੀਆਂ ਹੁੰਦੀਆਂ ਸੀਗੀਆਂ ਸੋ ਗੱਲ ਕੋਈ ਵੀ ਹੋਵੇ ਜੀ ਮੈਂ ਘੁਮਾ ਕੇ ਆਪਣੀਆਂ ਯਾਦਾਂ ਤੇ ਲੈ ਆਉਂਦੀ ਹਾਂ ਸੋ ਚਲੋ ਪ੍ਰੋਗਰਾਮ ਦੇ ਵਿਚ ਟਾਈਮ ਹੋ ਗਿਆ ਜੀ ਹੁਣ ਖਬਰਾਂ ਦਾ ਸੋ ਖਬਰਾਂ ਤੇ ਗੱਲਬਾਤ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ ਹੁਣੀ ਸਾਡੇ ਨਾਲ ਸਾਂਝ ਪਾ ਚੁੱਕੇ ਨੇ ਸੋ ਪ੍ਰੋਗਰਾਮ ਚ ਉਹਨਾਂ ਦਾ ਸਵਾਗਤ ਕਰਦੀ ਆ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਅੱਜ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਦਿਨ ਵੀ ਖੂਬਸੂਰਤ ਚੜਿਆ ਤੇ ਮਹੀਨਾ ਤੇ ਜਿਹੜਾ ਹੁਣ ਖੂਬਸੂਰਤ ਚੜੀ ਗਿਆ ਸਤੰਬਰ ਬਰਾੜ ਸਾਹਿਬ ਬਸੰਤ ਕਹਿੰਦੇ ਵੀ ਆ ਗਈ ਆ ਹੁਣ ਆਸਟ੍ਰੇਲੀਆ ਦੇ ਵਿਚ ਤੇ ਅਸੀਂ ਬਸੰਤੀ ਮਨਾਉਣੀ ਆ ਭਾਦੋ ਚ ਪਹਿਲਾਂ ਲੋਹੜੀ ਮਨਾ ਕੇ ਹਟੇ ਆ ਤੇ ਹੁਣ ਬਸੰਤ ਦੀ ਤਿਆਰੀ ਕਰ ਰਹੇ ਆ ਸੋ ਸਾਰੇ ਸਾਡੇ ਜਿਹੜੇ ਤਿਉਹਾਰ ਹੈ ਉਲਟੇ ਪੁਲਟੇ ਹੋ ਗਏ ਆ ਪਰ ਗੱਲ ਇਹ ਆ ਕਿ ਜੇ ਅਸੀਂ ਉਹਨਾਂ ਨੂੰ ਉਸ ਫੀਲ ਦੇ ਨਾਲ ਉਸ ਜਜ਼ਬੇ ਦੇ ਨਾਲ ਅਜੇ ਵੀ ਮਨਾਉਂਦੇ ਆ ਇਹ ਵੱਡੀ ਗੱਲ ਆ ਸੋ ਬਸੰਤ ਰਿਵਰ ਲੈਂਡ ਚ ਕਿੱਦਾਂ ਦਾ ਲੱਗ ਰਿਹਾ ਇੱਥੇ ਵੀ ਕੋਈ ਫੁੱਲ ਪੀਲੇ ਦਿਸ ਰਹੇ ਤੁਹਾਨੂੰ ਜੀ
ਦੇਖੋ ਫਲਾਵਰਿੰਗ ਦਾ ਜਿਹੜਾ ਥੋੜਾ ਜਿਹਾ ਇਤੀ ਐਡਵਾਂਸ ਚ ਆ ਗਈ ਸੀ ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਪੰਜ ਦੋ ਕੁ ਵੀਕ ਪਹਿਲਾਂ ਫਲਾਵਰਿੰਗ ਹੋ ਗਈ ਸੀਗੀ ਐਤਕੀ ਸਾਰੇ ਕੁਛ ਨੂੰ ਇੱਕ ਦੋ ਦਿਨ ਵਿੱਚ ਦੀ ਗਰਮੀ ਪੈਣ ਕਾਰਨ ਪਰ ਫਿਲਹਾਲ ਜਿਹੜੀ ਬਸੰਤ ਦੀ ਜਿਹੜੀ ਇੱਥੇ ਆਮਦ ਆ ਉਹ ਰਿਵਰਲੈਂਡ ਦੀ ਜੇ ਗੱਲ ਕਰੀਏ ਤਾਂ ਅੰਗੂਰਾਂ ਨੂੰ ਫਟਾਰੇ ਪੈਣ ਤੇ ਆਉਂਦੀ ਆ ਕਿਉਂਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਜਿਹੜੇ ਅੰਗੂਰਾਂ ਦੇ ਵਿੱਚ ਇਕੱਲੇ ਸੁੱਕੀਆਂ ਲੱਕੜਾਂ ਹੀ ਦਿਖਾਈ ਦੇ ਰਹੀਆਂ ਸਨ ਤੇ ਉਹ ਜਿਹੜੀ ਰੌਣਕ ਆ ਕਿਤੇ ਨਾ ਕਿਤੇ ਉਹ ਗਾਇਬ ਹੁੰਦੀ ਹੈ ਇਸ ਰੁੱਤ ਦੇ ਵਿੱਚ ਪਤਝੜ ਦੀ ਰੁੱਤ ਦੇ ਵਿੱਚ ਤੇ ਪਰ ਹੁਣ ਵਾਪਸ ਜਿਹੜੀ ਮੈਂ ਦੇਖ ਰਿਹਾ ਸੀ ਕੱਲ ਕਿਤੇ ਨਾ ਕਿਤੇ ਜਿਹੜੀਆਂ ਕੁਝ ਕੁ ਵਰਾਇਟੀਆਂ ਦਾ ਜਿਹੜਾ ਫਟਾਰਾ ਪੈਣਾ ਸ਼ੁਰੂ ਹੋ ਗਿਆ ਤੇ ਕਿਤੇ ਕਿਤੇ ਹਰੇ ਪੱਤੇ ਦੀ ਝਾਤ ਦਿਖਣ ਲੱਗ ਗਈ ਹੈ ਤੇ ਪਰ ਮੈਨੂੰ ਪੂਰੀ ਉਮੀਦ ਆ ਵੀ ਆਉਣ ਵਾਲੇ ਸਹੀ ਤਿੰਨ ਕੁ ਵੀਕ ਦੇ ਵਿੱਚ ਦੋ ਜਾਂ ਤਿੰਨ ਵੀਕ ਦੇ ਵਿੱਚ ਸਾਰਾ ਰਿਵਰਲੈਂਡ ਹਰਿਆ ਭਰਿਆ ਹੋ ਜਾਣਾ
ਜੀ ਬਿਲਕੁਲ ਸੋ ਇੱਧਰ ਬਰੋਸਾ ਵੈਲੀ ਵੱਲ ਵੀ ਜਾਓ ਤੇ ਉੱਧਰ ਮੈਨੂੰ ਲੱਗਦਾ ਕਨੋਲਾ ਦੇ ਫਾਰਮਸ ਆ ਔਰ ਉਹਨਾਂ ਨੂੰ ਦੇਖ ਕੇ ਅਸੀਂ ਤੇ ਸਰੋਂ ਦੇ ਖੇਤਾਂ ਦਾ ਹੀ ਨਜ਼ਾਰਾ ਜਿਹਾ ਮਾਣ ਲਈਦਾ ਵੀ ਨਹੀਂ ਅਸੀਂ ਬੇਸ਼ੱਕ ਸਾਨੂੰ ਪਤਾ ਕਨੋਲਾ ਹੀ ਲੱਗੀ ਆ ਪਰ ਦਿਲ ਕਹਿੰਦਾ ਹੁੰਦਾ ਨਹੀਂ ਸਰੋਂ ਹੀ ਖਿੜੀ ਆ ਇਸ ਵੇਲੇ ਔਰ ਉਹ ਲੱਗਦੇ ਵੀ ਬਿਲਕੁਲ ਉਸੇ ਤਰ੍ਹਾਂ ਹੁੰਦੇ ਆ ਸੋ ਬੜਾ ਪਿਆਰਾ ਜਿਹਾ ਨਜ਼ਾਰਾ ਹੁੰਦਾ ਇਧਰੋਂ ਜਦੋਂ ਤੁਸੀਂ ਬਰੋਸਾ ਵੈਲੀ ਨੂੰ ਜਾਓ ਨਾ ਅੱਜ ਕੱਲ ਤੇ ਸੋ ਬੜਾ ਪਿਆਰਾ ਜਿਹਾ ਰੁੱਤ ਆ ਜੀ ਸੋ ਮੈਨੂੰ ਉਮੀਦ ਆ ਕਿ ਸਾਰੇ ਇਸ ਰੁੱਤ ਨੂੰ ਮਾਣ ਰਹੇ ਹੋਵੋਗੇ ਤੇ ਇਹਦੇ ਨਾਲ ਜੁੜੀਆਂ ਯਾਦਾਂ ਵੀ ਅੱਜ ਅਸੀਂ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਕਿਹਾ ਹੋਇਆ ਜੇ ਤੁਸੀਂ ਕੋਈ ਸਾਂਝੀ ਕਰਨਾ ਚਾਹੋ ਤੇ ਅੱਛਾ ਮੈਨੂੰ ਪਹਿਲਾਂ ਸਭ ਤੋਂ ਤੁਸੀਂ ਪਤੰਗ ਚੜਾ ਲੈਂਦੇ ਹੁੰਦੇ ਸੀ
ਬਿਲਕੁਲ ਜੀ ਮੈਂ ਤਾਂ ਸੁਪਨੇ ਚ ਵੀ ਚੜਾਉਂਦਾ ਰਿਹਾ ਲੋਕ ਤਾਂ ਜਾਗਦੇ ਚੜਾਉਂਦੇ ਨੇ ਮੈਂ ਤਾਂ ਸੁੱਤਾ ਪਿਆ ਵੀ ਚੜਾਈ ਜਾਂਦਾ ਹੁੰਦਾ ਸੀ ਸੋ ਵਕਤ ਵਕਤ ਦੀਆਂ ਗੱਲਾਂ ਹੁੰਦੀਆਂ ਜੀ ਤੇ ਮੇਰੇ ਯਾਦ ਆ ਜੇ ਪਤੰਗ ਦੀ ਗੱਲ ਕਰੀਏ ਤਾਂ 1983 ਦੀ ਗੱਲ ਆ ਜਦੋਂ ਜ਼ਿਆਦਾਤਰ ਮੈਨੂੰ ਜੋ ਪਤੰਗ ਦੀ ਗੱਲ ਜਿਆਦਾ ਚੇਤੇ ਆ ਮੇਰੇ, ਮੈਂ 1983 ਦੇ ਵਿੱਚ ਕਾਲਜ ਦੇ ਵਿੱਚ ਚਲਾ ਗਿਆ ਸੀ ਤੇ ਕੁਦਰਤ ਨਾਲ ਕਈ ਵਾਰੀ ਇਹ ਜੀਆਂ ਗੱਲਾਂ ਹੁੰਦੀਆਂ ਵੀ ਸਰਕਲ ਸਮੇਂ ਨੇ ਚਾਲ ਬਣਾਈ ਹੁੰਦੀ ਹੈ ਤੁਹਾਡੀ। ਕੋਈ ਬੰਦਾ ਬੜਾ ਤੇਜ਼ੀ ਨਾਲ ਕੋਈ ਸਾਰੇ ਕੰਮ ਕਰ ਲੈਂਦਾ, ਕੋਈ ਸਲੋਅ ਕਰ ਲੈਂਦਾ, ਕਰਨੇ ਉਹੀ ਕੰਮ ਹੀ ਹੁੰਦੇ ਜ਼ਿੰਦਗੀ ਦੇ ਵਿੱਚ। ਸੋ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੇ ਦਿਨ ਤੋਂ ਹੀ ਤੇਜ਼ੀ ਰਹੀ। 2.5-3 ਸਾਲ ਦਾ ਸੀ ਜਦੋਂ ਸਾਡੇ ਘਰ ਦੇ ਨਾਲ ਹੀ ਸਾਡੇ ਬੜੇ ਪਿਆਰੇ ਮਾਸਟਰ ਜੀ ਸੁਖਦਰਸ਼ਨ ਸਿੰਘ ਤੇ ਉਹਨਾਂ ਦੇ ਵਾਈਫ ਦੋਨੇ ਟੀਚਰ ਸਨ ਸਾਡੇ ਸਕੂਲ ਦੇ ਵਿੱਚ, ਪਿੰਡ ਦੇ ਵਿੱਚ ਉਹ ਰਹਿੰਦੇ ਸਨ ਤੇ ਉਹਨਾਂ ਨੇ ਮੇਰੀ 2.5-3 ਸਾਲ ਦੀ ਦੇਖ ਕੇ ਵੀ ਠੀਕ ਆ, ਇਹ ਐਕਟਿਵ ਹੀ ਆ, ਤੇ ਉਹਨਾਂ ਨੇ ਮੈਨੂੰ ਗੋਦੀ ਚੱਕ ਕੇ ਸਕੂਲ ਲਿਜਾਣਾ ਸ਼ੁਰੂ ਕਰਤਾ। ਤੇ ਸਕੂਲ ਦੇ ਵਿੱਚ ਮੇਰੀ ਥੋੜੀ ਜਿਹੀ ਉਹਨਾਂ ਨੇ ਉਸ ਟਾਈਮ ਚ ਏਜ ਵੱਡੀ ਲਿਖਾਉਣੀ ਪਈ ਸੀ ਕਿਉਂਕਿ ਏਡੇ ਛੋਟੇ ਬੱਚੇ ਨੂੰ ਐਡਮਿਸ਼ਨ ਨਹੀਂ ਮਿਲਦਾ ਸੀ ਤੇ ਉਹਨਾਂ ਨੇ ਏਜ ਵੀ ਵੱਡੀ ਲਿਖਾਤੀ। ਤੇ ਪਰ ਇਹਦਾ ਨਤੀਜਾ ਇਹ ਨਿਕਲਿਆ ਵੀ ਮੈਂ 13.5 ਸਾਲ ਦੀ ਉਮਰ ਦੇ ਵਿੱਚ ਸਕੂਲ ਪਾਸ ਕਰ ਗਿਆ। ਤੇ ਜੋ ਸਕੂਲ ਪਾਸ ਕਰ ਗਿਆ ਉਸ ਟਾਈਮ ਦੇ ਵਿੱਚ +1-2 ਹੈ ਨਹੀਂ ਸੀ, ਉਹ 84-85 ਚ ਆਈ ਹੈ ਜਾ ਕੇ। ਤੇ ਮੈਂ ਹੀ ਲਾਸਟ ਬੈਚ ਸੀਗਾ ਜਦੋਂ, ਉਦੋਂ ਪ੍ਰੈਪ ਹੁੰਦੀ ਸੀਗੀ ਸ਼ਾਇਦ ਤੁਹਾਡੇ ਯਾਦ ਹੋਵੇ, ਤਾਂ ਉਦੋਂ 11ਵੀਂ ਨੂੰ ਪ੍ਰੈਪ ਕਿਹਾ ਜਾਂਦਾ ਸੀ। ਤਾਂ ਮੈਂ ਪ੍ਰੈਪ ਦੇ ਵਿੱਚ ਜਾ ਕੇ ਐਡਮਿਸ਼ਨ ਬਠਿੰਡੇ ਲੈ ਲਿਆ ਜੀ। ਤੇ ਬਠਿੰਡੇ ਮੈਂ ਕੁਦਰਤੀ ਕੁਝ ਕੁ ਕਾਰਨਾਂ ਕਰਕੇ ਰਜਿੰਦਰਾ ਕਾਲਜ ਚੋਂ ਮਿਸ ਕਰ ਗਿਆ ਐਡਮਿਸ਼ਨ ਲੈਣਾ। ਮੇਰੇ ਦਾਦੀ ਦੀ ਡੈਥ ਹੋ ਗਈ ਉਹਨਾਂ ਦਿਨਾਂ ਦੇ ਵਿੱਚ, ਤੇ ਮੈਂ DAV ਕਾਲਜ ਚ ਐਡਮਿਸ਼ਨ ਲੈ ਲਿਆ। ਤਾਂ ਮੇਰੇ ਉਹ ਦਿਨ ਯਾਦ ਅੱਜ ਵੀ ਮੈਂ ਜਦੋਂ ਆਪਣੇ ਕਜ਼ਨ ਮੇਰੇ ਵੱਡੇ ਬ੍ਰਦਰ ਮਨਜਿੰਦਰ ਸਿੰਘ ਧਾਲੀਵਾਲ ਨਾਲ ਮੈਂ ਗਿਆ ਐਡਮਿਸ਼ਨ ਲੈਣ, ਤਾਂ ਉਹ ਪ੍ਰੋਸਪੈਕਟ ਲੈਣ ਵਾਸਤੇ ਲਾਈਨ ਚ ਖੜਦੇ ਆ ਨਾ, ਫਾਰਮ ਜਿਹਾ ਲੈ ਕੇ ਤੇ ਭਰ ਲੈਂਦੇ।
ਬਿਲਕੁਲ,
ਉਹ ਅਸੀਂ ਦੋਨੋਂ ਜਾਣੇ ਗਏ ਤੇ ਉਹ ਮੇਰੇ ਤੋਂ ਵੱਡੇ ਸਨ 5-7 ਸਾਲ, ਤੇ ਉਹਨਾਂ ਨੇ ਮੈਨੂੰ ਜਾ ਕੇ ਉੱਥੇ ਲਾਈਨ ਚ ਖੜਾਤਾ ਵੀ ਇੱਥੋਂ ਪ੍ਰੋਸਪੈਕਟ ਮਿਲੂਗਾ। ਤੇ ਉਸ ਟਾਈਮ ਦੇ ਵਿੱਚ ਨਾ ਕਾਲਜਾਂ ਚ ਬੱਚੇ ਵੱਡੇ ਵੱਡੇ ਹੁੰਦੇ ਸੀ, ਦਾੜੀਆਂ ਵਾਲੇ ਹੁੰਦੇ ਸੀ, ਕੋਈ ਛੋਟਾ ਇੰਨਾ ਮੇਰੇ ਜਿਹੜਾ ਛੋਟਾ ਹੁੰਦਾ ਨਹੀਂ ਸੀ। ਇੱਕ ਮੇਰਾ ਕੱਦ ਵੀ ਲੇਟ ਜਿਹਾ ਕਿ ਵਧਿਆ ਤੇ ਮੈਂ ਉਦੋਂ ਛੋਟਾ ਜਿਹਾ ਹੀ ਸੀਗਾ। ਤੇ ਮੈਂ ਜਦੋਂ ਲਾਈਨ ਚ ਖੜਾ ਤਾਂ 2-3 ਜਾਣਿਆਂ ਨੇ ਰੌਲਾ ਪਾਤਾ, ਉਹ ਕਹਿੰਦੇ ਵੀ ਭਾਈ ਸਾਹਿਬ ਆਪਦੇ ਬੱਚਿਆਂ ਨੂੰ ਬਾਹਰ ਕੱਢੋ, ਕਹਿੰਦੇ ਬੱਚਿਆਂ ਨੂੰ ਨਹੀਂ ਖੜਾਉਣਾ, ਆਪ ਖੜੋ ਜਿਹਨੇ ਐਡਮਿਸ਼ਨ ਲੈਣਾ। ਉਹ ਮੈਂ ਬਥੇਰਾ ਕਿਹਾ ਜੀ ਵੀ ਮੈਂ ਆਪ ਹੀ ਲੈਣਾ ਐਡਮਿਸ਼ਨ, ਤੇ ਉਹ ਪਰ ਮੰਨਣ ਨੂੰ ਤਿਆਰ ਨਾ ਹੋਣ ਕੋਈ ਵੀ ਮੈਨੂੰ ਵੀ ਇਹ ਬੰਦਾ ਕਾਲਜ ਕਿੱਥੋਂ ਆ ਗਿਆ ਉਹ। ਤਾਂ ਉਹਨਾਂ ਦਿਨਾਂ 'ਚ ਮੈਂ ਬਠਿੰਡੇ ਰਹਿੰਦਾ ਸੀ ਜੀ ਆਪਣੇ ਭੂਆ ਜੀ ਦੇ ਘਰ, ਤੇ ਉੱਥੇ ਬਠਿੰਡੇ ਦੀ ਬਸੰਤ ਤੇ ਜਾਂ ਬਠਿੰਡੇ ਦੀ ਪਤੰਗਬਾਜ਼ੀ ਬਹੁਤ ਜ਼ਿਆਦਾ ਮਸ਼ਹੂਰ ਆ ਉਸ ਟਾਈਮ ਦਾ ਗੱਲਾਂ ਵੀ। ਉਦੋਂ ਸਪੀਡ ਕਿੰਗ ਦੇ ਡੈੱਕ ਆਉਂਦੇ ਹੁੰਦੇ ਤੇ ਨਾਲ ਸਪੀਕਰ ਆਉਂਦੇ ਹੁੰਦੇ ਛੱਤਾਂ ਤੇ ਧਰ ਲੈਣੇ ਜਵਾਕਾਂ ਨੇ, ਤੇ ਪੂਰੀ ਉੱਚੀ ਆਵਾਜ਼ ਚ ਗਾਣੇ, ਤੇ ਫਿਰ ਉਹ ਆਈ ਬੋ ਕਰੀ ਜਾਣਾ। ਪਤਾ ਨੀ ਆਪਣੀ ਇੱਕ ਭਾਸ਼ਾ ਹੁੰਦੀ ਸੀ ਪਤੰਗਬਾਜ਼ੀ ਦੀ, ਹੁਣ ਤਾਂ ਉਹ ਭਾਸ਼ਾ ਵੀ ਦਿਮਾਗ ਚੋਂ ਨਿਕਲੀ ਹੋਈ ਆ। ਤੇ ਪਰ ਉਦੋਂ ਤੁਣਕੇ ਤੇ ਤਲਾਵਾਂ ਪਾਉਣੀਆਂ, ਪੂਛ ਲਾਉਣੀ, ਬਹੁਤ ਸਾਰੀਆਂ ਚੀਜ਼ਾਂ ਸਨ ਜਿਹੜੀਆਂ, ਕੰਨੀ ਦੇਣੀ, ਤੇ ਫਿਰ ਕਈ ਵਾਰੀ ਉਹ ਲਾਲਟਨ ਵੀ ਚੜਾਉਂਦੇ ਹੁੰਦੇ ਸੀ ਸਾਡੇ, ਤਾਂ ਸ਼ਾਇਦ ਤੁਹਾਡੇ ਚੜਾਉਂਦੇ ਹੁਣ, ਲਾਲਟਨ ਲਾ ਕੇ ਚੜਾਉਂਦੇ ਹੁੰਦੇ ਸੀ। ਸੋ ਤੜਕੇ ਬਸੰਤ ਵਾਲੇ ਦਿਨ ਪੌੜੀਆਂ ਰੌਣਕਾਂ ਲੱਗ ਜਾਂਦੀਆਂ ਸਨ, ਤੇ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਡੋਰ ਸੂਤਣ ਦੀਆਂ ਤਿਆਰੀਆਂ, ਡੋਰ ਸੂਤਣ ਵਾਸਤੇ ਵੀ ਕਈ ਕੰਚ ਤੇ ਹੋਰ ਪਤਾ ਨੀ ਕੀ ਚੀਜ਼ਾਂ ਆਉਂਦੀਆਂ ਸੀ, ਲਿਆ ਕੇ ਦੋ ਖੰਭਿਆਂ ਤੇ ਬੰਨ ਕੇ ਸਾਰਾ ਸਾਰਾ ਦੁਪਹਿਰਾ ਡੋਰਾਂ ਸੂਤੀ ਜਾਣੀਆਂ। ਹੁਣ ਉਦੋਂ ਚਾਈਨਾ ਡੋਰ
ਮਾਂਜੇ ਲਾਉਂਦੇ ਹੁੰਦੇ ਸੀ,
ਮਾਂਜੇ ਲਾਉਣੇ, ਪਤਾ ਨੀ ਕੀ ਕੁਛ ਕਰਦੇ ਸੀ, ਤੇ ਉਹ ਕਰਕੇ ਤੇ ਉਹ ਦਿਨੇ ਤਕਰੀਬਨ ਪਤੰਗ ਚੜਾਉਂਦੇ ਤੇ। ਪਰ ਮੈਂ ਉਹ ਰਾਤ ਦੀ ਗੱਲ ਤੁਹਾਨੂੰ ਕਹੀ ਸੀ, ਤੇ ਇੱਕ ਵਾਰੀ ਕੀ ਹਾਦਸਾ ਵਾਪਰਿਆ, ਜਿਹੜਾ ਜਦੋਂ ਵੀ ਹੁਣ ਸਾਡਾ ਪਰਿਵਾਰ ਕਿਤੇ ਇਕੱਠਾ ਹੁੰਦਾ, ਭੂਆ ਨਾਨੇ ਦਾਦੇ ਸਾਰੇ ਕਿਸੇ ਵਿਆਹ ਸ਼ਾਦੀ ਚ ਇਕੱਠੇ ਹੁੰਦੇ ਆ, ਤਾਂ ਉੱਥੇ ਜ਼ਰੂਰ ਮੈਨੂੰ ਚੜਾਉਣ ਲਈ ਜਾਂ ਮੇਰੀ ਇਹ ਯਾਦ ਤਾਜ਼ਾ ਕੀਤੀ ਜਾਂਦੀ ਆ ਉੱਥੇ ਵੀ ਇੱਕ ਵਾਰ ਨਾ ਮੈਂ ਰਾਤ ਨੂੰ ਉੱਠਿਆ ਤੇ ਉੱਠ ਕੇ ਤੇ ਮੈਂ ਸੁਪਨੇ ਚ ਉੱਠ ਪੈਂਦਾ ਸੀਗਾ, ਮੈਨੂੰ ਇਹ ਬਚਪਨ ਤੋਂ ਸੀਗੀ ਵੀ ਉੱਠ ਕੇ ਤੁਰ ਪੈਂਦਾ ਸੀ, ਤਾਂ ਨਿਗਾਹ ਰੱਖਦੇ ਸੀ ਘਰ ਦੇ। ਤੇ ਇੱਕ ਦਿਨ ਮੈਂ ਸੁਪਨੇ ਚ ਉੱਠਿਆ ਬਠਿੰਡੇ ਸੀਗਾ, ਤੇ ਰਾਤ ਨੂੰ ਰਜਾਈ ਦੀ ਚੰਗੀ ਮਾਰੀ ਬੁੱਕਲ ਅੰਦਰੋਂ ਬੈਡਰੂਮ ਚ ਉੱਠ ਕੇ ਆ ਕੇ ਬਾਹਰ ਲੌਂਜ ਦੇ ਵਿੱਚ ਸੋਫੇ ਦੇ ਉੱਤੇ ਉਵੇਂ ਜਿਹੀ ਰਜਾਈ ਦੀ ਬੁੱਕਲ ਮਾਰ ਕੇ ਬੈਠਾ, ਤੇ ਪਰ ਉੱਚੀ ਉੱਚੀ ਰੌਲਾ ਪਈ ਆ, ਮੈਂ ਉਹ ਗਿਆ ਲੁੱਟ ਲਓ ਪਤੰਗ ਆ ਗਿਆ ਆ ਗਿਆ। ਤੇ ਉਹ ਉਸ ਟਾਈਮ ਚ ਵੀਡੀਓ ਹੈ ਨੀ ਸੀ ਜਾਂ ਕੋਈ ਫੋਟੋਗ੍ਰਾਫੀ ਦਾ ਏਡਾ ਤੇਜ਼ ਸਾਧਨ ਨਹੀਂ ਸੀ, ਨਹੀਂ ਤਾਂ ਮੇਰੀ ਯਾਦ ਸਦਾ ਲਈ ਸਾਂਭ ਲੈਂਦੇ। ਪਰ ਉਹ ਮੇਰੀ ਯਾਦ ਉਨੀ ਕੀ ਤਾਜ਼ਾ ਤੇ ਉਨੀ ਸਾਂਭੀ ਹੋਈ ਆ, ਕਿਉਂਕਿ ਮੈਨੂੰ ਹਰ ਵਕਤ ਜਦੋਂ ਵੀ ਕਿਤੇ ਇਕੱਠੇ ਹੁੰਦਾ ਉੱਥੇ ਗੱਲ ਚੱਲਦੇ ਆ ਵੀ ਰਾਤ ਨੂੰ ਪਤੰਗਾਂ ਲੁੱਟਦਾ ਹੁੰਦਾ ਸੀ ਇੱਥੇ ਬੈਠ ਕੇ। ਸੋ ਇਹ ਇੱਕ ਬਚਪਨ ਸੀ ਜੀ, ਟਾਈਮ ਸੀ।
ਬਿਲਕੁਲ ਬਰਾੜ ਸਾਹਿਬ, ਗੱਲ ਇਹ ਕਿ ਤਿਉਹਾਰ ਇਹ ਪਤੰਗ ਚੜਾਉਣੇ ਜਾਂ ਕਹਿ ਲੋ ਦੀਵਾਲੀ ਤੇ ਪਟਾਕੇ ਚਲਾਉਣੇ, ਹੋਲੀ ਤੇ ਰੰਗਾਂ ਨਾਲ ਖੇਡਣਾ, ਇਹ ਚੀਜ਼ਾਂ ਕਿਸ ਕਦਰ ਸਾਡੇ ਅੰਦਰ ਸਮਾਈਆਂ ਕਿ ਸੋਚੋ ਸੁੱਤੇ ਪਏ ਵੀ ਉਹੀ ਚੀਜ਼ਾਂ ਚੱਲਦੀਆਂ ਦਿਮਾਗ ਦੇ ਵਿੱਚ। ਬੜੀ ਮੈਂ ਆਪਣੇ ਆਪ ਨੂੰ ਬੜੀ ਕਿਸਮਤ ਵਾਲੀ ਸਮਝਦੀ ਹੁੰਦੀ ਆ ਜੀ ਕਿ ਸਹੀ ਗੱਲ ਆ ਅਸੀਂ ਬੜੀ ਪਿਆਰੀ ਜੇ ਇੱਕ ਸੱਭਿਆਚਾਰ ਨਾਲ ਬਿਲੋਂਗ ਕਰਦੇ ਆ ਜਿੱਥੇ ਹਰ ਮਹੀਨੇ ਹਰ ਰੁੱਤ ਇੱਕ ਨਵਾਂ ਜਸ਼ਨ ਹੁੰਦਾ ਇੱਕ ਨਵਾਂ ਰੰਗ ਹੁੰਦਾ ਨਵਾਂ ਤਿਉਹਾਰ ਹੁੰਦਾ
ਦੇਖੋ ਜਾਂਦੀ ਸੀਗੀ ਜਦੋਂ ਜਦੋਂ ਤੁਣਕੇ ਲਾਉਂਦੇ ਹੁੰਦੇ ਸੀ ਨਾ ਤੇ ਇੱਥੋਂ ਉਂਗਲ ਚੀਰ ਦਿੰਦੀ ਸੀ ਉਹੀ ਕਾਂਚੇ ਵਾਲੀ ਤੇ ਫੇਰ ਕੀ ਸੀ ਉਸ ਟਾਈਮ ਚ ਕਿਹੜਾ ਬੈਂਡੇਜ ਬੁੰਡੇਡ ਆਉਂਦੀਆਂ ਹੁੰਦੀਆਂ ਸੀ ਤੇ ਮੈਂ ਕੀ ਕੀਤਾ ਨਾ ਇੱਕ ਵਾਰ ਮੇਰੇ ਯਾਦ ਆ ਮੇਰੇ ਸਾਡੇ ਇੱਕ ਬੈਠਕ ਦੇ ਵਿੱਚ ਨਾ ਸਾਡੇ ਟੇਲਰ ਮਾਸਟਰ ਸੀਗਾ ਭਗਵਾਨ ਸਿੰਘ ਰਹਿੰਦਾ ਹੁੰਦਾ ਤੇ ਮੈਂ ਉਹਦੇ ਨਾ ਇੱਕ ਦਿਨ ਉਹ ਜੋ ਸੂਈ ਦਾ ਨਾ ਕਾਜ ਕੂਜ ਜੇ ਕੱਢੀ ਜਾਂਦਾ ਸੀ ਤੇ ਮੈਂ ਦੇਖਿਆ ਉਹਦੇ ਉਂਗਲ ਦੇ ਉੱਤੇ ਨਾ ਇੱਕ ਇੰਨੀ ਕੁ ਲੋਹੇ ਦੀ ਇੱਕ ਕੱਪ ਜਿਹਾ ਚੜਾਇਆ ਹੋਇਆ ਮੈਂ ਕਿਹਾ ਇਹ ਕੀ ਹੈ ਕਹਿੰਦਾ ਸੂਈ ਵੱਜਣ ਤੋਂ ਚੜਾਇਆ ਟੇਲਰ ਮਾਸਟਰਾਂ ਕੋਲੇ ਹੁੰਦਾ ਉਹ ਸਪੈਸ਼ਲ ਕੱਪ ਜਿਹਾ ਤੇ ਫਿਰ ਮੈਂ ਉਹ ਤੋਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਇੱਕ ਕੱਪ ਜਿਹਾ ਦੇ ਦੇ ਤੇ ਉਹ ਪਹਿਲਾਂ ਤਾਂ ਮੇਰੇ ਕੋਲ ਇੱਕੋ ਹੀ ਆ ਮੈਂ ਤੈਨੂੰ ਲਿਆ ਦੂੰਗਾ ਫਿਰ ਜਦੋਂ ਨੇ ਮੈਨੂੰ ਮੇਰਾ ਆੜੀ ਚੰਗਾ ਸੀ ਉਹ ਤੇ ਮੈਨੂੰ ਉਹਨੇ ਇੱਕ ਕੱਪ ਜਿਹਾ ਦਿੱਤਾ ਫਿਰ ਮੈਂ ਉਹ ਕੱਪ ਜਿਹਾ ਚੜਾ ਕੇ ਪਤੰਗ ਉਡਾਉਂਦਾ ਹੁੰਦਾ ਸੀ ਮੇਰੇ ਯਾਦ ਆ
ਬਿਲਕੁਲ ਔਰ ਉਹ ਜਦੋਂ ਪੇਚੇ ਲੱਗਦੇ ਹੁੰਦੇ ਸੀਗੇ ਉਦੋਂ ਪਿੰਡ ਦਾ ਮਾਹੌਲ ਦੇਖਣ ਵਾਲਾ ਹੁੰਦਾ ਸੀ ਜਿਹੜੇ ਚੜਾਉਂਦੇ ਹੁੰਦੇ ਸੀ ਜਿਹਨਾਂ ਦੇ ਪੇਚੇ ਲੱਗਦੇ ਸੀ ਉਹਦੇ ਤੇ ਲੱਗਦੇ ਸੀ ਸਾਡੇ ਵਰਗੇ ਦੇਖ ਦੇਖ ਕੇ ਐਕਸਾਈਟਡ ਹੋ ਜਾਂਦੇ ਹੁੰਦੇ ਸੀ ਵੀ ਦੇਖੋ ਕਿਹਦਾ ਕੱਟ ਹੁੰਦਾ ਔਰ ਫਿਰ ਜਦੋਂ ਕੱਟਣ ਤੋਂ ਬਾਅਦ ਆਈ ਬੋ ਹੁੰਦੇ ਰੌਲਾ ਪੈਂਦਾ ਹੁੰਦਾ ਸੀਗਾ ਕੋਠੇ ਬਨੇਰੇ ਟੱਪ ਕੇ ਗਲੀਆਂ ਟੱਪ ਕੇ ਯਾਨੀ ਉਹ ਪਤੰਗ ਨੂੰ ਥੱਲੇ ਨੀ ਡਿੱਗਣ ਦੇਣਾ ਉਹਨੂੰ ਫੜ ਹੀ ਲੈਣਾ ਰਸਤੇ ਚ ਬੋਚ ਲੈਣਾ
ਦੇਖੋ ਅੱਜ ਚਾਹੇ ਸਾਨੂੰ ਵੱਡੀਆਂ ਕਾਰਾਂ ਲੈ ਲਈਏ ਕੋਈ ਚੀਜ਼ਾਂ ਲੈਣ ਦੇ ਹੱਕ ਆਪਾਂ ਕਾਬਲ ਹੋ ਗਏ ਆ ਕੁਛ ਹੀ ਲੈ ਲਈਏ ਕੁਛ ਖਰੀਦ ਲਈਏ ਪਰ ਉਹ ਖੁਸ਼ੀ ਨੀ ਮਿਲਦੀ ਜੋ ਠਿਆਨੀ ਦਾ ਪਤੰਗ ਲੁੱਟ ਕੇ ਮਿਲਦੀ ਸੀ
ਮਿਲਦੀ ਸੀ ਬਿਲਕੁਲ ਠੀਕ ਹੈ ਬਰਾੜ ਸਾਹਿਬ ਖੁਸ਼ੀਆਂ ਸਾਡੀਆਂ ਬਹੁਤ ਸੀ
100-200 ਮੀਟਰ ਜੇ 50-100 ਮੀਟਰ ਡੋਰ ਆ ਜਾਂਦੀ ਸੀ ਤਾਂ ਫੇਰ ਤਾਂ
ਡੋਰ ਆ ਜਾਂਦੀ ਸੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਉਹਦੀ ਆਪਣੀ ਖੁਸ਼ੀ ਹੁੰਦੀ ਸੀ ਸਾਰਾ ਦਿਨ ਜ਼ਰੂਰ ਚੜਿਆ ਰਹਿੰਦਾ ਸੀ ਵੀ ਪਤੰਗ ਲੁੱਟਿਆ ਦੇ ਨਾਲ ਡੋਰ ਵੀ ਮਿਲ ਗਈ ਅੱਜ ਸੋ ਚਲੋ ਬਰਾੜ ਸਾਹਿਬ ਮੈਂ ਤਾਂ ਇਹ ਯਾਦਾਂ ਚ ਖੋਈ ਤੇ ਬਸ ਮੇਰਾ ਤਾਂ ਮਨ ਹੁੰਦਾ ਕਿ ਉਹੀ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵਾਂ ਸੋ ਥੋੜਾ ਖਬਰਾਂ ਵੱਲ ਵੀ ਚੱਲਦੇ ਉਸ ਤੋਂ ਪਹਿਲਾਂ ਜਿਹੜੇ ਮੈਸੇਜਿਸ ਆਏ ਹੋਏ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਮਲਕੀਤ ਭਾਗਿਆਨਾ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮੈਨੂੰ ਲੱਗਦਾ ਸਟਾਰਟਿੰਗ ਚ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਕਿਤੇ ਥੋੜੀ ਆਵਾਜ਼ ਲੀਕ ਹੋਈ ਹੋਣੀ ਉਹਨਾਂ ਨੇ ਉਸ ਵੇਲੇ ਦਾ ਕਿਹਾ ਕਿ ਮਿਊਟ ਕਰੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਕੋਈ ਏਡੀਆਂ ਖਾਸ ਗੱਲਾਂ ਬਾਤਾਂ ਨਹੀਂ ਹੁੰਦੀਆਂ ਕੋਈ ਨੀ ਜੀ ਜੇ ਤੁਸੀਂ ਵੀ ਸੁਣ ਲਓ ਸਾਡੇ ਘਰ ਦਾ ਹੀ ਇੱਕ ਵਿਹੜਾ ਕਹੀਦਾ ਅਸੀਂ ਇਹਨੂੰ ਸੋ ਸੁਖਦੇਵ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਆ ਵੈਰੀ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਮਿੰਟੂ ਬਰਾੜ ਜੀ ਹੈਵ ਅ ਗ੍ਰੇਟ ਡੇ ਵਿਦ ਲੋਟਸ ਆਫ ਲਵ ਸਰੈਨਿਟੀ ਐਂਡ ਪੀਸ ਅਰਾਊਂਡ ਯੂ ਮੇ ਯੂ ਬੀ ਅਵੇਅਰ ਦੈਟ ਯੂ ਆਰ ਲਵਡ ਬਿਯੋਂਡ ਮੇਜਰਸ ਗੋਡ ਬਲੈਸ ਯੂ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਵਾਲਿਆਂ ਨੇ ਬੜਾ ਹੀ ਪਿਆਰਾ ਜਿਹਾ ਮੈਸੇਜ ਕੀਤਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਜੀ ਨਿੱਕਾ ਢਿੱਲੋਂ ਹੁਣੀ ਜੁੜੇ ਆ ਤੇ ਇਹਨਾਂ ਨੇ ਇੱਕ ਫੋਟੋ ਬਰਾੜ ਸਾਹਿਬ ਸਾਨੂੰ ਸੈਂਡ ਕੀਤੀ ਹੈ ਬਲੌਸਮਸ ਹੈ ਮੈਨੂੰ ਪਤਾ ਨਹੀਂ ਕਿਸ ਚੀਜ਼ ਦੀ ਹੈ ਇਹ ਦਰਖਤ ਨੇ ਪਰ ਫੁੱਲ ਖਿੜੇ ਹੋਏ ਨੇ
ਗੁਲਾਬੀ ਰੰਗ ਦੇ ਸਟੋਨ ਫਰੂਟ ਐਪ੍ਰੀਕੋਟ ਜਾਂ ਮੈਨੂੰ ਲੱਗਦਾ ਪੀਚਸ ਦੇ ਹੋਣੇ ਆ
ਪੀਚਸ ਦੇ ਹਾਂਜੀ ਬਹੁਤ ਸੋਹਣਾ ਨਜ਼ਾਰਾ ਹੈ ਜੀ ਦਲਜੀਤ ਢਿੱਲੋਂ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਇਹਨਾਂ ਨੇ ਇੱਕ ਮੈਸੇਜ ਇਹ ਕੀਤਾ ਹੈ ਕਹਿੰਦੇ ਕਿ ਅਸੀਂ ਲੋਕ ਜਦੋਂ ਕਿਸੇ ਦੇ ਵਿਆਹ ਜਾਂ ਪਾਰਟੀ ਤੇ ਜਾਂਦੇ ਆ ਤੇ ਆਪਣੇ ਰਿਸ਼ਤੇ ਮੁਤਾਬਿਕ ਇੱਕ ਲਿਫਾਫਾ ਜ਼ਰੂਰ ਦੇ ਕੇ ਆਉਂਦੇ ਆ ਪਰ ਆਪਣਾ ਕੋਈ ਸੱਜਣ ਹਸਪਤਾਲ ਚ ਜ਼ਿੰਦਗੀ ਜਾਂ ਮੌਤ ਨਾਲ ਲੜ ਰਿਹਾ ਹੁੰਦਾ ਤੇ ਅਸੀਂ ਕੋਈ ਲਿਫਾਫਾ ਨਹੀਂ ਲੈ ਕੇ ਜਾਂਦੇ ਜਦਕਿ ਉਸ ਵਕਤ ਮਰੀਜ਼ ਦੇ ਘਰ ਵਾਲਿਆਂ ਨੂੰ ਪੈਸੇ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਕਹਿੰਦੇ ਕਿਉਂ ਨਾ ਆਪਾਂ ਸਾਰੇ ਮਿਲ ਕੇ ਇਹ ਨਵਾਂ ਰਿਵਾਜ਼ ਸ਼ੁਰੂ ਕਰੀਏ ਜੇ ਤੁਸੀਂ ਸਹਿਮਤ ਹੋ ਤਾਂ ਮੇਰਾ ਸੁਨੇਹਾ ਕਹਿੰਦੇ ਸਾਰਿਆਂ ਨਾਲ ਸ਼ੇਅਰ ਕਰੋ ਮਿਹਰਬਾਨੀ ਹੋਵੇਗੀ ਕੀ ਕਹੋਗੇ ਇਹਦੇ ਬਾਰੇ ਬਰਾੜ ਸਾਹਿਬ
ਦੇਖੋ ਇਹ ਗੱਲ ਆਈਡੀਆ ਤਾਂ ਵਧੀਆ ਪਰ ਪ੍ਰੋਬਲਮ ਹੀ ਇੱਥੇ ਆ ਜਾਂਦੀ ਆ ਕਈ ਵਾਰੀ ਨਾ ਜਦੋਂ ਲਾਗੂ ਕਰਦੇ ਆ ਜਾਂ ਲਾਗੂ ਹੁੰਦੇ ਬਹੁਤ ਸਾਰੀਆਂ ਊਨਤਾਈਆਂ ਵਿੱਚ ਆ ਜਾਂਦੀਆਂ ਸੋ ਬਹੁਤ ਸਾਰੀਆਂ ਊਨਤਾਈਆਂ ਨਾ ਆਉਣ ਇਸ ਲਈ ਇਹਦੇ ਲਈ ਪਹਿਲਾਂ ਹੀ ਇੱਕ ਨਾ ਇਹੋ ਜਿਹਾ ਪੈਮਾਨਾ ਜਾਂ ਇਹੋ ਜਿਹੀ ਰੀਤ ਤਲਾਈ ਜਾਵੇ ਵੀ ਜਿਹਦੇ ਨਾਲ ਕੀ ਕੁੱਲ ਮਿਲਾ ਕੇ ਚੰਗਾ ਹੋਵੇ ਨਾ ਕਿ ਮਾੜਾ ਹੋਵੇ ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਜੀ ਕਈ ਵਾਰ ਉਹ ਡਿਪੈਂਡ ਕਰਦਾ ਵੀ ਕਿਸ ਕੇਸ ਤੇ ਤੁਸੀਂ ਕਿੱਥੇ ਦਿੰਦਾ ਕਈ ਵਾਰੀ ਮੂਹਰਲਾ ਬੰਦਾ ਇਸ ਚੀਜ਼ ਨੂੰ ਹੇਠੀ ਵੀ ਮੰਨਦਾ ਵੀ ਯਾਰ ਵੀ ਤੈਨੂੰ ਤੂੰ ਪਤਾ ਲੈਣ ਆਇਆ ਸੀ ਕਿ ਸਾਨੂੰ ਛੋਟਾ ਦਿਖਾਉਣ ਆਇਆ ਸੀ ਵੀ 150 ਦੇ ਕੇ ਸੋ ਇਹ ਵੀ ਇੱਕ ਇਹਦਾ ਵੀ ਇੱਕ ਫੈਕਟਰ ਆ ਫਿਰ ਬਹੁਤ ਪਾਸੇ ਸੋਚਣਾ ਪੈਣਾ ਇਸ ਗੱਲ ਦਾ ਹਰ ਕੇਸ ਬਾਏ ਕੇਸ ਇਹਦਾ ਡਿਫਰੈਂਟ ਗੱਲ ਹੋਊਗੀ ਵੱਖਰੀ ਗੱਲ ਆ ਜੀ ਜਦੋਂ ਵੀ ਜਿੱਥੇ ਵੀ ਤੁਸੀਂ ਜਿਹੜੇ ਵੀ ਰੂਪ ਚ ਹੈਲਪ ਕਰਦੇ ਹੋ ਜਾਂ ਕਹਿਣੇ ਹੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਅਕਸਰ ਮੈਨੂੰ ਜਿਵੇਂ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਮੈਨੂੰ ਸੱਜਣ ਮਿੱਤਰ ਕਹਿੰਦੇ ਬਾਈ ਦੱਸੀ ਜੇ ਕੋਈ ਕੰਮ ਹੋਇਆ ਤਾਂ ਜ਼ਰੂਰੀ ਨਹੀਂ ਮੈਂ ਉਹਨਾਂ ਤੋਂ ਉਹਨਾਂ ਨੂੰ ਦੱਸਣਾ ਹੀ ਹੁੰਦਾ ਵੀ ਕੰਮ ਆ ਜੀ ਆਹ ਕਰਾਓ ਜਾਂ ਜੇ ਕਰੋ ਵੋ ਕਰੋ। ਹਾਂ ਉਹਨਾਂ ਦੇ ਬੋਲ ਹੀ ਮੇਰੇ ਲਈ ਬਸ ਉਹ ਇੱਕ ਨਾਲ ਚੱਲ ਪੈਂਦੇ ਆ ਵੀ ਹਾਂ ਮੇਰੇ ਨਾਲ ਉਹ ਵੀ ਹੈਗੇ ਆ ਤਾਂ ਇਹ ਇੱਕ ਵੱਡੀ ਗੱਲ ਕਈ ਵਾਰੀ ਏਦਾਂ ਵੀ ਹੁੰਦੀ ਆ।
ਜੀ ਬਿਲਕੁਲ। ਔਰ ਬਾਕੀ ਗੱਲ ਇਹ ਹੈ ਕਿ ਕੋਈ ਵੀ ਰਿਵਾਜ਼ ਚੱਲਦਾ ਜਿਹੜਾ ਉਹਨੂੰ ਖਤਮ ਕਰਨਾ ਔਰ ਕੋਈ ਵੀ ਨਵਾਂ ਰਿਵਾਜ਼ ਸ਼ੁਰੂ ਕਰਨਾ ਉਹਦੇ ਲਈ ਥੋੜਾ ਟਾਈਮ ਮੈਨੂੰ ਲੱਗਦਾ ਕਿ ਉਹ ਸਮੇਂ ਦੇ ਨਾਲ ਹੀ ਬਣਦਾ ਹੈ, ਕੋਈ ਵੀ ਰਿਵਾਜ਼ ਔਰ ਸਮੇਂ ਦੇ ਨਾਲ ਹੀ ਖਤਮ ਹੁੰਦਾ ਹੈ। ਪਰ ਬੜਾ ਵਧੀਆ ਥੋਟ ਹੈ ਜੀ ਤੁਹਾਡਾ। ਇਸ ਤੋਂ ਬਾਅਦ ਪਾਲਾ ਬੈਂਸ ਕੋਬਰਾਮ ਤੋਂ ਉਹਨਾਂ ਨੇ ਜੀ ਸਰੋਂ ਦੇ ਫੁੱਲ ਭੇਜੇ ਆ ਸਾਨੂੰ, ਬਹੁਤ ਹੀ ਸੋਹਣੀ ਜਿਹੀ ਫੋਟੋ ਹੈ। ਸੋ ਨੀਲਾ ਆਸਮਾਨ ਹੈ ਉੱਪਰ ਤੇ ਨੀਚੇ ਦੂਰ ਦੂਰ ਤੱਕ ਪੀਲੇ ਸਰੋਂ ਦੇ ਫੁੱਲਾਂ ਦੇ ਖੇਤ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਹੈਪੀ ਬਸੰਤ ਹੋ ਗਈ ਅੱਜ। ਜਸਵਿੰਦਰ ਸਿੰਘ ਹੁਣਾਂ ਨੇ ਜੀ ਕਿਹਾ ਹੈ ਕਿ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਿ ਸਾਡੀਆਂ ਜਿਹੜੀਆਂ ਗੱਲਾਂ ਦੂਸਰਿਆਂ ਨੂੰ ਸਿਰੇ ਦੀਆਂ ਗਲਤ ਜਾਂ ਬੁਰੀਆਂ ਲੱਗਦੀਆਂ ਹਨ, ਸਾਨੂੰ ਖੁਦ ਨੂੰ ਉਹ ਸਿਰੇ ਦੀਆਂ ਸਹੀ ਲੱਗਦੀਆਂ ਹਨ ਕਿਉਂਕਿ ਸਾਡੇ ਕੋਲ ਉਸ ਉਹਨਾਂ ਹੀ ਸਿਰੇ ਦੀ ਸਾਡੇ ਕੋਲ ਉਹਨਾਂ ਦੀ ਸਿਰੇ ਦੀ ਜਸਟੀਫਿਕੇਸ਼ਨ ਜਾਂ ਰੀਜ਼ਨਿੰਗ ਹੁੰਦੀ ਹੈ। ਆਪਣੇ ਕਰੀਬੀਆਂ ਨਾਲ ਚੰਗੇ ਸੰਬੰਧ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਅਜਿਹੀਆਂ ਜਸਟੀਫਿਕੇਸ਼ਨ ਜਾਂ ਰੀਜ਼ਨਿੰਗ ਨੂੰ ਬਹੁਤਾ ਪਿਆਰ ਨਾ ਕਰੀਏ। ਜਸਵੰਤ ਸਿੰਘ ਜ਼ਫਰ ਹੁਣਾਂ ਦੇ ਵਿਚਾਰ ਇਹਨਾਂ ਨੇ ਸਾਂਝੇ ਕੀਤੇ ਆ ਜੀ। ਜਸਵਿੰਦਰ ਸਿੰਘ ਹੁਣਾਂ ਨੇ ਬਹੁਤ ਹੀ ਡੂੰਘੇ ਬੜੇ ਗਹਿਰੇ ਵਿਚਾਰ ਤੇ ਨਾਲ ਹੀ ਕਿਹਾ ਕਿ ਪਸ਼ੂ ਜਾਂ ਮਸ਼ੀਨਾਂ ਬਣਨ ਤੋਂ ਬਚਣ ਲਈ ਸਾਹਿਤ ਅਤੇ ਕਲਾ ਨਾਲ ਜੁੜਨਾ ਜ਼ਰੂਰੀ ਹੈ।
ਇਨਸਾਨੀਅਤ ਪੈਦਾ ਕਰਦੀ ਆ ਕਿਤੇ ਨਾ ਕਿਤੇ, ਪਰ ਡਿਪੈਂਡ ਕਰਦਾ ਵੀ ਕਲਾ ਉਹ ਕਿਹੜੀ ਆ ਤੇ ਸਾਹਿਤ ਕਿਹੜਾ, ਇਹ ਵੀ ਗੱਲ ਮੰਨਣੀ ਪੈਣੀ ਆ। ਇਹਦੇ ਨਾਲ ਜੇ ਮੈਨੂੰ ਲੱਗਦਾ ਵੀ ਜਸਵਿੰਦਰ ਸਿੰਘ ਇੱਕ ਚੰਗਾ ਚੰਗਾ ਸ਼ਬਦ ਹੋਰ ਮੂਹਰੇ ਲਾਉਂਦੇ ਨਾ ਵੀ ਜਿਵੇਂ ਲਿਖਿਆ ਪਸ਼ੂ ਜਾਂ ਮਸ਼ੀਨਾਂ ਤੋਂ ਬਚਣ ਲਈ ਚੰਗਾ ਸਾਹਿਤ ਤੇ ਚੰਗੀ ਕਲਾ ਨਾਲ ਜੁੜਨਾ ਜ਼ਰੂਰੀ ਹੈ, ਤਾਂ ਮੈਨੂੰ ਲੱਗਦਾ ਹੋਰ ਵੀ ਵਧੀਆ ਨਿਖਾਰ ਆ ਜਾਣਾ ਸੀ। ਕਿਉਂਕਿ ਸਾਹਿਤ ਇਹੋ ਜਿਹਾ ਵੀ ਪਿਆ ਜਿਹੜਾ ਮੈਂ ਤੁਹਾਨੂੰ ਦਿਖਾ ਸਕਦਾ, ਜਿਹੜਾ ਤੁਹਾਡਾ ਬੇੜਾ ਗਰਕ ਕਰ ਸਕਦਾ। ਕਲਾ ਇਹੋ ਜਿਹੀ ਵੀ ਆਏਗੀ ਕਈ ਲੋਕਾਂ ਚ ਵੀ ਜਿਹੜੀ ਕਿ ਸਮਾਜ ਦੇ ਵਿੱਚ ਉਹਨੂੰ ਅੱਗ ਲਾਉਣ ਦਾ ਜਾਂ ਸਮਾਜ ਨੂੰ ਮਾੜਾ ਕਰਨ ਦਾ ਜਾਂ ਸਮਾਜ ਦੇ ਵਿੱਚ ਬੁਰਾਈਆਂ ਫੈਲਾਉਣ ਦੀ ਵੀ ਕਲਾ ਅੱਜ ਕੱਲ ਪ੍ਰਚਲਿਤ ਆ। ਸੋ ਚੰਗਿਆ ਸਾਹਿਤ ਤੇ ਚੰਗੀ ਕਲਾ ਤੁਹਾਨੂੰ ਨਿਖਾਰਦੀ ਆ
ਜੀ। ਬਿਲਕੁਲ। ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਸ਼ੁਭ ਸਵੇਰ ਕਹਿ ਦਿੱਤਾ ਆਪਣੇ ਅੰਦਾਜ਼ ਦੇ ਵਿੱਚ। ਬੜਾ ਪਿਆਰਾ ਫੋਟੋ ਮੈਸੇਜਿਸ ਦਾ ਤੇ ਨਾਲ ਲਿਖਿਆ ਕਿ ਆਪਣੇ ਬੱਚਿਆਂ ਤੇ ਜ਼ਿਆਦਾ ਪੈਸਾ ਲਾਉਣ ਦੀ ਬਜਾਏ ਉਹਨਾਂ ਨਾਲ ਵੱਧ ਸਮਾਂ ਬਿਤਾਉਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਸੋ ਬਿਲਕੁਲ ਠੀਕ ਹੈ ਇਹ ਗੱਲ ਤੇ, ਬਿਲਕੁਲ ਵਧੀਆ। ਵਿਰਾਟ ਸਾਹਿਬ ਅੱਜ ਕੱਲ ਅਸੀਂ ਜ਼ਿਆਦਾਤਰ ਇਹੀ ਕਰਦੇ ਆ ਕਿ ਪਹਿਲਾਂ ਮੈਨੂੰ ਲੱਗਦਾ ਕਿ ਪੇਰੈਂਟਸ ਦੇ ਕੋਲ ਸਮਾਂ ਜ਼ਿਆਦਾ ਹੁੰਦਾ ਸੀ, ਪੈਸਾ ਭਾਵੇਂ ਘੱਟ ਹੁੰਦਾ ਸੀ, ਜਿਹਦੇ ਕਰਕੇ ਕਦਰਾਂ ਕੀਮਤਾਂ ਜਿਹੜੀਆਂ ਬੱਚਿਆਂ ਨੂੰ ਜ਼ਿਆਦਾ ਅਹਿਮੀਅਤ ਰਹਿੰਦਾ ਸੀ। ਪਰ ਅੱਜ ਕੱਲ ਦੀ ਲਾਈਫ ਦੇ ਵਿੱਚ ਸਮਾਂ ਘੱਟ ਹੋ ਗਿਆ ਤੇ ਪੈਸਾ ਹੱਥ ਚ ਜ਼ਿਆਦਾ ਆ ਗਿਆ। ਸੋ ਜਿਹਦੇ ਕੋਲ ਜੋ ਜ਼ਿਆਦਾ ਹੁੰਦਾ ਉਹੀ ਅਸੀਂ ਬੱਚਿਆਂ ਨੂੰ ਜਾਂ ਦੂਸਰੇ ਨੂੰ ਦਿੰਨੇ ਆ। ਸੋ ਬਿਲਕੁਲ ਸਮਾਂ ਆਪਣੇ ਬੱਚਿਆਂ ਨਾਲ ਕੁਆਲਿਟੀ ਟਾਈਮ ਬੜਾ ਜ਼ਰੂਰੀ ਹੈ ਜੀ। ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸਤਿ ਸ੍ਰੀ ਅਕਾਲ ਗੁਰਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ। ਤੇ ਕੁਲਦੀਪ ਕੌਰ ਹੁਣਾਂ ਨੇ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਸੋ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਹੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸੁਖਪ੍ਰੀਤ ਕੌਰ ਜੀ ਤੇ ਮਿੰਟੂ ਬਰਾੜ ਜੀ, ਸਰਬਜੀਤ ਭਾਜੀ, ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਰਹਿੰਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਬਹੁਤ ਵਧੀਆ ਰਹੀ ਹੈ ਜੀ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਤੰਦਰੁਸਤ ਰਹੋ ਜੀ ਹਮੇਸ਼ਾ, ਆਈ ਬਸੰਤ ਤੇ ਪਾਲਾ ਉਡੰਤ। ਬਿਲਕੁਲ ਜੀ, ਇਹ ਗੱਲ ਕਹਿਣੀ ਭੁੱਲ ਗਈ ਸੀ ਮੈਂ, ਸੋ ਤੁਸੀਂ ਯਾਦ ਕਰਾ ਦਿੱਤੀ ਆਈ ਬਸੰਤ ਤੇ ਪਾਲਾ ਉਡੰਤ। ਪਾਲਾ ਤੇ ਹੁਣ ਸੱਚੀ ਉਡੀ ਜਾਵੇ ਤਾਂ ਵਧੀਆ ਬਰਾੜ ਸਾਹਿਬ।
ਬਿਲਕੁਲ ਜੀ, ਥੋੜੇ ਦਿਨਾਂ ਨੂੰ ਆਪਾਂ ਕਹਾਂਗੇ ਜੋ ਗਰਮੀ ਆ ਗਈ ਉਦੋਂ ਕਹਾਂਗੇ ਵੀ ਉਹੀ ਚੰਗਾ ਸੀ। ਸੋ ਬੰਦੇ ਦਾ ਜਿਹੜੀ ਤਮਾ ਉਹ ਨਹੀਂ ਭਰ ਸਕਦੀ ਸੀ ਕਿਸੇ ਢੰਗ ਨਾਲ,
ਨਹੀਂ ਭਰ। ਅੱਛਾ ਇੱਕ ਗੱਲ ਹੋਰ ਹੈ ਬਰਾੜ ਸਾਹਿਬ, ਜਦੋਂ ਦੀ ਮੈਂ ਹੋਸ਼ ਸੰਭਾਲੀਏ ਇਹ ਗੱਲ ਸੁਣਦੀ ਆਈ ਆ, ਜਦੋਂ ਗਰਮੀ ਹੁੰਦੀ ਹੈ ਨਾ ਤੇ ਬਜ਼ੁਰਗ ਜਿਹੜੇ ਔਰਤਾਂ ਹੁੰਦੀਆਂ ਨੇ ਕਹਿਣਾ ਇਸ ਵਾਰੀ ਤਾਂ ਗਰਮੀ ਬਹੁਤ ਪਈ ਆ, ਸਾਰੇ ਰਿਕਾਰਡ ਤੋੜਤੇ ਪਿਛਲੇ, ਤੇ ਜਦੋਂ ਮੀਂਹ ਵਾ ਜਾਣਾ ਮੀਂਹ ਬਾਰੇ ਵੀ ਇਹੀ ਗੱਲਾਂ ਹੋਣੀਆਂ ਤੇ ਸਰਦੀ ਵਾਰੀ ਵੀ, ਤੇ ਮੈਂ ਇਹ ਸੋਚਦੀ ਹੁੰਦੀ ਸੀ ਕਿ ਹਰ ਸਾਲ ਹੀ ਰਿਕਾਰਡ ਟੁੱਟਦੇ ਪਏ ਆ ਨਾ। ਸੋ ਬਿਲਕੁਲ ਇਨਸਾਨੀ ਫਿਤਰਤ ਆ ਜੀ। ਸੋ ਇਹਨਾਂ ਨੇ ਇੱਕ ਵੋਇਸ ਮੈਸੇਜ ਵੀ ਭੇਜਿਆ ਸਰਬਜੀਤ ਭਾਜੀ, ਜੇ ਤੁਸੀਂ ਚਲਾ ਸਕਦੇ ਹੋ ਪ੍ਰੋਗਰਾਮ ਵਿੱਚ, ਚਲੋ ਨਹੀਂ ਤੇ ਬਾਅਦ ਵਿੱਚ ਸੁਣਾਂਗੇ ਜੀ। ਸੋ ਧਨੀ ਸਾਹਿਬ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਓ ਜੀ ਕਿਹਾ, ਕਹਿੰਦੇ ਭਾਜੀ ਤੁਸੀਂ ਬੜੇ ਸ਼ਰਾਰਤੀ ਸੀ ਪਤੰਗ ਵਾਲੀ ਗੱਲ ਤੇ ਕਿਹਾ ਧਨੀ ਸਾਹਿਬ ਹੁਣਾਂ ਨੇ।
ਥੈਂਕ ਯੂ ਜੀ।
ਤੇ ਹਰਿੰਦਰ ਸਿੰਘ ਹੁਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਮਿੰਟੂ ਜੀ ਐਨ ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਵੈਲ, ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ, ਇਸੇ ਤਰ੍ਹਾਂ ਸਾਥ ਜਿਹੜਾ ਤੁਸੀਂ ਬਣਾਈ ਰੱਖਣਾ। ਤੇ ਜਸਵਿੰਦਰ ਸਿੰਘ ਹੁਣਾਂ ਨੇ ਜੀ ਉਹ ਮੈਸੇਜ ਕੀਤਾ, ਉਹਦੇ ਰਿਗਾਰਡਿੰਗ ਕਹਿੰਦੇ ਜਸਵੰਤ ਸਿੰਘ ਜ਼ਫਰ ਹੁਣਾਂ ਦੇ ਥਾਟ ਹੈ ਜਿਹੜੇ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਸੀ। ਤੇ ਸਿਮਰਨਜੀਤ ਸਿੰਮੀ ਹੁਣਾਂ ਨੇ ਜੀ ਮੈਸੇਜ ਕੀਤਾ, ਇਹਦੇ ਵਿਚ ਲਿਖਿਆ ਹੋਇਆ ਹੈ ਕਿ ਸਾਰੇ ਕੰਮ ਜ਼ਰੂਰੀ ਸੀ ਲਾਈਫ ਚ, ਬਸ ਇੱਕ ਵਾਹਿਗੁਰੂ ਦਾ ਨਾਮ ਹੀ ਨਾ ਲਿਆ ਗਿਆ। ਅਸੀਂ ਵੀ ਕਦੇ ਬਹੁਤ ਬਿਜ਼ੀ ਹੁੰਦੇ ਸੀ ਤੁਹਾਡੀ ਤਰ੍ਹਾਂ, ਬੜਾ ਸਮਝਾਉਂਦੇ ਸੀ ਗੁਰਮੁਖ, ਅਸੀਂ ਅੱਗੋਂ ਮਜ਼ਾਕ ਕਰਦੇ ਸੀ। ਸੋ ਇਹਦੇ ਵਿਚ ਇੱਕ ਤਸਵੀਰ ਹੈ ਜੀ, ਇੱਕ ਬਜ਼ੁਰਗ ਬੰਦਾ ਵੀਲ ਚੇਅਰ ਤੇ ਬੈਠਾ ਹੋਇਆ ਹੈ, ਕਾਫੀ ਬਿਰਧ ਹੈ। ਸੋ ਮੈਨੂੰ ਲੱਗਦਾ ਉਹਦੇ ਜਿਹੜੇ ਫੀਲਿੰਗਸ ਆ, ਉਹਦੇ ਵਿਚਾਰ ਜਿਹੜੇ ਇਹਦੇ ਵਿਚ ਇੱਥੇ ਪੇਸ਼ ਕੀਤੇ ਆ ਕਿ ਅਸੀਂ ਵੀ ਕਦੇ ਬਹੁਤ ਬਿਜ਼ੀ ਹੁੰਦੇ ਸੀ ਤੁਹਾਡੀ ਤਰ੍ਹਾਂ, ਬੜਾ ਹੀ ਸਮਝਾਉਂਦੇ ਸੀ ਪਰ ਅਸੀਂ ਵੀ ਮਜ਼ਾਕ ਕਰਦੇ ਤਾਂ ਸੀ ਅੱਗੇ। ਸੋ ਇਹ ਪਛਤਾਵਾ ਜਿਹੜਾ ਉਹ ਇਹਨਾਂ ਨੇ ਭੇਜਿਆ ਇਸ ਤਸਵੀਰ ਦੇ ਰਾਹੀਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਮੈਸੇਜਸ ਕੀਤੇ ਆ। ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਰੱਖਣੀ ਆ ਪ੍ਰੋਗਰਾਮ ਦੇ ਵਿਚ। ਹੁਣ ਅਸੀਂ ਖ਼ਬਰਾਂ ਤੇ ਗੱਲਬਾਤ ਕਰਨੀ ਆ ਤੇ ਉਸ ਤੋਂ ਬਾਅਦ ਬਰਾੜ ਸਾਹਿਬ ਸੰਤਾਰ ਜੀ ਵੀ ਸਾਡੇ ਨਾਲ, ਉਮੀਦ ਹੈ ਕਿ ਸਾਡੇ ਨਾਲ ਸਾਂਝ ਪਾਉਣਗੇ। ਸੋ ਉਹਨਾਂ ਦੇ ਨਾਲ
ਕਰਦੇ ਜੀ, ਮੈਂ ਉਹਨਾਂ ਨਾਲ ਮੈਸੇਜ ਕਰਦਾ ਉਹਨਾਂ ਨੂੰ, ਜੇ ਉਹ ਕਾਫੀ ਰੁਝੇਵਿਆਂ ਦੇ ਵਿਚ ਸਨ ਤੇ ਮੈਂ ਰਾਤੀ ਲਾਈਨ ਅਪ ਕਰਨਾ ਮੇਰੀ ਗਲਤੀ ਹੈ, ਭੁੱਲ ਗਿਆ, ਪਰ ਮੈਂ ਹੁਣ ਕੋਸ਼ਿਸ਼ ਕਰਦਾ ਉਹਨਾਂ ਦੇ ਦੇਰ, ਉਹਨਾਂ ਨੇ ਦੇਰ ਰਾਤ ਤੱਕ ਜਾਗਦੇ ਰਹੇ ਆ, ਪਰ ਜੇ ਮੈਂ ਉਠਾ ਸਕਿਆ ਤਾਂ ਜਰੂਰ ਉਹਨਾਂ ਨੂੰ ਆਪਾਂ ਹੁਣ ਅੱਧੇ ਘੰਟੇ ਬਾਅਦ ਲਵਾਂਗੇ
ਜੀ। ਸੋ ਬਰਾੜ ਸਾਹਿਬ ਸ਼ੁਰੂ ਕਰੀਏ ਖਬਰਾਂ ਦਾ ਸਿਲਸਿਲਾ।
ਬਿਲਕੁਲ ਜੀ ਬਿਲਕੁਲ।
ਲੋ ਜੀ ਪਹਿਲੀ ਜਿਹੜੀ ਖਬਰ ਆਈ ਆ ਉਹ ਇਹ ਆ ਕਿ ਕੈਪਟਨ ਦੇ ਪੈਰ ਚ ਮੋਚ ਆ ਗਈ, ਇਸ ਕਰਕੇ ਉਹ ਛਪਾਰ ਦੇ ਮੇਲੇ ਤੇ ਨਹੀਂ ਜਾ ਸਕਣਗੇ। ਇੱਥੋਂ ਹੀ ਸ਼ੁਰੂ ਕਰੀਏ ਬਰਾੜ ਸਾਹਿਬ।
ਜੀ 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 ਬਿਲਕੁਲ ਜੀ, ਦੇਖੋ ਕੈਪਟਨ ਸਾਹਿਬ ਜਿਹੜੇ ਸਟੇਟ ਦੇ ਮੁੱਖ ਮੰਤਰੀ ਆ ਤੇ ਸਟੇਟ ਦਾ ਮੁੱਖ ਮੰਤਰੀ ਛਪਾਰ ਦੇ ਮੇਲੇ ਤੇ ਤਾਂ ਹਰ ਪੰਜਾਬੀ ਜਾਣਾ ਚਾਹੁੰਦਾ ਤੇ ਉਹ ਨਾ ਜਾ ਸਕਣ ਤਾਂ ਇਹ ਬਿਲਕੁਲ ਖਬਰ ਤਾਂ ਬਣਦੀ ਸੀ। ਸੋ ਕਹਿੰਦੇ ਆ ਜੀ ਮੋਚ ਆਈ ਆ, ਪਰ ਹੁਣ ਮੋਚ ਆਉਣ ਤੋਂ ਬਾਅਦ ਦੇਖਦੇ ਆ ਵੀ ਇਹ ਮੋਚ ਕਿਤੇ ਛੁੱਟੀਆਂ ਕੱਟਣ ਦਾ ਬਹਾਨਾ ਤਾਂ ਨਹੀਂ, ਕਿਉਂਕਿ ਕੈਪਟਨ ਸਾਹਿਬ ਦੇ ਉੱਤੇ ਅਕਸਰ ਹੀ ਬਲੇਮ ਲੱਗਦਾ ਵੀ ਉਹ ਜਿਹੜੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਜਦੋਂ ਵੀ ਸਾਂਭਦੇ ਆ ਉਹ ਵੀ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਨਾਲ ਹੀ ਸਮਝਦੇ ਆ ਤੇ ਉਸੇ ਢੰਗ ਨਾਲ ਹੀ ਆਪਦਾ ਕਾਰੋਬਾਰ ਕਰਦੇ ਆ। ਮੈਨੂੰ ਲੱਗਦਾ ਵੀ ਅਗਲੇ ਕੁਝ ਦਿਨ ਹੁਣ ਜਿਹੜੀ ਸ਼ਿਮਲੇ ਦੇ ਵਿੱਚੋਂ ਜਿਹੜੀ ਪੰਜਾਬ ਦੀ ਜਿਹੜੀ ਕਮਾਂਡ ਆ ਸ਼ਿਮਲੇ ਦੇ ਵਿੱਚ ਬੈਠ ਕੇ ਸੰਭਾਲੀ ਜਾਊਗੀ। ਮੈਨੂੰ ਇਹ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੁਣ ਕੁਝ ਦਿਨ ਛੁੱਟੀਆਂ ਤੇ ਜਾਣਾ ਚਾਹੁਣਗੇ ਤੇ ਬਾਕੀ ਫਿਰ ਜਦੋਂ ਇਹ ਆ ਵੀ ਜਦੋਂ ਕੋਈ ਬੰਦਾ ਬਿਮਾਰ ਸਮਾਰ ਹੁੰਦਾ ਉਹਦੀ ਫਿਰ ਉਹਦੇ ਆਪਣੇ ਖਾਸ ਪਤਾ ਲੈਣ ਵੀ ਆਉਂਦੇ ਆ। ਸੋ ਉਮੀਦ ਆ ਹੁਣ ਪਾਕਿਸਤਾਨ ਤੋਂ ਵੀ ਲੋਕ ਪਤਾ ਲੈਣ ਆਉਣਗੇ। ਸੋ ਕੁੱਲ ਮਿਲਾ ਕੇ ਇਹੀ ਲੱਗਦਾ ਵੀ ਕੈਪਟਨ ਸਾਹਿਬ ਛੁੱਟੀਆਂ ਕੱਟਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਆ
ਜੀ। ਸੋ ਪੈਰ ਦੀ ਮੋਚ ਜਿਹੜੀ ਆ ਹੁਣ ਸ਼ਿਮਲੇ ਚ ਚਲੋ ਉੱਥੇ ਠੀਕ ਹੋ ਜਾਵੇ। ਸੋ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਮੋਦੀ ਹੁਣਾਂ ਦੀ। ਸੋ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਤੇ ਆਉਂਦੇ ਆ ਜੀ। ਸੋ ਅੱਜ ਕੱਲ ਚੀਨ ਦੌਰੇ ਤੇ ਨੇ ਤੇ ਉਹਨਾਂ ਨੇ ਇੱਕ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ ਭਾਰਤ ਇੱਕ ਦੂਜੇ ਲਈ ਮੌਕਾ ਆ, ਖਤਰਾ ਨਹੀਂ ਹੈ। ਸੋ ਕੀ ਲੱਗਦਾ ਇਸੇ ਤਰ੍ਹਾਂ ਹੋਵੇਗਾ ਬਰਾੜ ਸਾਹਿਬ?
ਦੇਖੋ ਇਹ ਇਹਨੂੰ ਕਹਿੰਦੇ ਆ ਮੌਕਾ ਪ੍ਰਸਤੀ ਰਾਜਨੀਤੀ। ਪਿਛਲੇ ਡੋਕਲਮ ਵਿਵਾਦ ਦੇ ਉੱਤੇ ਜਿਹੜੀ ਚੱਲ ਰਹੀ ਸੀ ਤਿਰਕ ਪ੍ਰਕਿਰਿਆ ਜਾਂ ਤੁਸੀਂ ਦੇਖਿਆ ਹੋਣਾ ਕਿਵੇਂ ਫੌਜੀ ਆਪਦੇ ਆਪਸ ਵਿੱਚ ਸਿੰਘ ਅੜਾ ਰਹੇ ਸੀ, ਕੀ ਕੁਛ ਹੋ ਰਿਹਾ ਸੀ, ਤੇ ਦੂਜੇ ਪਾਸੇ ਸੋਸ਼ਲਿਸਟ ਆਪੋ ਆਪਦੀਆਂ ਜਿਹੜੀਆਂ ਕੰਪੇਨਿੰਗਾਂ ਚਲਾ ਰਹੇ ਸੀ, ਤੇ ਉਹਦੇ ਨਤੀਜੇ ਆਏ ਆ ਵੀ ਚਾਈਨਾ ਦੇ ਜਿਹੜੇ ਟੋਟਲ ਜਿਹੜਾ ਐਕਸਪੋਰਟ ਸੀ ਉਹ ਵੀ ਕਾਫੀ ਥੱਲੇ ਗਿਆ, ਤੇ ਜਿਹੜੀ ਭਾਰਤ ਦੀ ਵੀ ਪਿਛਲੇ ਦਿਨਾਂ ਚ ਜੀ ਡੀ ਪੀ ਕਾਫੀ ਗਰੋਥ ਆ ਜਿਹੜੀ ਉਹ ਥੱਲੇ ਆਈ। ਤਾਂ ਉਹ ਦੋਨੇ ਚੀਜ਼ਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਜੋ ਇਹਨਾਂ ਮੁਲਕਾਂ ਦੀ ਜਿਹੜੀ ਤੀਜੀ ਨੇਤਰ ਆ ਜਿਹੜੀ ਉਹਨੇ ਇਹੀ ਕਿਹਾ ਵੀ ਤੁਸੀਂ ਲੜਦੇ ਭਿੜਦੇ ਰਹੋ ਪਰ ਇੰਨਾ ਨਾ ਲੜੋ ਭਿੜੋ ਵੀ ਆਪਦਾ ਜਿਹੜਾ ਨੁਕਸਾਨ ਕਰ ਲਓ। ਸੋ ਇੱਕੋ ਇੱਕ ਜਿਹੜਾ ਤੀਜਾ ਮੌਕਾ ਪ੍ਰਸਤੀ ਜਿਹਨੂੰ ਕਹਿ ਸਕਦੇ ਹੋ ਉਹ ਇਹ ਆਈ ਹੈ ਵੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਦੋਨੇ ਮੁਲਕ ਇੱਕ ਦੂਜੇ ਲਈ ਮੌਕੇ ਆ, ਦੋਨੇ ਮੁਲਕ ਇੱਕ ਦੂਜੇ ਨੂੰ ਬਹੁਤ ਸਾਰੀ ਖਪਤ ਦਾ ਸਾਧਨ ਆ। ਸੋ ਉਸ ਦੇ ਲਈ ਇਹਨਾਂ ਨੂੰ ਫਿਰ ਸਮਝੌਤਾ ਕਰਨਾ ਪਿਆ ਤੇ ਉਹ ਸਮਝੌਤੇ ਦੇ ਤਹਿਤ ਜਿਹੜੀ ਉਹਨਾਂ ਨੇ ਇਹ ਨਹੀਂ ਕੀਤਾ ਵੀ ਢੋਕਲਮ ਵਿਵਾਦ ਦਾ ਹੱਲ ਹੋ ਗਿਆ, ਉਹਨੂੰ ਪਰੇ ਕੀਤਾ, ਇਹ ਕੀਤਾ ਗਿਆ ਵੀ ਇਸ ਵਿਵਾਦ ਨੂੰ ਪਾਸੇ ਕਰੋ ਤੇ ਆਪਾਂ ਕੇਰਾ ਫਿਰ ਹਿੰਦੀ ਚੀਨੀ ਭਾਈ ਭਾਈ ਜਿਵੇਂ 1962 ਚ ਹੋਇਆ ਸੀ ਉਹੀ ਨਾਰਾ ਫਿਰ ਲਾਇਆ ਜਾਵੇ। ਇੱਕ ਪਾਸੇ ਜਵਾਹਰ ਲਾਲ ਨਹਿਰੂ ਨੂੰ ਇਸ ਗੱਲ ਚ ਉਲਝਾ ਲਿਆ ਗਿਆ ਸੀ ਉਸ ਟਾਈਮ ਚ ਵੀ ਹਿੰਦੀ ਚੀਨੀ ਭਾਈ ਭਾਈ ਹੈ, ਤੇ ਦੂਜੇ ਪਾਸੇ ਜਿਹੜਾ ਅਟੈਕ ਕਰ ਦਿੱਤਾ ਗਿਆ ਸੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਇਹਨਾਂ ਚੀਜ਼ਾਂ ਨੂੰ ਅਸੀਂ ਮੇਰਾ ਇਹ ਮੰਨਣਾ ਵੀ ਜਿਹੜਾ ਜਿੰਨਾ ਚਿਕ ਕਿਸੇ ਚੀਜ਼ ਦਾ ਪਰਮਾਨੈਂਟ ਇਲਾਜ ਨਹੀਂ ਹੁੰਦਾ ਉਹਨਾਂ ਚਿਰ ਉਹ ਨਸੂਰ ਬਣ ਜਾਂਦਾ ਬਾਅਦ ਚੋਂ ਜ਼ਿਆਦਾ ਖਤਰਨਾਕ ਹੁੰਦਾ। ਜੇ ਮੰਨ ਲਓ ਵੀ ਕੈਂਸਰ ਆ ਕੈਂਸਰ ਦੀਆਂ ਪੂਰੀਆਂ ਜੜਾਂ ਅੰਦਰੋਂ ਨਿਕਲੀਆਂ ਨਹੀਂ ਤਾਂ ਉਹ 5 ਸਾਲ 7 ਸਾਲ 10 ਸਾਲਾਂ ਬਾਅਦ ਉੱਠ ਹੀ ਪੈਂਦਾ ਉੱਠਦਾ ਗਾ ਚਾਹੇ ਜਿੰਨੇ ਮਰਜ਼ੀ ਉਹਨੂੰ ਟੈਂਪਰੇਰੀ ਇਲਾਜ ਕਰਨ ਦੀ ਕੋਸ਼ਿਸ਼ ਕਰੋ। ਸੋ ਟੈਂਪਰੇਰੀ ਇਲਾਜ ਕਿਸੇ ਵੀ ਚੀਜ਼ ਦਾ ਫੌਰੀ ਰਾਹਤ ਹੁੰਦੀ ਆ ਥੋੜਾ ਚਿਰ ਲਈ ਰਾਹਤ ਹੁੰਦੀ ਹੈ ਪਰ ਪਰਮਾਨੈਂਟ ਉਹਦਾ ਹੱਲ ਨਹੀਂ ਹੁੰਦਾ। ਸੋ ਇਹ ਮੈਨੂੰ ਲੱਗਦਾ ਨਸੂਰ ਦੇ ਉੱਤੋਂ ਦੀ ਪੱਟੀ ਬੰਨ ਦਿੱਤੀ ਗਈ ਹੈ ਜਿਹੜਾ ਇੱਕ ਢੋਕਲਮ ਵਿਵਾਦ ਸੀ ਪਰ ਉਹ ਪੱਟੀ ਦੇ ਥੱਲੇ ਰਿਸਦਾ ਰਹੂਗਾ ਤੇ ਜਿੱਦਣ ਪੱਟੀ ਖੁੱਲੂਗੀ ਤੇ ਉਹਦੀ ਹਾਲਾਤ ਆ ਜਿਹੜੀ ਉਹ ਅੱਗੇ ਨਾਲੋਂ ਮਾੜੀ ਹੋਊਗੀ ਚੰਗੀ ਨਹੀਂ ਹੋਊਗੀ। ਸੋ ਵਧੀਆ ਇੱਥੇ ਸੀਗਾ ਜੇ ਇਹਦਾ ਪਰਮਾਨੈਂਟ ਹੱਲ ਕੱਢ ਲਿਆ ਜਾਂਦਾ ਕੋਈ ਨਾ ਕੋਈ ਪਰਮਾਨੈਂਟ ਹੱਲ ਹਰੇਕ ਚੀਜ਼ ਦਾ ਪਰਮਾਨੈਂਟ ਹੱਲ ਹੈਗਾ ਇਹ ਗੱਲ ਨਹੀਂ ਹੈ ਨੀ ਪਰ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਤੋਂ ਈਨ ਮੰਨਦੇ ਹਾਂ ਸਾਨੂੰ ਇਹ ਲੱਗਦਾ ਵੀ ਅਸੀਂ ਛੋਟੇ ਹੋ ਜਾਵਾਂਗੇ ਜੇ ਅਸੀਂ ਇਸ ਚੀਜ਼ 'ਚ ਝੁੱਕ ਗਏ ਜਾਂ ਜਿਹੜੇ ਮੁਲਕਾਂ ਨੂੰ ਆਪੋ ਇੱਕ ਦੂਜੇ ਦੀ ਈਨ ਹੁੰਦੀ ਹੈ। ਸੋ ਇਹ ਬਹੁਤ ਸਾਰੀਆਂ ਗੱਲਾਂ ਜੇ ਇਹਨਾਂ ਨੂੰ ਮਾਨਵਤਾ ਦੇ ਆਧਾਰ ਦੇ ਉੱਤੇ ਜਾਂ ਇਨਸਾਨੀਅਤ ਦੇ ਆਧਾਰ ਉੱਤੇ ਦੇਖਿਆ ਜਾਵੇ ਤਾਂ ਉਹ ਕੋਈ ਈਨ ਨਹੀਂ ਹੁੰਦੀ। ਜੇ ਕਿਸੇ ਦੀ ਤੁਸੀਂ ਇੱਕ ਵੀ ਜਾਨ ਬਚਾਉਣ 'ਚ ਕਾਮਯਾਬ ਹੁੰਦੇ ਹੋ ਤਾਂ ਮੈਨੂੰ ਉਹਦੇ 'ਚ ਤੁਹਾਡੀ ਕਾਮਯਾਬੀ ਹੀ ਲੱਗਦੀ ਆ। ਪਰ ਇਹ ਇੱਕ ਟੈਂਪਰੇਰੀ ਤੌਰ ਦੇ ਉੱਤੇ ਪਾਸੇ ਕਰਕੇ ਹੱਥ ਮਿਲਾਇਆ ਗਿਆ ਹੈ ਕਿਉਂਕਿ ਸਿਰਫ ਤੇ ਸਿਰਫ ਲਾਲਚ ਲਈ ਮਿਲਾਇਆ ਗਿਆ ਹੱਥ ਹੈ
ਜੀ। ਮਰਾਠ ਸਾਹਿਬ ਸਾਡੇ ਨਾਲ ਧਨੀ ਸਾਹਿਬ ਹੁਣਾਂ ਨੇ ਸਾਂਝ ਪਾਈ ਹੈ ਜੀ ਤੇ ਕਹਿੰਦੇ ਕੈਪਟਨ ਸਾਹਿਬ ਨੂੰ ਕਹੋ ਉੱਥੇ ਪਾਕਿਸਤਾਨ ਵਾਲੀ ਫਰੈਂਡ ਆਈ ਹੈ ਛਪਾਰ ਦੇ ਮੇਲੇ 'ਚ ਦੇਖੋ ਕਹਿੰਦੇ ਫਿਰ ਕਿੱਦਾਂ ਦੌੜੇ ਜਾਂਦੇ ਆ। ਤੇ ਨਾਲ ਹੀ ਜੀ ਹਰਕਵਰ ਹੁਣਾਂ ਨੇ ਕਵਰ ਸੰਧੂ ਹੁਣਾਂ ਨੇ ਮੈਲਬਨ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਵਧੀਆ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਤੋਂ ਡਿੱਗੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਪਤੰਗ ਲੁੱਟਣ ਦੀ ਖੁਸ਼ੀ ਇੰਨੀ ਕੁ ਖੁਸ਼ੀ ਹੁੰਦੀ ਸੀ ਜਿਵੇਂ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ 'ਚ ਕਰੋੜ ਰੁਪਏ ਜਿੱਤ ਲਏ ਹੋਣ। ਕਹਿੰਦੇ ਇੱਕ ਵਾਰ ਪਤੰਗ ਉਡਾਉਂਦੇ ਹੋਏ ਕੋਠੇ ਤੋਂ ਡਿੱਗਿਆ ਸੀ ਕਿਸਮਤ ਚੰਗੀ ਸੀ ਡਿੱਗਿਆ ਰੂੜੀ ਤੇ ਸੀ ਸੱਟ ਤੋਂ ਬਚ ਗਿਆ ਸੀ ਪਰ ਬੇਬੇ ਦੀਆਂ ਚੱਪਲਾਂ ਤੋਂ ਨਹੀਂ ਬਚ ਸਕਿਆ ਸੀ। ਤੇ ਕਹਿੰਦੇ ਪੰਜਾਬ 'ਚ ਰੁਜ਼ਗਾਰ ਮੇਲਿਆਂ ਦਾ ਦੌਰ ਚੱਲ ਰਿਹਾ ਹੈ ਇਹਦੇ 'ਚ ਸਰਕਾਰ ਕਿੰਨੀ ਕੁ ਇਮਾਨਦਾਰ ਹੈ। ਤੇ ਕਹਿੰਦੇ ਯਾ ਆਪਣੇ ਕੀਤੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਮੋੜਨ ਲਈ ਇੱਕ ਜੁਮਲਾ ਤਾਂ ਨਹੀਂ ਹੈ ਕਿਤੇ ਇਹਦੇ ਬਾਰੇ ਕਹਿੰਦੇ ਤੁਹਾਡਾ ਕੀ ਕਹਿਣਾ ਹੈ?
ਦੇਖੋ ਕੱਲ ਕੈਪਟਨ ਨੇ ਕਹਿੰਦੇ ਵੀ 25,000 ਲੋਕਾਂ ਨੂੰ ਜਿਹੜੀਆਂ ਅਸਾਮੀਆਂ ਵੰਡੀਆਂ ਤੇ 25,000 ਨੂੰ ਹੋਰ ਵੰਡਣੀਆਂ। ਦੇਖੋ ਇਹ ਤਾਂ ਨਹੀਂ ਹੋ ਸਕਦਾ ਵੀ ਇਹ ਤਾਂ ਜੁਮਲਾ ਨਹੀਂ ਹੋ ਸਕਦਾ। ਜੇ ਕਿਸੇ ਨੂੰ ਜੋਬ ਦੀ ਆਫਰ ਦਿੱਤੀ ਗਿਆ ਆਫਰ ਲੈਟਰ ਦਿੱਤਾ ਗਿਆ ਤਾਂ ਉਹ ਤਾਂ ਜੋਬ ਸ਼ੁਰੂ ਹੋ ਗਈ ਆ ਉਹਨੂੰ ਤਾਂ ਕੋਰਟ 'ਚ ਵੀ ਚੈਲੰਜ ਕੀਤਾ ਜਾ ਸਕਦਾ। ਇਹ ਥੋੜਾ ਹੁੰਦਾ ਵੀ ਦਿਖਾਵੇ ਲਈ ਕਹਿਤਾ ਵੀ ਆ ਲੋ ਜੀ ਪਰਚਾ ਤੁਹਾਨੂੰ ਜੋਬ ਮਿਲ ਗਈ ਪਰ ਜੋਬ ਮਿਲੀ ਨਹੀਂ। ਸੋ ਇਹ ਤਾਂ ਜਿਹੜੀ ਸਿਸਟਮ ਚੱਲਿਆ ਜਾਂ ਅਸਾਮੀਆਂ ਭਰਨ ਦਾ ਕੰਮ ਚੱਲਿਆ ਉਹ ਠੀਕ ਆ ਪਰ ਮੰਨਣਾ ਤਾਂ ਇਹ ਹੈ ਵੀ ਇਹਨਾਂ ਦੀ ਭਰਪਾਈ ਕਿੱਥੋਂ ਸਰਕਾਰ ਨੇ ਬਜਟ ਦਾ ਕੀ ਕੀਤਾ ਕਿੱਥੋਂ ਲਿਆਊਗੇ ਇੰਨੇ ਜਿਹੜੇ 50,000 ਮੁਲਾਜ਼ਮ ਹੋਰ ਕਹਿ ਸਕਦੇ ਹਾਂ ਵੀ 50,000 ਹੋਰ ਪ੍ਰਾਹੁਣਾ ਬਣ ਕੇ ਬਹਿ ਗਿਆ ਸਰਕਾਰ ਦਾ ਤਾਂ 50,000 ਬੰਦੇ ਨੂੰ ਮਿਨੀਮਮ ਜੇ 25,000 ਵੀ ਤੁਸੀਂ ਇਸ ਟਾਈਮ ਦੀ ਤਨਖਾਹ ਲਾਉਣੇ ਹੋ ਤਾਂ ਕਿੱਥੇ ਗਿਆ ਉਹ ਰੁਪਈਏ ਦਾ ਬਜਟ ਆ ਜਿਹੜਾ ਉਹ ਕਿੱਥੋਂ ਆਊਗਾ। ਸੋ ਉਹ 12-15,000 ਕਰੋੜ ਰੁਪਈਏ ਦਾ ਬਜਟ ਬਣ ਜਾਂਦਾ ਇੰਨੇ ਨਾਲ ਹੀ ਤਾਂ ਉਹ ਚੀਜ਼ਾਂ ਦਾ ਦੇਖਣਾ ਪੈਣਾ ਗਾ ਹੁਣ ਬਰਾਬਰ ਰੱਬ ਜਾਣੇ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਰਕਾਰ ਆ ਜਿਹੜੀ ਉਹ ਕਿਸ ਢੰਗ ਨਾਲ ਨਜਿੱਠੂਗੀ ਪਰ ਇਹਨੂੰ ਜੁਮਲਾ ਨਹੀਂ ਕਹਿ ਸਕਦੇ ਇਹ ਤਾਂ ਦੇਣੀਆਂ ਹੀ ਪੈਣੀਆਂ। ਜੇ ਨਿਯੁਕਤੀ ਵਿੱਚ ਪੱਤਰ ਦੇ ਤੇ ਤਾਂ ਮੀਨਸ ਉਹਦੀ ਜੋਬ ਸ਼ੁਰੂ ਹੋ ਗਈ
ਜੀ। ਚਲੋ ਬਰਾੜ ਸਾਹਿਬ ਗੱਲ ਕਰਦੇ ਆ ਹੁਣ ਡੇਰੇ ਦੀ। ਕਾਫੀ ਦਿਨਾਂ ਤੋਂ ਮਾਮਲਾ ਭਖਿਆ ਹੋਇਆ ਹੈ ਜੀ। ਸੋ ਕਹਿੰਦੇ ਕਿ ਡੇਰੇ 'ਚ ਚੱਲੇਗੀ ਤਲਾਸ਼ੀ ਮੁਹਿੰਮ ਤੇ ਜਿਹੜੀ ਫੌਜ ਹੈ ਉਹ ਦਾਖਲ ਨਹੀਂ ਹੋਵੇਗੀ।
ਦੇਖੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਇਹ ਤਲਾਸ਼ੀ ਮੁਹਿੰਮ ਨੇ ਜਿਹੜੀਆਂ ਗੱਲਾਂ ਚੱਲੀਆਂ ਜਾਂਦੀਆਂ ਇਹ ਵੀ ਇੱਕ ਡਰਾਮਾ ਜਿਹਾ ਬਣਦਾ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ। ਹੁਣ ਤੁਸੀਂ ਦੱਸੋ ਵੀ ਜੇ ਤੁਹਾਨੂੰ ਕਿਹਾ ਜਾਵੇ ਵੀ ਅਗਲੀ 15 ਤਰੀਕ ਨੂੰ ਤੁਹਾਡੇ ਘਰ ਦੀ ਤਲਾਸ਼ੀ ਲਈ ਜਾਊਗੀ ਤਾਂ ਤੁਸੀਂ ਇਹ 15 ਦਿਨਾਂ ਦੇ ਵਿੱਚ ਤੁਸੀਂ ਆਪਦੇ ਘਰ ਦੇ ਵਿੱਚ ਇਹੋ ਜਿਹਾ ਕੁਛ ਰਹਿਣ ਦਿਓਗੇ ਜਿਹੜੀ ਚੀਜ਼ ਦੀ ਤੁਹਾਨੂੰ ਖਤਰਾ ਹੋਵੇ ਜਾਂ ਜਿਹੜੀ ਚੀਜ਼ ਤੁਹਾਡੀ ਗਲਤ ਹੋਵੇ ਜਿਹੜੇ ਤੁਹਾਡੇ ਮੁਤਾਬਕ ਨਾ ਹੋਵੇ ਕਾਨੂੰਨ ਸਹੀ ਨਾ ਹੋਵੇ? ਸੋ ਇਹ ਤਾਂ ਇੱਕ ਕਿਸੇ ਨਾ ਕਿਸੇ ਢੰਗ ਨਾਲ ਫਰੈਂਡਲੀ ਮੈਚ ਜਿਹਾ ਬਣਦਾ ਜਾ ਰਿਹਾ। ਡੇਰੇ ਦੇ ਤਲਾਸ਼ੀ ਲੈਣੀ ਸੀ ਜਾਂ ਡੇਰੇ ਦੀ ਤਲਾਸ਼ੀ ਲਈ ਜਾਣੀ ਸੀ ਤਾਂ ਉਸੇ ਦਿਨ ਹੀ ਇੱਕਦਮ ਅਟੈਕ ਕਰਕੇ ਉਸੇ ਦਿਨ ਹੀ ਲਈ ਜਾਣੀ ਚਾਹੀਦੀ ਸੀਗੀ। ਸਾਰਾ ਕੁਛ ਉਸ ਦਿਨ ਸੀਲ ਕਰ ਦਿੱਤਾ ਜਾਂਦਾ। ਹਾਂ ਜੇ ਤੁਸੀਂ ਮੰਨ ਲਓ ਵੀ ਉਸ ਦਿਨ ਸੀਲ ਕੀਤਾ ਸੀ ਸਾਰਾ ਕੁਛ ਗੌਰਮੈਂਟ ਨੇ ਤੇ ਉਹ ਫਿਰ ਖੋਲਿਆ ਜਾਊਗਾ ਤੇ ਉਹਦੀ ਤਲਾਸ਼ੀ ਲਈ ਜਾਊਗੀ ਤਾਂ ਵੱਖਰੀ ਗੱਲ ਆ। ਪਰ ਸੀਲ ਤਾਂ ਕੁਛ ਕੀਤਾ ਨਹੀਂ ਸੀਗਾ ਸੋ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਇੱਕ ਡਰਾਮਾ ਜਿਹਾ ਬਣਦਾ ਜਾ ਰਿਹਾ। ਪਰ ਕੁੱਲ ਮਿਲਾ ਕੇ ਜਿਹੜੀਆਂ ਜਿਹੜੀ ਚੀਜ਼ ਤੇ ਲੋਕਾਂ ਨੂੰ ਜਿਹੜੀ ਇਸ ਟਾਈਮ ਨਜ਼ਰਾਂ ਟਿਕੀਆਂ ਹੋਈਆਂ ਉਹ ਦੋ ਹੀ ਚੀਜ਼ਾਂ ਤੇ ਟਿਕੀਆਂ ਹੋਈਆਂ। ਇੱਕ ਤਾਂ ਲੋਕ ਲੱਭ ਰਹੇ ਆ ਵੀ ਕਿਤੇ ਕਿਵੇਂ ਨਾ ਕਿਵੇਂ ਅੰਦਰੋਂ ਕੋਈ ਵੀਡੀਓ ਆਵੇ, ਕੋਈ ਫੋਟੋ ਆਵੇ ਜੇਲ੍ਹ ਚੋਂ ਵੀ ਬਾਬੇ ਦੀ ਦਾੜੀ ਦਾ ਕਲੀ ਲਈ ਕਿ ਨਹੀਂ ਲਈ ਹਜੇ ਜਿਹੜੀ ਕਲੀ ਕਰਦਾ ਸੀ ਉਹ। ਤੇ ਇੱਕ ਤਾਂ ਉਹਦਾ ਇੰਤਜ਼ਾਰ ਸਭ ਤੋਂ ਵੱਧ ਚੱਲ ਰਿਹਾ ਇਸ ਟਾਈਮ ਦੁਨੀਆਂ ਭਰ ਦੇ ਵਿੱਚ। ਤੇ ਦੂਜਾ ਚੱਲ ਰਿਹਾ ਜੀ ਹਨੀਪ੍ਰੀਤ ਦਾ ਵੀ ਪਤਾ ਨੀ ਕਿਸ ਹਾਲ ਮੇ ਹੋਣਗੇ ਹਨੀਪ੍ਰੀਤ ਜੀ। ਇਹ ਵੀ ਜਿਹੜਾ ਇਹ ਵੀ ਲੋਕਾਂ ਦੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ। ਮੈਂ ਕਈ ਵਾਰੀ ਦੇਖਿਆ ਵੀ ਕੱਲ ਵੀ ਮੈਂ ਇੱਕ ਸੱਜਣ ਮਿੱਤਰ ਨੂੰ ਟੋਕਿਆ, ਉਹ ਇੰਨਾ ਕੁ ਗੰਭੀਰ ਹੋ ਕੇ ਤੇ ਇੰਨਾ ਕੁ ਜ਼ਿਆਦਾ ਸੋਚਾਂ ਚ ਗਹਿਣ ਹੋ ਰਿਹਾ ਸੀ ਗੱਲ ਕਰਦਾ ਵੀ ਕੀ ਕਿਵੇਂ ਹੋਊ ਯਾਰ, ਉਹ ਕਿਵੇਂ ਗੁਜ਼ਾਰਾ ਕਰਦੀ ਹੋ। ਮੈਂ ਕਿਹਾ ਤੂੰ ਇੰਨਾ ਔਖਾ ਕਿਉਂ ਹੋਈ ਜਾਂਦਾ, ਪਹਿਲਾਂ ਵੀ ਜਦੋਂ ਉਹ ਐਸ਼ ਕਰਦੀ ਸੀ ਤੈਨੂੰ ਹਿੱਸਾ ਦੇ ਕੇ ਜਾਂਦੀ ਸੀ ਐਸ਼ ਚੋਂ, ਦੱਸ ਤੈਨੂੰ ਕੀ ਤੈਨੂੰ ਕਿਹੜਾ ਚੈੱਕ ਭੇਜਤਾ ਸੀ ਉਹਨੇ। ਉਦੋਂ ਵੀ ਉਹਨੇ ਆਪਦੇ ਪਿੰਡੇ ਤੇ ਹੰਡਾਏ, ਹੁਣ ਵੀ ਆਪਦੇ ਪਿੰਡੇ ਤੇ ਹੰਡਾਉ। ਸੋ ਉਹੀ ਹੈ ਵੀ ਗਲ ਕੱਟੀ ਹੋ ਕੇ ਪਾਸ ਆ, ਜਿਹੜਾ ਕਰਨਗੇ ਉਹੀ ਭਰਨਗੇ, ਤੇ ਚੰਗੇ ਦਿਨ ਦੇਖੇ ਹੁਣ ਮਾੜੇ ਵੀ ਦੇਖਣਗੇ। ਬਾਕੀ ਰੂਪੋਸ਼ ਹੋਣਾ ਜਾਂ ਕਹਿਣਾ ਵੀ ਉਹ ਕੋਈ ਰੂਪੋਸ਼ ਇਸ ਢੰਗ ਨਾਲ ਨੀ ਹੋਈ, ਜਾਂ ਉਹ ਇਸ ਢੰਗ ਨਾਲ ਗੁਰੂ ਗੋਬਿੰਦ ਸਿੰਘ ਵਾਂਗੂ ਮਾਛੀ ਬਾੜੇ ਦੇ ਜੰਗਲਾਂ ਚ ਉਸ ਹਾਲਾਤਾਂ ਚ ਨੀ ਇਹ ਲੋਕ ਗਏ ਜਿਹੜੇ ਪ੍ਰਟੈਂਡ ਕਰਦੇ ਆ। ਉਹ ਤਾਂ ਗੁਰੂ ਸਾਹਿਬ ਸੀ ਜਿਨ੍ਹਾਂ ਨੇ ਜਿਹੜਾ ਨੇ ਕਿੱਥੋਂ ਕੀ ਛੱਡ ਕੇ ਤੇ ਮਾਛੀ ਬਾੜੇ ਦੇ ਜੰਗਲਾਂ ਦੇ ਉੱਤੇ ਆ ਕੇ ਵੀ ਉਵੇਂ ਪੈ ਕੇ ਤੇ ਜਫਰਨਾਮਾ ਲਿਖਤਾ ਸੀਗਾ। ਸੋ ਉਹ ਹਾਲਾਤਾਂ ਨੀ ਇਹਨਾਂ ਲੋਕਾਂ ਦੀ। ਇਹ ਲੋਕ ਤਾਂ ਕਰੋੜਾਂ ਅਰਬਾਂ ਰੁਪਇਆ ਪਾਸੇ ਕਰਕੇ ਤੇ ਹੁਣ ਰੂਪੋਸ਼ ਹੋਏ ਹੋਏ ਆ, ਤਾਂ ਵੀ ਉਹ ਵੀ ਤਾਂ ਵੀ ਮਖਮਲੀ ਥਾਵਾਂ ਤੇ ਰੂਪੋਸ਼ ਹੋਇਆ, ਕੰਡਿਆਂ ਦੀ ਸੇਜਾਂ ਤੇ ਨਹੀਂ ਹੋਏ। ਪਰ ਹਾਂ ਰੂਪੋਸ਼ ਜੇ ਬਾਬੇ ਵਾਂਗੂ ਕੜਕੀ ਚ ਆ ਗਏ ਫੇਰ ਜ਼ਰੂਰ ਤਖ਼ਤ ਪੋਸ਼ ਤੇ ਪੈਣਾ ਪੈ ਜੂਗਾ
ਜੀ। ਦੇਖੋ ਜੀ ਵਕਤ ਉਹੀ ਗੱਲ ਆ ਕਿ ਕਿੱਥੋਂ ਕਿੱਥੇ ਤੱਕ ਲੈ ਆਉਂਦਾ ਇਨਸਾਨ ਨੂੰ। ਕੋਈ ਵੀ ਗੱਲ ਤੁਹਾਡੀ ਬਿਲਕੁਲ ਸਹੀ, ਜੋ ਕਰਨਗੇ ਉਹ ਭਰਨਗੇ, ਜਿਹੋ ਜਿਹਾ ਕੋਈ ਕਰੇਗਾ ਉਦਾਂ ਦਾ ਭਰਨਾ ਪੈਣਾ ਹੈ ਜੀ। ਸੋ ਬਰਾੜ ਸਾਹਿਬ ਇਸ ਤੋਂ ਬਾਅਦ ਜਿਹੜੀ ਲਿਸਟ ਚੱਲੀ ਹੋਈ ਹੈ ਇਹ ਬਾਬਿਆਂ ਦੀ ਅੱਗੇ ਕਰ ਲਓ, ਇਹਦੇ ਵਿੱਚ ਰਾਧੇ ਮਾਂ ਜਿਹੜੀ ਆ ਸਭ ਤੋਂ ਅੱਗੇ ਖੜੀ ਹੈ ਮੈਨੂੰ ਲੱਗਦਾ। ਤੇ ਇਹ ਵੀ ਖਬਰ ਆ ਰਹੀ ਹੈ ਕਿ ਰਾਧੇ ਮਾਂ ਖਿਲਾਫ਼ ਕੇਸ ਦਰਜ ਕਰਨ ਦਾ ਹੁਕਮ ਜਿਹੜਾ ਆਇਆ, ਇਹ ਕਿਹੋ ਜਿਹਾ ਕੀ ਕੇਸ ਹੈ ਇਹ ਜਿਹੜਾ ਦਰਜ ਹੋਣ ਜਾ ਰਿਹਾ?
ਦੇਖੋ ਅੰਗਰੇਜ਼ੀ ਪੰਜਾਬੀ ਦੇ ਫਰਕ ਆ, ਗੱਲ ਸੇਮ ਹੀ ਆ, ਥੋੜਾ ਜਿਹਾ ਹੀ ਗੱਲ ਦਾ ਫਰਕ ਆ ਵੀ ਅੰਗਰੇਜ਼ੀ ਪੰਜਾਬੀ ਤੁਸੀਂ ਆਖੋਗੇ ਹੁਣ ਕਿਵੇਂ। ਪਰ ਗੱਲ ਇਹ ਆ ਵੀ ਜਿਹੜੀ ਰਾਧੇ ਮਾਂ ਉਹ ਵੀ ਜਿਹੜਾ ਉਹੀ ਸੰਦੇਸ਼ ਦਿੰਦੀ ਹੈ ਜਿਹੜਾ ਸੰਦੇਸ਼ ਡੇਰਾ ਦਿੰਦਾ ਸੀ, ਡੇਰੇ ਵਾਲੇ ਸੰਦੇਸ਼ ਦਿੰਦੇ ਸੀ ਪ੍ਰੇਮ ਕਰਨ ਨੂੰ, ਤੇ ਉਹ ਆਪਦੇ ਜਿਹੜੇ ਭਗਤਾਂ ਨੂੰ ਫੋਲੋਅਰਾਂ ਨੂੰ ਪ੍ਰੇਮੀ ਕਹਿੰਦੇ ਸੀ। ਰਾਧੇ ਮਾਂ ਬਸ ਕਹਿੰਦੀ ਹੈ ਰੋਮਾਂਟਿਕ ਹੋ ਜਾਓ, ਰੋਮਾਂਸ ਕਰੋ, ਬਸ ਥੋੜਾ ਜਿਹਾ ਅੰਗਰੇਜ਼ੀ ਚ ਕਹਿੰਦੀ ਹੈ, ਪਰ ਫਰਕ ਇੰਨਾ ਹੀ ਆ। ਹੁਣ ਰਾਧੇ ਮਾਂ ਬੰਬੇ ਰਹਿੰਦੀ ਆ, ਇਸ ਕਰਕੇ ਉਹਨੇ ਇਹ ਸ਼ਬਦ ਯੂਜ਼ ਕਰ ਲਏ, ਉਹਨੂੰ ਉੱਥੇ ਪ੍ਰੇਮੀ ਸ਼ਬਦ ਹਲਕਾ ਸ਼ਬਦ ਲੱਗਿਆ ਫਿਲਮੀ ਦੁਨੀਆਂ ਦੇ ਵਿੱਚ। ਸੋ ਇਸ ਕਰਕੇ ਫਰਕ ਦੋਨਾਂ ਚ ਕੋਈ ਖਾਸ ਨਹੀਂ ਹੈ, ਪਰ ਇੰਨਾ ਇਹਨੇ ਇੱਕ ਚੀਜ਼ ਜ਼ਰੂਰ ਅਸਰ ਪਾਇਆ ਇਸ ਚੀਜ਼ ਦੇ ਉੱਤੇ ਵੀ ਇਹਨੇ ਉਹ ਇਹ ਗੱਲ ਸਾਬਤ ਕੀਤੀ ਆ, ਮਰਦ ਜਾਤ ਹੀ ਆਸ਼ੀ ਨਹੀਂ ਹੁੰਦੀ, ਮਰਦ ਜਾਤ ਹੀ ਇਕੱਲੀ ਆਸ਼ ਨਹੀਂ ਕਰਦੀ। ਇਸ ਚੀਜ਼ ਨੂੰ ਇਹਨੇ ਪ੍ਰੂਵ ਕੀਤਾ ਵੀ ਜੇ ਕੋਈ ਕਹਿੰਦੇ ਨਹੀਂ ਹੁੰਦੇ ਵੀ ਔਰਤ ਵੀ ਆਪਦੀ ਇਸ ਤੇ ਆਈ ਤੇ ਉਹ ਵੀ ਆਸ਼ੀ ਦਾ ਘਰ ਬਣ ਜਾਂਦੀ ਆ। ਸੋ ਇਹੀ ਸਾਰੀਆਂ ਚੀਜ਼ਾਂ ਹੁਣ ਤੱਕ ਦੇ ਜਿਹੜੇ ਘਟਨਾਕ੍ਰਮ ਚ ਨਿਕਲਦੇ ਆ, ਜੇ ਮਰਦ ਸਾਧ ਜਾਂ ਮਰਦ ਜਿਹੜੇ ਬੂਬਣਿਆਂ ਨੇ ਇਹ ਕੁਛ ਕੀਤਾ ਤੇ ਇਹ ਹੁਣ ਇਹ ਔਰਤਾਂ ਦੀ ਜਿਹੜੀ ਜਾਤੀ ਦੇ ਉੱਤੇ ਇੱਕ ਕਲੰਕ ਦੇ ਤੌਰ ਦੇ ਉੱਤੇ ਉੱਭਰ ਕੇ ਆ ਰਹੀ ਆ ਵੀ ਉਹ ਜਿਹੜਾ ਕੁਛ ਕਰ ਰਹੀ ਆ ਜਾਂ ਕਰ ਰਹੀ ਆ। ਪਰ ਇਹ ਜਿਹੜਾ ਕੇਸ ਆ ਇਹ ਪੁਰਾਣਾ ਕੇਸ ਆ, ਉਹਨੂੰ ਦੁਬਾਰੇ ਐਫ ਆਈ ਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, 2015 ਦੇ ਵਿੱਚ ਇਹ ਸਾਹਮਣੇ ਆਇਆ ਸੀਗਾ। ਪਰ ਇਹਦੇ ਕੇਸ ਦੇ ਵਿੱਚ ਕੋਈ ਬੜਾ ਆਧਾਰ ਨਹੀਂ ਹੈਗਾ। ਇਹਦੇ ਨਾਲ ਤਾਂ ਡੋਲੀ ਬਿੰਦਰਾ ਦੀਆਂ ਜਿਹੜੀਆਂ ਵੀਡੀਓ ਆ, ਜੇ ਉਹ ਦੂਸ਼ਣ ਲਾਉਂਦੀ ਆ ਜਾਂ ਜਿਹੜੀਆਂ ਗੱਲਾਂ ਉਹ ਕਰਦੀ ਆ, ਤਾਂ ਉਹ ਜ਼ਿਆਦਾ ਕਿਤੇ ਨਾ ਕਿਤੇ ਖਤਰਨਾਕ ਆ। ਉਸ ਚੀਜ਼ਾਂ ਦੀ ਪੜਤਾਲ ਹੋਣੀ ਚਾਹੀਦੀ ਆ, ਇਹ ਕੋਈ ਦਾਜ ਦੇ ਮਾਮਲੇ ਚ ਜਾਂ ਹੋਰ ਗੱਲਾਂ ਦੇ ਮਾਮਲੇ ਦੇ ਵਿੱਚ ਨਹੀਂ। ਦੂਜੀ ਮੇਰੇ ਇੱਕ ਗੱਲ ਮੰਨਣੀ ਆ ਵੀ ਜਿਹੜੇ ਅਨਪੜ੍ਹ ਲੋਕ ਆ ਉਹ ਤਾਂ ਛੇਤੀ ਗੱਲਾਂ ਚ ਆ ਜਾਂਦੇ ਆ, ਪਰ ਪੜ੍ਹੇ ਲਿਖੇ ਲੋਕ ਇੱਕ ਅਨਪੜ੍ਹ ਔਰਤ ਦੇ ਪਤਾ ਨੀ ਕਿਹੜੇ ਢੰਗ ਨਾਲ ਗੱਲਾਂ ਚ ਆ ਗਏ। ਮੈਨੂੰ ਤਾਂ ਹੈਰਾਨੀ ਆ ਇਸ ਔਰਤ ਦੀ, ਬਿਲਕੁਲ ਜਿਹੜੀ ਪੇਂਡੂ ਅਨਪੜ੍ਹ ਤੇ ਸਿੱਧੀ ਬੰਬੇ ਦੇ ਵਿੱਚ ਜਾ ਕੇ ਉਹਨੇ ਆਪਦਾ ਡੇਰਾ ਜਮਾਇਆ। ਸੋ ਕਿਤੇ ਨਾ ਕਿਤੇ ਕੋਈ ਵੱਡੀ ਜਿਹੜੀ ਇਹਦੇ ਵਿੱਚ ਗੇਮ ਨਿਕਲ ਕੇ ਆ ਰਹੀ ਆ, ਕੋਈ ਨਾ ਕੋਈ ਵੱਡੀ ਚੀਜ਼ ਆ। ਤੇ ਪਰ ਚਲੋ ਜੀ ਥੋੜੇ ਦਿਨ ਹੀ ਆ, ਜ਼ਿਆਦਾ ਚਿਰ ਨਹੀਂ ਹੁੰਦਾ, ਬਹੁਤੀ ਦੇਰ ਨਹੀਂ ਚੱਲਦਾ ਵਾਲੀ ਗੱਲ ਆ ਜੀ। ਡੇਰਾ ਇਹ ਵੀ ਕਿ ਇਹਦਾ ਵੀ ਭਾਂਡਾ ਫੁੱਟੂ ਆ। ਸੋ ਭਾਂਡਾ ਹੁਣ ਰਾਮਦੇਵ ਹੋਰਾਂ ਦਾ ਵੀ ਫੁੱਟਣਾ, ਕਿਉਂਕਿ ਰਾਮਦੇਵ ਹੋਰਾਂ ਤੇ ਵੀ ਇੱਕ ਔਰਤ ਰਾਈਟਰ ਨੇ ਬਹੁਤ ਜਿਹੜੀ ਵਿਵਾਦਪਸਤ ਕਿਤਾਬ ਲਿਖੀ ਹੈ ਜੀ, ਤੇ ਉਸ ਕਿਤਾਬ ਦਾ ਜੇ ਪੰਜਾਬੀ ਹਿੰਦੀ ਪੰਜਾਬੀ ਕਰਨ ਆ ਗਿਆ ਤਾਂ ਉਹ ਜ਼ਿਆਦਾ ਫੈਲੂਗੀ, ਪਰ ਰੌਲਾ ਇਹ ਚੱਲ ਰਿਹਾ ਕਹਿੰਦੇ ਆ ਵੀ ਉਹ ਕਿਤਾਬ ਛੇਤੀ ਹੀ ਬੁੱਕ ਸਟਾਰਾਂ ਤੋਂ ਗਾਇਬ ਹੋਣ ਜਾ ਰਹੀ ਹੈ, ਕਿਉਂਕਿ ਜਿਹੜਾ ਰਾਮਦੇਵ ਦਾ ਜਿਹੜਾ ਹੋਲਡ ਹੀ ਇੰਨਾ ਜ਼ਿਆਦਾ ਆ ਵੀ ਜਿਹੜਾ ਬੰਦਾ ਸਾਈਕਲ ਤੋਂ ਚਾਰਟਰਡ ਵਿਮਾਨਾਂ ਤੱਕ ਆ ਸਕਦਾ ਉਹ ਬੰਦਾ ਕੁਝ ਵੀ ਕਰ ਸਕਦਾ ਗਾ। ਤਾਂ ਉਸ ਬੰਦੇ ਦੀ ਜਿਹੜੀ ਕਿਤਾਬ ਦੇ ਵਿੱਚ ਉਹਨੇ 5-6 ਕੇਸ ਇਹੋ ਜਿਹੇ ਚੱਕੇ ਆ ਜਿਨ੍ਹਾਂ ਚ ਉਹਨੇ ਆਪਦੇ ਗੁਰੂ ਆਪਦਾ ਜਿਹਦੇ ਲਾਇਸੈਂਸ ਤੇ ਉਹਨੇ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ, ਜਾਂ ਰਾਜੀਵ ਦੀਕਸ਼ਿਤ ਵਰਗਾ ਜਿਹੜਾ ਸੋਸ਼ਲ ਕਾਰਜਕਰਤਾ ਕਹਾਉਂਦਾ ਸੀ ਆਪਦੇ ਆਪ ਨੂੰ, ਉਹਦੀ ਗਾਈਡਲਾਈਨਾਂ, ਹੋਰ ਸਾਰੇ ਜਿਹੜੇ ਜਿਹੜੇ ਬੰਦੇ ਨੇ ਜਿੱਥੇ ਜਿੱਥੇ ਸਹਿਯੋਗ ਦਿੱਤਾ ਉਹਨਾਂ ਚੋਂ ਕੱਲਾ ਇੱਕ ਬਾਲਾ ਕ੍ਰਿਸ਼ਨਨ ਬਚਿਆ ਜਿਹਦੀ ਉਹ ਫੋਟੋ ਆਪਦੇ ਨਾਲ ਲਾ ਰਿਹਾ, ਬਾਕੀ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਪਾਰ ਬੋਲ ਗਏ ਆ। ਸੋ ਇਹ ਚੀਜ਼ਾਂ ਦੇਖੋ, ਜੇ ਬਾਬੇ ਨੂੰ ਕਹੀਏ ਵੀ ਬਾਬਾ ਸਾਫ਼ ਸੁਥਰਾ ਜਾਂ ਬਾਬੇ ਦੇ ਵਿੱਚ ਇਹ ਜੇ ਬਿੰਗ ਬਲ ਨਹੀਂ ਹੈ ਤਾਂ ਇਹ ਗੱਲਾਂ ਤਾਂ ਹੈ ਨਹੀਂ। ਇਹ ਗੱਲ ਤਾਂ ਉਹਦੀ ਇੱਕ ਵੀਡੀਓ ਲੀਕ ਹੋਈ ਸੀ ਜੋ ਸਟੇਜ ਦੇ ਉੱਤੇ ਕੋਈ ਬੰਦਾ ਉਹਨੂੰ ਕਹਿ ਰਿਹਾ ਸੀ ਵੀ ਇੰਨੇ ਲੱਖ ਦਾ ਉਹ ਭੇਜ ਦੀਏ ਇੰਨਾ, ਉਹ ਬਾਬਾ ਉਹਨੂੰ ਦਬੀ ਆਵਾਜ਼ ਚ ਕਹਿ ਰਿਹਾ ਸੀ ਵੀ ਤੂੰ ਇੱਥੇ ਗੱਲ ਨਾ ਕਰੇਗਾ ਮਰਵਾਏਗਾ ਕਿ ਤੂੰ ਇਹ ਗੱਲਾਂ ਨਾ ਕਰ ਇੱਥੇ। ਤੇ ਉਹ ਵੀਡੀਓ ਹੀ ਦੱਸਦੀ ਆ ਵੀ ਅੰਦਰ ਖਾਤੇ ਕੀ ਗੱਲਾਂ ਚੱਲਦੀਆਂ ਜਾਂ ਕੀ ਹੁੰਦੀਆਂ। ਸੋ ਕੁੱਲ ਮਿਲਾ ਕੇ ਜਿਹੜਾ ਟਾਈਮ ਹੁੰਦਾ ਦੌਰ ਹੁੰਦਾ, ਸੋ ਦੌਰ ਕਿਤੇ ਨਾ ਕਿਤੇ ਲੱਦ ਗਿਆ ਇਹਨਾਂ ਬਾਬਿਆਂ ਦਾ, ਪਰ ਫਿਰ ਵੀ ਕਮਲੀ ਜਨਤਾ ਜੇ ਹਜੇ ਇਹ ਗੱਲਾਂ ਤੇ ਕਰਦੀ ਰਹੂਗੀ ਤਾਂ ਫਿਰ ਮੈਨੂੰ ਨੀ ਲੱਗਦਾ ਵੀ ਇਹਦਾ ਸੁਧਾਰ ਕਰਨਾ ਸੌਖਾ।
ਜੀ, ਪਰ ਬਰਾੜ ਸਾਹਿਬ ਇੱਕ ਗੱਲ ਦਾ ਬੜਾ ਦੁੱਖ ਹੁੰਦਾ ਹੈ, ਪਰ ਬੇਸ਼ੱਕ ਰਾਧੇ ਮਾਏ ਜਾਂ ਹੋਰ ਕੋਈ ਗੁਰੂ ਹੈ ਜਾਂ ਜੋ ਵੀ ਹੈ, ਇਹ ਇਹਨਾਂ ਚੀਜ਼ਾਂ ਦਾ ਫਾਇਦਾ ਸਿਰਫ ਇਸ ਕਰਕੇ ਉਠਾਉਂਦੇ ਆ ਕਿ ਜੇ ਹੁਣ ਉਹ ਦੇਵੀ ਮਾਂ ਬਣੀ ਆ ਤੇ ਉਹ ਕਿਤੇ ਨਾ ਕਿਤੇ ਜਿਹੜੀਆਂ ਪੁਰਾਣੀਆਂ ਦੇਵੀ ਦੇਵਤੇ ਜਿਹੜੀਆਂ ਮਾਂ ਸੀਗੀਆਂ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਪਤਾ ਨੀ ਕੀ ਮਾਨਸਿਕਤਾ ਹੈ ਔਰ ਕੀ ਬਣਨ ਵਾਲਿਆਂ ਦੀ ਹੈ ਤੇ ਕੀ ਇਹਨਾਂ ਨੂੰ ਫੋਲੋ ਜਿਹੜੇ ਕਰਦੇ ਉਹਨਾਂ ਦੀ ਕੀ ਮਾਨਸਿਕਤਾ ਹੈ, ਇਹ ਸਮਝ ਤੋਂ ਪਰੇ ਹੈ। ਪਰ ਇੱਕ ਬੜੀ ਪਿਆਰੀ ਜੀ ਗੱਲ ਲੱਗਦੀ ਹੁੰਦੀ ਹੈ, ਕਈ ਅਣਭੋਜੇ ਬਜ਼ੁਰਗ ਔਰਤਾਂ ਹੁੰਦੀਆਂ ਜਿਹੜੀਆਂ, ਇਹ ਹੁਣ ਰਾਮ ਰਹੀਮ ਦੀ ਵੀ ਗੱਲ ਚੱਲੀ ਤੇ ਇੱਥੇ ਆਏ ਹੋਏ ਆਂਟੀ ਤੇ ਉਹਨਾਂ ਨਾਲ ਕਹਿੰਦੇ ਲੈ ਸਾਡੇ ਵੀ ਵਿਹੜੇ ਦੇ ਕਿੰਨੇ ਲੋਕ ਜਾਂਦੇ ਹੁੰਦੇ ਸੀਗੇ ਉੱਥੇ, ਤੇ ਕਹਿੰਦੇ ਉਹਨਾਂ ਨੇ ਤਾਂ ਮੈਨੂੰ ਵੀ ਕਈ ਵਾਰੀ ਕਿਹਾ ਭਾਈ ਤੂੰ ਵੀ ਚੱਲ ਬਹੁਤ ਕੰਮ ਸਵਾਰਦਾ ਬਾਬਾ, ਕਹਿੰਦੇ ਮੈਂ ਕਿਹਾ ਭਾਈ ਮੈਂ ਤਾਂ ਨੀ ਜਾਂਦੀ, ਕਹਿੰਦੇ ਮੈਨੂੰ ਤਾਂ ਏਦਾਂ ਲੱਗਦਾ ਕੋਈ ਕਾਲਾ ਜਾਦੂ ਕਰ ਦਿੰਦਾ ਤਾਂ ਹੀ ਜਿਹੜੇ ਲੋਕ ਜਾਂਦੇ ਆ ਉੱਥੇ ਦੇ ਹੋ ਕੇ ਰਹਿ ਜਾਂਦੇ ਆ। ਸੋ ਅਣਭੋਲ ਜਿਹੀਆਂ ਗੱਲਾਂ ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਕੋਈ ਕਾਲਾ ਜਾਦੂ ਹੀ ਚੱਲਦਾ ਆ ਕਿ ਜਿਹੜੇ ਲੋਕ ਉੱਥੇ ਕਿੰਨੇ ਜਾਂਦੇ ਆ।
ਦੇਖੋ ਕਲਾ ਤਾਂ ਬਾਬੇ ਚ ਸੀਗੀ, ਬਾਬੇ ਚ ਇਹ ਨੀ ਕਹਿ ਸਕਦੇ ਵੀ ਉਹ ਕਲਾ ਬਹੁਣਾ ਸੀ, ਕਲਾ ਤਾਂ ਸੀਗੀ, ਕਲਾ ਸੀਗੀ ਉਹ ਚ ਬ੍ਰੇਨ ਵਾਸ਼ ਕਰਨ ਦੀ, ਪਰ ਇਹ ਜਿਹੜੀ ਕਲਾ ਹੁੰਦੀ ਹੈ ਨਾ ਇਹ ਸਥਾਈ ਨੀ ਹੁੰਦੀ, ਇਹ ਕਲਾ ਟੈਂਪਰੇਰੀ ਹੁੰਦੀ ਹੈ। ਕਿਸੇ ਦਾ ਵੀ ਬ੍ਰੇਨ ਵਾਸ਼ ਆ ਤੁਸੀਂ ਮਹੀਨੇ, ਦੋ ਮਹੀਨੇ, ਚਾਰ ਸਾਲ, ਪੰਜ ਸਾਲ, ਦੋ ਸਾਲਾਂ ਲਈ ਕਰ ਸਕਦੇ ਹੋ, ਅਖੀਰ ਕਿਤੇ ਨਾ ਕਿਤੇ ਬ੍ਰੇਨ ਦਾ ਉਹ ਅਸਲੀ ਕੋਨਾ ਜਾਂ ਅਸਲੀ ਗੱਲਾਂ ਬ੍ਰੇਨ ਦੀਆਂ ਸਾਹਮਣੇ ਆ ਜਾਂਦੀਆਂ ਤੇ ਜਾਗ ਪੈਂਦੀਆਂ। ਸੋ ਉਹ ਬ੍ਰੇਨ ਵਾਸ਼ ਵਾਲੀ ਕਲਾ ਤੋਂ ਸਿਵਾਏ ਹੋਰ ਕੋਈ ਕਲਾ ਬਾਬੇ ਦੇ ਵਿੱਚ ਨਹੀਂ ਸੀ।
ਜੀ ਬਿਲਕੁਲ। ਲੋ ਜੀ, ਗੁਰਿੰਦਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਪੁੱਛਿਆ ਕਿ ਰਾਧੇ ਮਾਂ ਹੈ ਕਿੱਥੇ ਦੀ।
ਪੰਜਾਬ ਦੀ ਹੈ ਜੀ, ਸੁਨਾਮ ਜਾਂ ਪਤਾ ਨੀ ਕਿਹੜੇ ਇਸ ਸਮਾਣੇ ਤੋਂ ਆ, ਸ਼ਾਇਦ ਸਮਾਣੇ ਦੀ ਹੈ ਜੀ, ਤੇ ਸੁਖਵਿੰਦਰ ਕੌਰ ਦਾ ਨਾਂ ਪੂਰਾ, ਬਾਕੀ ਕੋਈ ਨੀ ਜੀ, ਤੁਹਾਨੂੰ ਦੇਖ ਕੇ ਇਹਦੀ ਵਿੱਕੀ ਪੇਜ ਬਣਿਆ ਹੋਇਆ ਅੱਜ ਕੱਲ ਤਾਂ ਉਹਨੂੰ ਹੁਣੇ ਗੂਗਲ ਕਰਕੇ ਦੱਸ ਦਿੰਦੇ ਆ, ਪਰ ਬਾਕੀ ਪਤਾ ਇੰਨਾ ਹੀ ਆ ਵੀ ਇਹ ਸੁਖਵਿੰਦਰ ਕੌਰ ਆ ਤੇ ਇਹ ਪਿੱਛੇ ਜੇ ਕਿਸੇ ਨੇ ਉਂਗਲ ਵੀ ਉਠਾਈ ਸੀਗੀ ਵੀ ਇਹਨਾਂ ਨਾਵਾਂ ਦੇ ਉੱਤੇ ਵੀ ਜਿਹੜੇ ਅੱਜ ਕੱਲ ਚੱਲ ਤਾਂ ਬਾਬੇ ਚੱਲ ਰਹੇ ਆ ਉਹ ਸਿੰਘ ਜਾਂ ਕੌਰ ਹੀ ਆ, ਤੇ ਫਿਰ ਕਹਿੰਦੇ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ, ਕਿਸੇ ਨੇ ਪੰਜਾਬੀਆਂ ਤੇ ਵੀ ਉਂਗਲ ਉਠਾਈ ਸੀ ਇਸ ਚੀਜ਼ ਦੀ।
ਜੀ, ਤੇ ਨਿਊਜ਼ ਦੇ ਵਿੱਚ ਬਰਾੜ ਸਾਹਿਬ ਇੱਕ ਖਬਰ ਆ ਰਹੀ ਹੈ ਕਿ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇ ਨਾਲ ਦਹਿਸ਼ਤ ਦਾ ਮਾਹੌਲ ਜਿਹੜਾ ਉੱਥੇ ਫੈਲ ਗਿਆ, ਸੋ ਇਹਦੇ ਬਾਰੇ ਵੀ ਗੱਲ ਕਰਦੇ ਆ।
ਦੇਖੋ ਜਿਹੜਾ ਅੱਜ ਕੱਲ ਯੁੱਗ ਆ ਗਿਆ ਆਧੁਨਿਕਤਾ ਦਾ, ਆਧੁਨਿਕਤਾ ਦੇ ਯੁੱਗ ਦੇ ਜਿੱਥੇ ਨਫੇ ਆ ਨੁਕਸਾਨ ਇਹੀ ਹੈ ਜੀ ਵੀ ਇੱਕ ਬੰਦਾ ਮੂਰਖ ਕੋਈ ਵੀ ਗੱਲ ਇੱਕ ਫੈਲਾ ਦਿੰਦਾ ਤੇ ਉਹਦੇ ਨਾਲ ਫਿਰ ਧੜਾ ਧੜ ਉਹ ਮੈਸੇਜ ਦੁਨੀਆਂ ਭਰ ਚ ਚਲਾ ਜਾਂਦਾ, ਪਰ ਗੱਲ ਇਹ ਆ ਵੀ ਇਹ ਜਿਹੀਆਂ ਚੀਜ਼ਾਂ ਨੂੰ ਸ਼ੇਰ ਆ ਗਿਆ ਵਾਲੀ ਗੱਲ ਦੇ ਵਿੱਚ ਆ ਕੇ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਸੀ ਜੇ ਇਹ ਮੈਸੇਜ ਜੈਨੂਨ ਹੁੰਦਾ ਤੇ ਜੇ ਕੱਲ ਰੱਬ ਨਾ ਕਰਦਾ ਕੁਛ ਇਹੋ ਜਿਹੀ ਗਲਤ ਗੱਲ ਹੋ ਜਾਂਦੀ ਤਾਂ ਬਾਅਦ ਦੇ ਵਿੱਚ ਫਿਰ ਲੋਕਾਂ ਨੇ ਇਹ ਕਹਿਣਾ ਸੀਗਾ ਵੀ ਬਹੁਤ ਦੁਨੀਆਂ ਨੇ ਅਵੇਅਰ ਕੀਤਾ ਸੀ ਤਾਂ ਪੁਲਿਸ ਨੇ ਜਾਂ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਕੱਲ ਜਦੋਂ ਅਚਾਨਕ ਇਹ ਖਬਰ ਆਈ ਹੈ ਜੀ, ਭਾਵੇਂ ਪੁਲਿਸ ਇਸ ਗੱਲ ਤੋਂ ਮੁਨਕਰ ਰਹਿੰਦੀ ਰਹੀ ਹੈ, ਅਫਵਾਹ ਤੋਂ ਉਹਨੂੰ ਕੋਸ਼ਿਸ਼ ਕੀਤਾ ਉਹਨੇ ਅਫਵਾਹ ਨੂੰ ਸਮੇਟਣ ਦੀ, ਪਰ ਫਿਰ ਵੀ ਪੁਲਿਸ ਨੂੰ ਅਚਾਨਕ ਫਿਰ ਸਾਰੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆਪਦੀ ਜਿਹੜੀ ਪੜਤਾਲੀਆ ਤੌਰ ਦੇ ਉੱਤੇ ਖੋਜੀ ਕੁੱਤੇ ਵੀ ਲਿਆਉਣੇ ਪਏ ਤੇ ਸਾਰਾ ਆਲਾ ਦੁਆਲਾ ਪੜਤਾਲਿਆ, ਜਿਹਦੇ ਨਾਲ ਕੀ ਪਤਾ ਲੱਗਿਆ ਵੀ ਨਹੀਂ ਇੱਥੇ ਕੋਈ ਵੀ ਇਹੋ ਜਿਹੀ ਗੱਲ ਨਹੀਂ, ਇਹ ਇਕੱਲੀ ਅਫਵਾਹ। ਸੋ ਕੁੱਲ ਮਿਲਾ ਕੇ ਜਿਹੜੀ ਇਹ ਜਿਹੀਆਂ ਅਫਵਾਹਾਂ ਜਦੋਂ ਕੋਈ ਫੈਲਾਉਂਦੇ ਆ ਜਾਂ ਹੋਰ ਕਰਦੇ ਆ, ਉਹਨਾਂ ਲੋਕਾਂ ਨੂੰ ਕਹਿੰਦੇ ਵੀ ਭੈ ਮੰਨਣਾ ਚਾਹੀਦਾ, ਰੱਬ ਦਾ ਭੈ ਤਾਂ ਮੰਨਣਾ ਚਾਹੀਦਾ ਨਾ, ਤੇ ਪਰ ਨਹੀਂ ਮੰਨਦੇ ਜੀ ਕੀ ਕੀਤਾ ਜਾਵੇ ਇਹਨਾਂ ਲੋਕਾਂ ਦਾ। ਦਰਬਾਰ ਸਾਹਿਬ ਵਰਗੇ ਇੱਕ ਥਾਂ, ਇਹੋ ਜਿਹਾ ਥਾਂ ਜਿਹੜੇ ਕਿ ਇੰਨੇ ਸੌ ਸਾਲਾਂ ਤੋਂ ਆਪਦੀ ਮਹਿਮਾ ਵਖੇਰ ਰਹੇ ਆ, ਜਿੱਥੇ ਜਿੱਥੇ ਚੌਵੀ ਘੰਟੇ ਪ੍ਰਵਾਹ ਚੱਲਦਾ ਰੱਬ ਦੇ ਨਾਲ, ਉਹਦੇ ਉਹਦੇ ਮਾਮਲੇ ਚ ਵੀ ਨੀ ਹਟਦੇ ਬੋਲਣੋ ਇਹੋ ਜਿਹਾ ਕੁਛ, ਫਿਰ ਅਸੀਂ ਕੀ ਕਰ ਸਕਦੇ ਹਾਂ।
ਜੀ ਬਿਲਕੁਲ। ਸੋ ਜਸਵਿੰਦਰ ਸਿੰਘ ਹੁਣਾਂ ਨੇ ਜੀ, ਜਸਵੰਤ ਸਿੰਘ ਜ਼ਫਰ ਹੁਣਾਂ ਦਾ ਇੱਕ ਹੋਰ ਵਿਚਾਰ ਭੇਜਿਆ, ਕਹਿੰਦੇ ਕਿ ਅਸੀਂ ਪੰਜਾਬੀਆਂ ਨੇ ਵਿਗਿਆਨ ਬੇਗਾਨੀ ਭਾਸ਼ਾ ਚ ਪੜਿਆ, ਇਸ ਕਰਕੇ ਸਾਡਾ ਨਜ਼ਰੀਆ ਜਾਂ ਅਵਚੇਤਨ ਵਿਗਿਆਨਕ ਢੰਗ ਦਾ ਨਹੀਂ ਹੈ। ਕਹਿੰਦੇ ਵਹਿਮ ਭਰਮ ਪੰਜਾਬੀ ਚ ਸਿੱਖੇ ਹੋਣ ਕਰਕੇ ਇਹ ਸਾਡੇ ਮਨਾਂ ਚ ਪੱਕੇ ਹੋਏ ਹਨ। ਜੀ ਤੇ ਟੈਰੀ ਲੋਚਮ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਕਿ ਅੱਜ ਕਲਾਉਡੀ ਤੇ ਕੋਲਡ ਮਾਰਨਿੰਗ ਹੈਗੀ ਜੀ ਮੈਲਬਨ ਦੇ ਵਿਚ, ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਚੰਨ ਦਾ ਬਸਤਾ ਰਾਣੀ ਤੱਤ ਵਿਚੋਂ ਤੁਹਾਡੀ ਫਰਮਾਇਸ਼ ਜੀ ਪਹੁੰਚਾ ਦਿੱਤੀ ਹੈ ਸਰਬਜੀਤ ਭਾਜੀ ਤੱਕ, ਪ੍ਰੋਗਰਾਮ ਦੇ ਵਿਚ ਗੀਤ ਜ਼ਰੂਰ ਚਲਾਵਾਂਗੇ। ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਹੁਸ਼ਿਆਰਪੁਰ ਦੀ ਰਾਧੇ ਮਾਸੀ, ਠੀਕ ਹੈ ਜੀ। ਤੇ ਜਗਤਾਰ ਗਿੱਲ ਚੋਂ ਡਿੱਗਿਆ ਹਾਂਗਕਾਂਗ ਵਾਲਿਆਂ ਨੇ ਕਿਹਾ ਹੈ ਕਿ ਡੇਰੇ ਦੇ ਨਵੇਂ ਮੁਖੀ ਦਾ ਵਿਵਾਦ ਕੁਝ ਸਮੇਂ ਟਲ ਗਿਆ ਜਾਂ ਹੋਰ ਭਖੇਗਾ। ਡੇਰੇ ਦੀ ਇੰਚਾਰਜ ਨੇ ਇੱਕ ਔਰਤ ਨੇ ਬਿਆਨ ਦਿੱਤਾ ਕਿ ਡੇਰੇ ਦਾ ਮੁਖੀ ਬਲਾਤਕਾਰੀ ਸਾਧ ਹੀ ਰਹੇਗਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇ
ਦੇਖੋ ਏਦਾਂ ਨੀ ਹੁੰਦੇ ਹੁੰਦੇ, ਰਾਤੋ ਰਾਤ ਫੈਸਲੇ ਨੀ ਬਦਲੇ ਜਾਂਦੇ ਹੁੰਦੇ। ਜੇ ਤਾਂ ਬੰਦੇ ਮੰਨ ਲਓ ਵੀ ਬੰਦਾ ਦੁਨੀਆਂ ਤੋਂ ਤੁਰ ਗਿਆ, ਫੇਰ ਤਾਂ ਉਹਨਾਂ ਕੋਲੇ ਕੋਈ ਵਿਕਲਪ ਹੈ ਹੀ ਨੀ ਸੀ, ਫੇਰ ਤਾਂ ਉਹਦਾ ਅਗਲਾ ਮੁਖੀ ਜਾਂ ਪ੍ਰਧਾਨ ਜਾਂ ਕੁਛ ਵੀ ਡੇਰੇਦਾਰ ਉਹ ਬਣਾਉਣਾ ਹੀ ਪੈਣਾ ਸੀ। ਪਰ ਜਦੋਂ ਹੁਣ ਉਹ ਬੰਦਾ ਬੈਠਾ ਤੇ ਉਹ ਆਪਦੇ ਆਪ ਨੂੰ ਕਹਿ ਰਿਹਾ ਮੈਂ ਬੇਕਸੂਰ ਆ, ਤੇ ਉਹਦੇ ਉਹਨੂੰ ਜਿਹੜਾ ਉਹਦੇ ਚੇਲੇ ਬਾਲਕ ਆ ਉਹ ਕਹਿ ਰਹੇ ਆ ਬੇਕਸੂਰ ਆ, ਤਾਂ ਫੇਰ ਉਹਦੇ ਬੈਠਿਆ ਇਹ ਫੈਸਲਾ ਨਹੀਂ ਹੋ ਸਕਦਾ। ਪਹਿਲਾਂ ਉਹਦੇ ਨਾਲ ਹੁਣ ਜਿਹੜੀਆਂ ਜੇਲ੍ਹ ਦੇ ਵਿੱਚ ਮੁਲਾਕਾਤਾਂ ਸ਼ੁਰੂ ਹੋਣਗੀਆਂ, ਜਿਹੜੀ ਲਿਸਟ ਗਈ ਆ ਉਹਦੀ ਪੁਲਿਸ ਚੈਕਿੰਗ ਹੋਊਗੀ, ਪੁਲਿਸ ਚੈਕਿੰਗ ਤੋਂ ਬਾਅਦ ਇਹ ਜਿਹੜੇ ਲੋਕ ਆ ਜੇਲ੍ਹ 'ਚ ਮੁਲਾਕਾਤਾਂ ਕਰਨਗੇ, ਫਿਰ ਮੁਲਾਕਾਤਾਂ ਤੋਂ ਬਾਅਦ ਕੋਈ ਨਾ ਕੋਈ ਜਿਹੜੇ ਨਤੀਜੇ ਤੇ ਨਿਕਲਿਆ ਜਾਊਗਾ ਵੀ ਕੀ ਕੀਤਾ ਜਾਵੇ, ਅਗਲੀ ਸਟ੍ਰੈਟਜੀ ਕੀ ਬਣਾਈ ਜਾਵੇ, ਕਿਉਂਕਿ ਇਹਨਾਂ ਲੋਕਾਂ ਦੇ ਹੱਥ 'ਚ ਉਹ ਪਾਵਰ ਹੀ ਹੈ ਨਹੀਂ ਸੀ ਜਿਹੜੀ ਪਾਵਰ ਉਸ ਬੰਦੇ ਕੋਲੇ ਸੀ। ਉਹ ਬੰਦਾ ਫਿਰ ਆਪਦੀ ਮਰਜ਼ੀ ਨਾਲ ਜਿਹੜਾ ਇਹਨੂੰ ਕਰੂਗਾ ਕੋਸ਼ਿਸ਼ ਵੀ ਮੈਂ ਕੀ ਕਰਨਾ ਜਾਂ ਕੀ ਕਰਨਾ ਚਾਹੀਦਾ ਮੈਨੂੰ, ਤਾਂ ਜਿਹੜੇ ਕਾਨੂੰਨੀ ਮਾਹਰਾਂ ਨੂੰ ਵੀ ਉਹਨੇ ਮਿਲਣ ਦੀ ਗੱਲ ਕੀਤੀ ਆ। ਸੋ ਇਸ ਕਰਕੇ ਉਹਨਾਂ 'ਚ ਇੱਕ ਤਾਂ ਜੀ ਇਹੀ ਰਹੂਗਾ, ਪਰ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਜਿਹੜੇ ਲੋਕਾਂ ਨੇ ਨਾ ਪਹਿਲਾਂ ਕੋਈ ਇਹਦੇ ਹੁੰਦੇ ਡੇਰੇ ਨਾਲ ਕੋਈ ਵਾਹ ਵਾਸਤਾ ਸੀ, ਨਾ ਇਹਦੇ ਨਾ ਹੁੰਦਿਆਂ ਡੇਰੇ ਨਾਲ ਕੋਈ ਵਾਹ ਵਾਸਤਾ, ਅਸੀਂ ਤਾਂ ਭੰਡੀ ਪ੍ਰਚਾਰ ਕਰਨਾ, ਚਾਹੇ ਇਹ ਅਸੀਂ ਆਪਦੇ ਆਪਣੇ ਸੱਚ ਕਹਿਣੇ ਆ, ਪਰ ਇਹਦੇ ਚੇਲੇ ਬਾਲਕ ਸਾਨੂੰ ਕਹਿੰਦੇ ਵੀ ਤੁਸੀਂ ਭੰਡੀ ਪ੍ਰਚਾਰ ਕਰਦੇ ਹੋ, ਅਸੀਂ ਤਾਂ ਇਹੀ ਭੰਡੀ ਪ੍ਰਚਾਰ ਕਰਦੇ ਰਹਿਣਾ ਜੀ, ਕਰਦੇ ਰਹਾਂਗੇ। ਇਹ ਇਹਨਾਂ ਦੇ ਕੋਈ ਆਈ ਜਾਵੇ ਕੋਈ ਜਾਈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ।
ਬਿਲਕੁਲ ਸੁਬਰਾਟ ਸਾਹਿਬ, ਤੁਸੀਂ ਗੱਲ ਕਹੀ ਸੀ ਬਾਬੇ ਦੇ ਵਿੱਚ ਬ੍ਰੇਨ ਵਾਸ਼ ਕਰਨ ਦਾ ਹਨਾ, ਪਰ ਮੈਂ ਇਹਦੀਆਂ ਜਿੰਨੀਆਂ ਕਿ ਇੰਟਰਵਿਊਜ਼ ਦੇਖੀਆਂ ਆ ਉਹਦੇ ਵਿੱਚ ਦੀ ਨਾ ਬਾਡੀ ਲੈਂਗੁਏਜ ਦੇ ਵਿੱਚ ਕੁਛ, ਯਾਨੀ ਇੱਕ ਫੇਕ ਬੰਦਾ ਜਿਹੜਾ ਲੱਗਦਾ ਦੇਖਣ ਤੋਂ ਭਈ ਸਾਰੇ ਸ਼ਰੇ ਆਮ ਝੂਠ ਬੋਲ ਰਿਹਾ, ਉਹਦੀ ਗੱਲਬਾਤ ਕਰਨ ਦਾ ਤਰੀਕਾ, ਔਰ ਸਾਫ਼ ਪਤਾ ਲੱਗਦਾ ਕਿ ਉਹ ਇਨੋਸੈਂਟ ਹੈ ਨਹੀਂ, ਪਰ ਇਨੋਸੈਂਟ ਹੋਣ ਦੀ ਕੋਸ਼ਿਸ਼ ਕਰ ਰਿਹਾ, ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ।
ਦੇਖੋ ਜਿਹੜੇ 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 ਹੁਣ ਦੀਆਂ ਵੀਡੀਓ ਆ ਨਾ, ਜਿਹੜੀਆਂ ਫਿਲਮੀ ਹੋਣ ਤੋਂ ਬਾਅਦ ਦੀਆਂ ਵੀਡੀਓ, ਉਹਨਾਂ ਦੇ ਵਿੱਚ ਇਹ ਚੀਜ਼ਾਂ ਝਲਕਦੀਆਂ, ਪਰ ਜੇ ਤੁਸੀਂ ਪੁਰਾਣੀਆਂ ਬਾਬੇ ਦੀਆਂ ਪ੍ਰਵਚਨ ਕਰਦਿਆਂ ਦੀਆਂ ਵੀਡੀਓ ਦੇਖੋਗੇ ਜਾਂ ਪੁਰਾਣੀਆਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਉਹਨਾਂ ਤੋਂ ਮਹਿਸੂਸ ਹੋਊਗਾ ਵੀ ਇਹ ਬੰਦੇ ਨੇ ਹੁਣ ਤਾਂ ਐਕਟਿੰਗ ਕਰ ਹੀ ਨਹੀਂ ਰਿਹਾ, ਐਕਟਿੰਗ ਤਾਂ ਉਦੋਂ ਕਰ ਰਿਹਾ ਸੀ, ਹੁਣ ਤਾਂ ਇਹਦਾ ਅਸਲੀ ਬੰਦਾ ਨਿਕਲਿਆ ਬਾਹਰ। ਲੋਕ ਤਾਂ ਕਹਿੰਦੇ ਆ ਨਾ ਵੀ ਐਕਟਿੰਗ ਕਰ ਰਿਹਾ, ਹੁਣ ਮੇਰਾ ਇਹ ਮੰਨਣਾ ਵੀ ਹੁਣ ਤਾਂ ਅਸਲੀ ਸਾਧ ਬਾਹਰੋਂ ਨਿਕਲਿਆ, ਐਕਟਿੰਗ ਤਾਂ ਪਹਿਲਾਂ ਕਰ ਰਿਹਾ ਸੀ।
ਬਿਲਕੁਲ ਠੀਕ ਕਿਹਾ ਤੁਸੀਂ। ਤੇ ਜਗਤਾਰ ਗਿੱਲ ਹੁਣਾਂ ਨੇ ਪੁੱਛਿਆ ਜੀ ਕਿ ਰਾਮਦੇਵ ਵੀ ਸੁਣਿਆ ਕਈ ਕਤਲਾਂ ਦੀ ਸੇਜ ਤੇ ਬੈਠਾ ਹੈ।
ਬਿਲਕੁਲ ਬੈਠਾ ਜੀ, ਅਸੀਂ ਦੱਸ ਚੁੱਕੇ ਹਾਂ ਵੀ ਉਹਨਾਂ ਦੇ ਨਾਂ ਤੇ ਇੱਕ ਕਿਤਾਬ ਆਈ ਆ, ਬਿਜ਼ਨਸ ਪਤਾ ਨਹੀਂ ਉਹ ਹੈਗੀ ਬਿਜ਼ਨਸ ਟਾਈਕੂਨ ਜਾਂ ਇਹੋ ਜਿਹਾ ਕੁਛ, ਮੈਂ ਕੱਲ ਹੀ ਪੜ੍ਹ ਰਿਹਾ ਸੀ ਇਸ ਕਿਤਾਬ ਬਾਰੇ, ਤਾਂ ਉਹ ਕਿਤਾਬ ਬਹੁਤ ਸਾਰੇ ਪਤਲੇ ਫਰੋਲੂਗੀ, ਉਸ ਲੇਖਕ ਵੀ ਨੂੰ ਵੀ ਬੜੀ ਸਮੱਸਿਆ ਜਾਂ ਆਊਗੀ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਉਹਨੇ ਬੜੀ ਦਲੇਰੀ ਨਾਲ 8-10 ਸਾਲ ਇਹਦਾ ਪਿੱਛਾ ਕਰਕੇ ਉਹ ਕਿਤਾਬ ਲਿਖੀ ਆ। ਮੇਰਾ ਬਹੁਤ ਚੇਤਾ ਪੜ੍ਹਨ ਨੂੰ, ਪਰ ਉਹ ਹੈ ਹੀ ਅੰਗਰੇਜ਼ੀ ਚ, ਮੈਂ ਕਿਹਾ ਪੜ੍ਹ ਤਾਂ ਲੂੰ ਫਿਰ ਅੱਧੀ ਉੱਤੋਂ ਦੀ ਲੰਘ ਜੂਗੀ, ਜੇ ਉਹਦੇ ਮੂਸਾਪੁਰੀਏ ਦੇ ਗਾਣੇ ਵਾਂਗੂ ਤੇਰੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਕਹਿੰਦੇ ਸਿਰ ਉੱਤੋਂ ਲੰਘਣ ਫਲਾਈ ਕਰਕੇ, ਸੋ ਫਲਾਈ ਕਰ ਜਾਣੀਆਂ ਕਈ ਗੱਲਾਂ
ਜੀ।
ਮਾੜੀ ਚੀਜ਼ ਹੁੰਦੀ ਆ ਉਹ ਆਪੇ ਫੈਲਦੀ ਤਾਂ ਹੈਗੀ ਆ ਪਰ ਉਹਦੇ ਚ ਮਾੜੀ ਚੀਜ਼ ਚ ਵੀ ਨਾ ਕੋਈ ਤਾਂ ਅਟ੍ਰੈਕਸ਼ਨ ਹੁੰਦੀ ਆ ਜਿਹੜੀ ਉਹ ਫੈਲਦੀ ਆ ਉਹ ਮੂਸਾ ਸਾਡੇ ਮਾਨਸੇ ਦੇ ਵਿਚ ਪੈਂਦਾ ਏ ਇੱਕ ਪਿੰਡ ਆ ਮਾਨਸਾ ਜ਼ਿਲ੍ਹੇ ਦੇ ਵਿਚ ਤੇ ਉਥੋਂ ਦਾ ਮੁੰਡਾ ਜੀ ਕੈਨੇਡਾ ਦੇ ਵਿਚ ਆ ਤੇ ਉਹਨੇ ਪਹਿਲਾਂ ਵੀ ਇੱਕ ਦੋ ਗਾਣੇ ਜੇ ਗਾਏ ਆ ਤੇ ਪੂਰਾ ਜਿੰਨਾ ਜ਼ੋਰ ਲਾਵੇ ਹਥਿਆਰਾਂ ਹਥੂਰਾਂ ਨੂੰ ਤੇ ਜਵਾਕਾਂ ਨੂੰ ਜਿਹੜੀਆਂ ਚੱਕਵੀਆਂ ਗੱਲਾਂ ਸਿਖਾਉਣ ਵਾਲੀਆਂ ਗੱਲਾਂ ਸਾਰੀਆਂ ਕਰਦਾ ਉਹ ਪਰ ਕੀ ਹੈ ਨਾ ਉਹਦੀ ਉਹਦੇ ਮਾੜੇ ਚ ਵੀ ਨਾ ਕਹਿੰਦੇ ਹੁੰਦੇ ਵੀ ਕੋਈ ਚੰਗਾ ਪੱਖ ਵੀ ਹੁੰਦਾ ਗਾ ਉਹ ਮੈਂ ਉਹਦਾ ਗਾਣੇ ਦਾ ਦੇਖਿਆ ਵੀ ਇੱਕ ਤਾਂ ਉਹਨੇ ਗਾਣੇ ਦਾ ਮਿਊਜਿਕ ਬੜਾ ਬਣਾਇਆ ਵੀ ਉਹ ਬੰਦਿਆਂ ਦੇ ਮੂੰਹ ਤੇ ਚੜਦਾ ਗਾ ਦੂਜਾ ਉਹਨੇ ਨਾ ਅੰਗਰੇਜ਼ੀ ਬੜੀ ਫਿੱਟ ਕੀਤੀ ਆ ਗਾਣੇ ਦੇ ਵਿਚ ਹਰ ਹਰ ਲਾਈਨ ਦੇ ਵਿਚ ਅੰਗਰੇਜ਼ੀ ਇਹੋ ਜਿਹੀ ਫਿੱਟ ਕੀਤੀ ਆ ਪਤੰਦਰ ਨੇ ਤੇ ਉਹ ਬੰਦਾ ਮੱਲੋ ਜੋਰੀ ਮੈਂ ਕਈ ਵਾਰੀ ਕੱਲ ਸੋਚਿਆ ਮੈਂ ਕਿਹਾ ਯਾਰ ਮੈਂ ਤਾਂ ਇਸ ਗਾਣੇ ਦਾ ਵਿਰੋਧੀ ਆ ਤੇ ਮੈਂ ਗੁਣਗੁਣਾਉਂਦਾ ਕਿਉਂ ਫਿਰਦਾ ਫਿਰ ਮੈਂ ਕਿਹਾ ਦੇਖੋ ਵੀ ਧੱਕੇ ਨਾਲ ਹੀ ਲੋਕ ਗੁਣਗੁਣਾਉਣ ਲਾ ਦਿੰਦੇ ਆ ਤਾਂ ਉਹਦੇ ਚ ਉਹ ਕਹਿੰਦਾ ਤੋ ਰੰਗ ਤੇਰੇ ਪਤਾ ਨੀ ਜਿਵੇਂ ਸੂਰਜ ਦੀ ਛਾਇਨ ਬੱਲੀਏ ਏਦਾਂ ਕਰਕੇ ਹਰੇਕ ਚੀਜ਼ ਦੇ ਵਿਚ ਅੰਗਰੇਜ਼ੀ ਕਹਿੰਦਾ ਵੀ ਉੱਚੀਆਂ ਗੱਲਾਂ ਕਹਿੰਦਾ ਤੇਰੇ ਉੱਤੋਂ ਦੀ ਫਲਾਈ ਕਰਕੇ ਲੰਘ ਜਾਂਦੀਆਂ ਕਹਿੰਦਾ ਸਾਡੀਆਂ ਗੱਲਾਂ ਉੱਚੀਆਂ ਸੋ ਕਮਾਲ ਆ ਜੀ ਇਹ ਜੇ ਆਰਟਿਸਟਾਂ ਦਾ ਤੇ ਪੂਰਾ ਬੰਦੇ ਦਾ ਕੋਨਫੀਡੈਂਸ ਦੇਖਣ ਵਾਲਾ ਲਿਖਣ ਤੇ ਗਾਉਣ ਚ ਅਖੀਰ ਚ ਲਿਖਣ ਲੱਗਿਆ ਪਤਾ ਕੀ ਗੱਲ ਲਿਖਦਾ ਕਹਿੰਦਾ ਜਦੋਂ ਹਰ ਮਹੀਨੇ ਚ ਚਾਰ ਚਾਰ ਗਾਣੇ ਸਿੱਟਦਾ ਨਾ ਮੂਸੇ ਵਾਲਾ ਤੇ ਕਹਿੰਦਾ ਫਿਰ ਵੱਡੇ ਵੱਡੇ ਸਟਾਰਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਕਹਿੰਦਾ
ਕੋਨਫੀਡੈਂਸ ਹੀ ਆ ਜੀ ਹਰਮਨ ਚੀਮਾ ਦੇਖ ਲੋ ਕਿਥੋਂ ਕਿਥੇ ਪਹੁੰਚ ਗਈ ਆ ਗੱਲ ਕੋਨਫੀਡੈਂਸ ਦੀ ਅਮਰਾਜ ਸਾਹਿਬ
ਕੀ ਬਾਤ ਹੀ ਹੈ ਜੀ
ਤੇ ਗਾਣਾ ਦੱਸਿਆ ਤੇ ਗਾਣੇ ਕਈ ਉਹੀ ਗੱਲ ਹੁੰਦੀ ਹੈ ਕਿ ਬੜੀ ਇੱਕ ਸਿੰਪਲ ਜੀ ਗੱਲ ਨੂੰ ਪਤਾ ਨਹੀਂ ਕਿ ਕੋਈ ਸੋਚ ਵੀ ਨਹੀਂ ਸਕਦਾ ਹੁੰਦਾ ਕਿ ਇਹਦੇ ਤੇ ਗਾਣਾ ਬਣ ਸਕਦਾ ਹੈ ਪਹਿਲਾਂ ਇੱਕ ਗਾਣਾ ਆਇਆ ਹੁੰਦਾ ਸੀ ਵਿਰਾਟ ਸਾਹਿਬ ਤੇਰੇ ਵਿਆਹ ਦੇ ਲੱਡੂ ਮੇਰੇ ਹਾਣ ਦੀ ਏ ਦੱਸ ਕਿਹੜੇ ਹੌਸਲੇ ਖਾਵਾਂ ਨੀ ਉਹ ਸੁਣਿਆ ਇੱਕ ਗਾਣਾ ਸੀਗਾ ਕਹਿੰਦਾ ਕਿ ਟੈਂਟ ਫਾੜ ਦੂ ਮੈਂ ਚੰਦ ਨਵਾਂ ਚਾੜ ਦੂ ਕਰ ਦੂ ਖਰਾਬ ਜਿਹੜੇ ਕੀਤੇ ਪ੍ਰਬੰਧ ਹੋਣਗੇ ਤੇ ਮੈਂ ਲੈ ਕੇ ਗ੍ਰੰਥ ਸਾਹਿਬ ਭੱਜ ਜਾਊ ਜਦੋਂ ਤੇਰੇ ਆਨੰਦ ਹੋਣਗੇ
ਸਿਰਾ
ਹੀ ਲਾ ਦਿੰਦੇ ਸੋਚ ਕੇ ਦੇਖੋ
ਇੱਕ ਜਲੇਬੀਆਂ ਚ ਵੀ ਰੇਤਾ ਪਾ ਗਿਆ ਸੀ
ਅੱਛਾ
ਕਹਿੰਦਾ ਮੈਂ ਰੇਤਾ ਪਾ ਦੂੰਗਾ
ਸੋ ਬਿਲਕੁਲ ਜੀ ਗੁਰਿੰਦਰ ਸਿੰਘ ਹੁਣੀ ਕਹਿੰਦੇ ਕਿ ਵੈਸੇ ਪੰਜਾਬੀ ਹੈ ਬੜੇ ਕਮਾਲ ਦੇ ਜਿਹੜੇ ਕੰਮ ਦੇ ਪਿੱਛੇ ਪੈਂਦੇ ਆ ਕਰਦੇ ਪੂਰੀ ਮਿਹਨਤ ਨਾਲ ਚਾਹੇ ਉਹ ਬਾਬੇ ਬਣਨ ਦਾ ਕਿਉਂ ਨਾ ਹੋਵੇ ਸੋ ਬਿਲਕੁਲ ਜੀ ਇਹ ਗੱਲਾਂ ਤਾਂ ਪ੍ਰੂਵ ਹੋ ਚੁੱਕੀਆਂ ਚਾਹੇ ਰਾਧੇ ਮਾਂ ਹੋਣ ਚਾਹੇ ਰਾਮ ਰਹੀਮ ਜੀ ਸੋ ਅਮਨਦੀਪ ਸਿੰਘ ਮਾਨ ਹੁਣੀ ਜੁੜਿਆ ਤੇ ਵਿਰਾਟ ਸਾਹਿਬ ਇਹਨਾਂ ਨੇ ਇੱਕ ਕਿਹਾ ਕਿ ਪੋਸਟਰ ਇਹਨਾਂ ਦਾ ਅਸੀਂ ਪੜ੍ਹਦੇ ਹੀ ਇਹਨਾਂ ਦੀ ਇਨਫੋਰਮੇਸ਼ਨ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਸਾਲਾਨਾ ਗੁਰਮਤਿ ਸਮਾਗਮ ਤੇ ਖੇਡ ਮੇਲਾ ਹੋਣ ਜਾ ਰਿਹਾ ਹੈ ਜੀ 11 ਨਵੰਬਰ ਤੇ 12 ਨੂੰ ਸੈਟਰਡੇ ਸੰਡੇ ਨੂੰ ਕਬੱਡੀ ਗਤਕਾ ਤੇ ਅਥਲੈਟਸ ਹੋਣਗੇ ਅਥਲੈਟਿਕ ਕੁਇਜ਼ ਤੇ ਬਾਕੀ ਰੱਸਾਕਸ਼ੀ ਵਗੈਰਾ ਹੋਵੇਗੀ ਉੱਥੇ ਸੋ ਡਿਟੇਲ ਕਹਿੰਦੇ ਜਲਦੀ ਆ ਜਾਵੇਗੀ ਮੈਨੂੰ ਲੱਗਦਾ ਮੈਲਬਰਨ ਦੇ ਵਿੱਚ ਹੋਵੇਗਾ ਵਿਰਾਟ ਸਾਹਿਬ ਇਹਨਾਂ ਨੇ ਕੋਈ ਜਗ੍ਹਾ ਵਗੈਰਾ ਨਹੀਂ ਦੱਸੀ ਹੋਈ
ਚਲੋ ਉਹਨਾਂ ਕੋਲ ਦੁਬਾਰੇ ਭੇਜ ਦੋ ਜੀ
ਜੀ ਸੋ ਵਿਰਾਟ ਸਾਹਿਬ ਇਹ ਮਹੀਨੇ ਦੇ ਵਿੱਚ ਆਪਣੇ ਐਡੀਲੇਡ ਦੇ ਵਿੱਚ ਵੀ ਕਾਫੀ ਕੁਝ ਹੋਣ ਜਾ ਰਿਹਾ ਜੀ ਸੋ
ਬਿਲਕੁਲ ਜੀ ਬਿਲਕੁਲ
ਪਹਿਲਾਂ ਤੇ ਵਾਰਿਸ ਬ੍ਰਦਰਸ ਦਾ ਜਿਹੜਾ ਸ਼ੋ ਹੋਣ ਜਾ ਰਿਹਾ ਉਹਦੇ ਲਈ ਬੜੀਆਂ ਉਡੀਕਾਂ ਹੋ ਰਹੀਆਂ ਜੀ ਸਾਰੇ ਬੜੇ ਉਤਸੁਕ ਨੇ ਉਹਨਾਂ ਨੂੰ ਦੇਖਣ ਨੂੰ ਉਹਨਾਂ ਨੂੰ ਸੁਣਨ ਲਈ ਤੇ ਉਸ ਤੋਂ ਬਾਅਦ ਖੇਡ ਮੇਲਾ ਵੀ ਹੋਣ ਜਾ ਰਿਹਾ ਤੇ ਵਿਰਸਾ ਨਾਈਟ ਜਿਹੜੀ ਰੂਪ ਪੰਜਾਬ ਦੀ ਭੰਗੜਾ ਅਕੈਡਮੀ ਕਰਵਾਉਣ ਜਾ ਰਹੀਆਂ ਨੇ ਸੋ ਕਾਫੀ ਗਹਿਮਾ ਗਹਿਮੀ ਚਹਿਲ ਪਹਿਲ ਰਹਿਣੀ ਹੈ ਇਸ ਮਹੀਨੇ ਵਿੱਚ ਵੀ
ਬਿਲਕੁਲ ਜੀ ਫਿਰ ਬਿਰਸਾ ਨਾਈਟ ਆ ਕੱਲ ਅਸੀਂ ਦੱਸਿਆ ਸੀ ਡਿਟੇਲ ਦੇ ਵਿੱਚ ਬਿਰਸਾ ਨਾਈਟ ਬਾਰੇ ਵੀ ਫਿਰ ਉਸ ਤੋਂ ਬਾਅਦ ਜਿਹੜਾ ਖੇਡ ਮੇਲਾ ਇੱਕ ਜਿਹੜਾ ਐਡਲੇਡ ਖੇਡ ਮੇਲਾ ਸਰਬੱਤ ਖਾਲਸਾ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾਂਦਾ ਉਹ ਹੋਣਾ ਜੀ ਸੋ ਪੂਰਾ ਜਿਹੜਾ ਰੁਝੇਵਾਂ ਭਰਿਆ ਮਹੀਨਾ ਜੀ ਇਹ
ਜੀ ਬਿਲਕੁਲ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਮੇਰੇ ਕੋਲ ਇੰਨਾ ਹੀ ਆ ਜੇ ਤੁਹਾਡੇ ਕੋਲ ਕੋਈ ਖਬਰ ਜਾਂ ਹੋਰ ਗੱਲ ਹੋਵੇ ਤੇ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰਦੇ ਜਾਓ
ਬਸ ਜੀ ਜਾਂਦੇ ਜਾਂਦੇ ਰਾਧੇ ਮਾਂ ਦਾ ਪਿੰਡ ਦੱਸ ਦਿੰਦਾ ਜੀ ਉਹਦਾ ਪਿੰਡ ਗੁਰਦਾਸਪੁਰ ਦਾ ਡੋਰਾਂਗਲਾ ਕੋਈ ਪਿੰਡ ਹੋਣਾ ਜੀ ਇਹੋ ਜਿਹਾ ਕੁਛ ਅੰਗਰੇਜ਼ੀ ਚ ਲਿਖਿਆ ਗੂਗਲ ਦੇ ਉੱਤੇ ਤੇ ਗੁਰਦਾਸਪੁਰ ਡਿਸਟ੍ਰਿਕਟ ਤੋਂ ਜੀ ਕਹਿੰਦੇ ਉਹ ਬਚਪਨ ਤੋਂ ਕਾਲੀ ਮਾਂ ਦੇ ਮੰਦਿਰ ਚ ਰਹਿੰਦੀ ਹੁੰਦੀ ਸੀ ਪਿੰਡ ਵਾਲੇ ਕਹਿੰਦੇ ਵੀ ਬਚਪਨ ਦਾ ਇਹੋ ਜਿਹੀ ਕੋਈ ਚੀਜ਼ ਉਹਦੇ ਚ ਨਹੀਂ ਸੀ 17 ਸਾਲ ਦੀ ਉਮਰ ਚ ਮੋਹਨ ਸਿੰਘ ਨਾਲ ਕਹਿੰਦੇ ਵਿਆਹੀ ਗਈ ਸੀ ਤੇ ਫਿਰ ਕਹਿੰਦੇ ਸ਼ੀ ਯੂਜ਼ ਟੂ ਸਟਿਚ ਕਲੋਸ, ਕੱਪੜੇ ਸਿਉਂਦੀ ਹੁੰਦੀ ਸੀ ਸਪਲੀਮੈਂਟ ਹਰ ਹਸਬੈਂਡ ਸਮਾਲ ਇਨਕਮ ਆਫਟਰ ਹਰ ਹਸਬੈਂਡ ਹਰ ਕਹਿੰਦੇ ਜੀ ਦੋਹਾ ਕਤਰ ਚਲਾ ਗਿਆ ਸੀ ਉਹਦੇ ਘਰ ਵਾਲਾ ਤੇ ਬਸ ਫਿਰ ਉਸ ਤੋਂ ਬਾਅਦ ਇਹ ਮਾਂ ਬਣ ਗਈ ਰਾਧੇ ਮਾਂ ਬਣ ਗਈ ਤੇ ਬਸ ਜੀ ਇਹੀ ਇਹੀ ਇਹਦੀ ਸਾਰੀ ਘਟਨਾ ਕੋਈ ਰਾਮ ਦੀਨ ਦਾਸ 1008 ਬਾਬਾ ਸੀ ਤੇ ਉਹਦੀ ਮਕੇਰੀਆਂ ਦੇ ਵਿੱਚ ਉਹਦੀ ਚੇਲੀ ਬਣ ਕੇ ਜਿਹੜੀ ਇਹਨੇ ਇਸ ਲਾਈਨ ਦੇ ਵਿੱਚ ਆ ਗਈ ਹੈ ਕਹਿੰਦੀ ਮੈਂ ਉਹ ਤੋਂ ਦੀਕਸ਼ਾ ਲਈ ਆ ਤੇ ਉਹਨੇ ਰਾਧੇ ਮਾਂ ਦਾ ਇਹਨੂੰ ਨਾਂ ਦਿੱਤਾ ਜੀ ਗੂਗਲ ਉਹਨੂੰ ਇੱਕ ਸਪਿਰਚੁਅਲ ਲੀਡਰ ਲਿਖ ਰਹੀ ਹੈ
ਠੀਕ ਹੈ ਬਰਾੜ ਸਾਹਿਬ ਇਹ ਨੀ ਦੱਸਿਆ ਵੀ ਰਾਧੇ ਮਾਂ ਲਾਲ ਕੱਪੜੇ ਕਿਉਂ ਪਾਉਂਦੀ ਆ ਹੋਰ ਰੰਗ ਉਹਨੂੰ ਕਿਉਂ ਨੀ ਪਸੰਦ ਕੋਈ
ਨਾ ਜੀ ਲਾਲ ਕੱਪੜੇ ਨੀ ਮੈਨੂੰ ਤਾਂ ਜਿਹੜੀ ਸਾਰਿਆਂ ਤੋਂ ਵੱਧ ਕਲਾਸੀਕਲ ਗੱਲ ਉਹਦੇ ਚ ਲੱਗਦੀ ਆ ਉਹ ਗੁਲਾਬ ਦਾ ਫੁੱਲ ਫੜ ਕੇ ਤੁਰਨਾ ਹਰ ਟਾਈਮ
ਬਰਾੜ ਸਾਹਿਬ ਤਰਸ਼ੂਲ ਵੀ ਫੜਿਆ ਦੇਖ ਲਓ ਤੁਹਾਨੂੰ ਗੁਲਾਬ ਦਾ ਫੁੱਲ ਹੀ ਦਿਸਿਆ
ਗੁਲਾਬ ਦਾ ਫੁੱਲ ਹੀ ਦਿਸਦਾ ਹਰ ਟਾਈਮ ਪੂਰੇ ਸਟਾਈਲ ਨਾਲ ਫੜ ਕੇ ਇੱਕੋ ਥਾਂ ਤੇ ਆਏ ਜਿਵੇਂ ਜਿਵੇਂ ਮੂਰਤੀ ਨੀ ਚੱਲਦੀ ਹੁੰਦੀ ਓਦਾਂ ਚੱਲਦੀ ਹੈ ਕੋਈ ਉਹ ਹਿੱਲ ਜੇ ਕਿਸੇ ਪਾਸੇ
ਬਿਲਕੁਲ ਤੁਰਦੀ ਹੈ ਮੂਰਤੀ ਵਾਂਗੂ ਜਾਂ ਕੋਈ ਐਕਸਪ੍ਰੈਸ਼ਨ ਨੀ ਬਸ ਇੱਕ ਹਲਕੀ ਜਿਹੀ ਸਮਾਈਲ ਔਰ ਬੜਾ ਵਧੀਆ ਆਪਣੇ ਆਪ ਨੂੰ ਕੈਰੀ ਕੀਤਾ ਹੁੰਦਾ ਪਤਾ ਨੀ ਇੰਨਾ ਉਹ ਜਿਹੜਾ ਗਹਿਣਾ ਗੱਟਾ ਇਹਨੇ ਪਾਇਆ ਹੁੰਦਾ ਉਹਨੂੰ ਸੰਭਾਲ ਕੇ ਤੁਰਦੀ ਕਿੱਦਾਂ ਜਾਂ ਪ੍ਰਵਚਨ ਕਿੱਦਾਂ ਕਰਦੀ ਉਹ ਸਾਰੇ ਖਿਲਾਰੇ ਦੇ ਨਾਲ ਉਹ ਇਹ ਤਾਂ ਰਾਧੇ ਮਾਂ ਨੂੰ ਹੀ ਪਤਾ ਹੋਣਾ
ਦੇਖੋ ਜੀ ਰੱਬ ਜਾਣੇ ਵੀ ਹੁਣ ਅਸੀਂ ਤਾਂ ਇਹੀ ਕਹਿਣੇ ਆ ਵੀ ਹੁਣ ਜਦੋਂ ਚੱਲੀ ਆ ਹਨੇਰੀ ਜੇ ਕਹਿੰਦੇ ਨੀ ਹੁੰਦੇ ਵੀ ਹੁਣ ਕੰਬਾਈਨ ਆ ਕੋਈ ਵੀ ਚੀਜ਼ ਨਾ ਕਈ ਵਾਰੀ ਔਖੀ ਬਹੁਤ ਹੁੰਦੀ ਆ ਸਾਡਾ ਨਾ ਇੱਕ ਸੀਗਾ ਦੂਰ ਪਿੰਡ ਦਾ ਖੇਤ ਪੈਂਦਾ ਸੀ ਉਹਦੀਆਂ ਪਹੀਆਂ ਜਿਹੜੀਆਂ ਪਈ ਹੀ ਨਾਰਮਲ ਸਰਕਾਰ ਨੇ ਨਾ ਤਿੰਨ ਘੱਟੋ ਘੱਟ ਤਿੰਨ ਕਰਮਾਂ ਦੀ ਪਹੀ ਕੱਟੀ ਸੀ ਜਦੋਂ ਮੁਰੱਬਾ ਬੰਦੀ ਹੋਈ ਸੀ ਉਹਦਾ ਕਾਰਨ ਇਹ ਸੀ ਉਦੋਂ ਨੀ ਪਤਾ ਸੀ ਕੰਬਾਈਨਾਂ ਆਉਣਗੀਆਂ ਪਰ ਇਹਦਾ ਇਹ ਸੀ ਵੀ ਜੇ ਤਿੰਨ ਕਰਮਾਂ ਦੀ ਪਹੀ 15-16 ਫੁੱਟ ਹੋ ਜਾਂਦੀ ਹੈ ਜੀ 16.5 ਫੁੱਟ ਤਾਂ ਵੀ ਚੱਲ ਦੋ ਚੀਜ਼ਾਂ ਬਰਾਬਰ ਦੋ ਗੱਡੇ ਟੱਪ ਜਾਣ ਉਹਦੇ ਉੱਤੋਂ ਦੀ ਆਉਂਦੇ ਜਾਂਦੇ ਤਾਂ ਤਿੰਨ ਕਰਮਾਂ ਦੀ ਪਹੀ ਤੇ ਜਿਹੜੀਆਂ ਵੱਡੀਆਂ ਰਾਹ ਹੁੰਦੇ ਸੀ ਉਹ 5 ਕਰਮਾਂ ਦੇ ਹੁੰਦੇ ਸੀ ਤੇ ਹੁਣ ਕੀ ਹੈ ਜਿਹੜੀਆਂ 3 ਕਰਮਾਂ ਦੀਆਂ ਪਹੀਆਂ ਜ਼ਿਮੀਂਦਾਰਾਂ ਨੇ ਬੜਬੜ ਛੋਟੀਆਂ ਕਰ ਲਈਆਂ ਤੇ ਉਹ ਕੀ ਕਰਮ ਦੀਆਂ ਰਹਿ ਗਈਆਂ ਤੇ ਉੱਥੇ ਜਦੋਂ ਕੰਬਾਈਨ ਲਿਜਾਣੀ ਹੁੰਦੀ ਹੈ ਤਾਂ ਸਪੈਸ਼ਲ ਉਪਰਾਲੇ ਕਰਨੇ ਪੈਂਦੇ ਆ ਤੇ ਉਹ ਪਹਿਲਾਂ ਪੂਰੇ ਉਪਰਾਲੇ ਕਰਕੇ ਕੰਬਾਈਨ ਉਸ ਏਰੀਏ 'ਚ ਜਾਂਦੀ ਹੈ ਤੇ ਫਿਰ ਕੰਬਾਈਨ ਵਾਲਾ ਕਹਿ ਦਿੰਦਾ ਤੇ ਲੋਕਾਂ ਨੂੰ ਵੀ ਲਾਲਚ ਹੋ ਜਾਂਦਾ ਵੀ ਕੰਬਾਈਨ ਇੱਧਰ ਆਈ ਆ ਤੇ ਹੁਣ ਸਾਰੀ ਕਣਕ ਹੀ ਵੱਢ ਜੀ ਗਏ ਵਾਰੀ ਵਾਰੀ ਇਸ ਰਾਹ ਤੇ ਲਿਆਉਣੀ ਸੌਖੀ ਨਹੀਂ ਹੈ ਇੰਨੀ ਦੂਰ ਤਾਂ ਹੁਣ ਮੈਂ ਤਾਂ ਕਹਿੰਦਾ ਵੀ ਬਾਬਿਆਂ ਨੂੰ ਕੁੱਤਰਨ ਵਾਲੀ ਜਿਹੜੀ ਕੰਬਾਈਨ ਹੁਣ ਚੱਲੀ ਆ ਨਾ ਇਹ ਕੰਬਾਈਨ ਰੁਕਣੀ ਨੀ ਚਾਹੀਦੀ ਹੁਣ ਲੱਗਦੇ ਹੱਥ ਸਾਰੇ ਬਾਬੇ ਕੁੱਤਰ ਲਈਏ ਤਾਂ ਜ਼ਿਆਦਾ ਵਧੀਆ ਰਹੂਗਾ
ਬਿਲਕੁਲ ਠੀਕ ਹੈ ਜੀ ਸੋ ਜਸਮੀਤ ਰੰਧਾਵਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਵੈਲ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ ਮਿੰਟੂ ਭਾਜੀ ਯੂ ਆਰ ਗ੍ਰੇਟ
ਥੈਂਕ ਯੂ ਜੀ ਥੈਂਕ ਯੂ ਬੜਾ ਨਾ ਬਣਾ ਦਿਓ ਕਿਤੇ ਮੈਂ ਬਾਬਾ ਬਣ ਗਿਆ
ਠੀਕ ਹੈ ਤੇ ਲਓ ਜੀ
ਫੋਲੋਅਰ ਆਪਣੇ ਵੀ ਹੈਗੇ ਫੋਲੋਅਰ ਆਪਣੇ ਵੀ ਹੈਗੇ ਆਪਣੇ ਫੋਲੋਅਰ ਵੀ ਆਪਣਾ ਪੂਰਾ ਸਹਿਯੋਗ ਦਿੰਦੇ ਆ ਮੈਂ ਨਾ ਕੱਲ ਜਦੋਂ ਕੱਲ ਮੈਨੂੰ ਉਹਦੇ ਕਹਿੰਦੇ ਵੀ ਉਹ ਬਿਲਡਿੰਗ ਬਣਾਈ ਜਾਂਦੇ ਹੁਣ ਲੱਗੇ ਹੋਏ ਤੇ ਕੱਲ ਕਹਿੰਦੇ ਵੀ ਪੇਂਟ ਮੈਂ ਕਿਹਾ ਚਲੋ ਪੇਂਟ ਕਰਨ ਨੂੰ ਆਪਣੇ ਬਹੁਤ ਸਾਰੇ ਪੇਂਟ ਕਰਨ ਵਾਲੇ ਮਿੱਤਰ ਪਿਆਰੇ ਆਪਾਂ ਨੂੰ ਸੁਣਦੇ ਆ ਚਲੋ ਮੈਂ ਕਾਲ ਕਰਦਾ ਮੈਂ ਮੁੰਡੇ ਆਪਣੇ ਨਪਿੰਦਰ ਦਾ ਫੋਨ ਲੱਭਿਆ ਮੇਰੇ ਕੁਦਰਤੀ ਮੈਨੂੰ ਮਿਲਿਆ ਨਾ ਤੇ ਮੈਂ ਮੈਲਬਰਨ ਕਰਨਾ ਸੀ ਮੈਂ ਸੋਨੀ ਨੂੰ ਕੀਤਾ ਸੈਂਬੀ ਨੂੰ ਬ੍ਰਿਸਬਨ ਤਾਂ ਉਹ ਉਹਨੇ ਮੈਨੂੰ ਦੱਸਤਾ ਜੀ ਵੀ ਆਹ ਚੀਜ਼ਾਂ ਲਿਆਈ ਉਹਨੇ ਜਾਣੀ ਕਿ ਮੈਨੂੰ ਗੁਰ ਦੇ ਤੇ ਤੇ ਉਹ ਪਰ ਕਈ ਕਹਿੰਦੇ ਨੇ ਕਈ ਵਾਰੀ ਅਧੂਰੇ ਗੁਰ ਵੀ ਖਤਰਨਾਕ ਹੁੰਦੇ ਆ ਅਧੂਰੀ ਐਜੂਕੇਸ਼ਨ ਖਤਰਨਾਕ ਹੁੰਦੀ ਆ ਚਲੋ ਜੀ ਮੈਂ ਉਹਦੀਆਂ ਅਧੂਰੇ ਗੁਰ ਲੈ ਕੇ ਤੇ ਦਵਾ ਦਾ ਪੇਂਟਰ ਬਣ ਕੇ ਕੱਲ ਪੇਂਟ ਕਰਨ ਲੱਗ ਗਿਆ ਆਪਦੀ ਕੁਟੀਆ ਨੂੰ ਤਾਂ ਉਹ ਜਿਹੜੀ ਮੈਨੂੰ ਉਹਨੇ ਅਸਲੀ ਗੱਲ ਜਿਹੜੀ ਕੁੰਡੀ ਨੀ ਹੁੰਦੀ ਉਹ ਨੀ ਦੱਸੀ ਸੀ ਮੈਂ 2-3-4 ਘੰਟਿਆਂ ਚ 2 ਕੰਧਾਂ ਹੀ ਮਸਾਂ ਹਾਲਾਂਕਿ ਸਪਰੇ ਗਨ ਨਾਲ 2 ਕੰਧਾਂ ਹੀ ਹੋਈਆਂ ਮੈਂ ਕਿਹਾ ਯਾਰ ਇਹ ਤਾਂ ਬੜੀ ਔਖੀ ਜੋਬ ਹੈ ਇਹ ਕਿਵੇਂ ਹੁੰਦੀ ਆ ਫਿਰ ਮੈਂ ਕਿਹਾ ਚੱਲ ਯਾਰ ਵੀ ਆਪਾਂ ਪੁੱਛਦੇ ਹਾਂ ਦੁਬਾਰੇ ਵੀ ਇਹ ਤਾਂ ਚੱਲਦੀ ਨੀ ਫਿਰ ਮੈਂ ਕਿਹਾ ਚੱਲ ਇਹਦੀ ਕਿਤਾਬ ਜੀ ਪੜ੍ਹ ਕੇ ਦੇਖ ਲਈਏ ਮੈਂ ਜੋ ਕਿਤਾਬ ਜੀ ਪੜ੍ਹ ਕੇ ਦੇਖਿਆ ਤਾਂ ਉਹਦੇ ਚ ਲਿਖਿਆ ਸੀਗਾ ਵੀ ਸੁੱਚ ਸੱਜੇ ਪਾਸੇ ਨੂੰ ਨੀ ਖੱਬੇ ਪਾਸੇ ਨੂੰ ਮੋੜਨੀ ਆ 2-2.5 ਘੰਟੇ ਬਾਅਦ ਖੱਬੇ ਪਾਸੇ ਸੁੱਚ ਕਰੀ ਫਿਰ ਉਹ ਚੱਜ ਨਾਲ ਰੰਗ ਕਰਨ ਲੱਗੀ ਸੋ ਕਹਿੰਦੇ ਨੀ ਹੁੰਦੇ ਵੀ ਅਧੂਰੀ ਜਾਣਕਾਰੀ ਖਤਰਨਾਕ ਆ ਪਰ ਸਾਡੇ ਫੋਲੋਅਰ ਸਾਡੀ ਬਹੁਤ ਹੈਲਪ ਕਰਦੇ ਆ ਜੀ ਜਿਵੇਂ ਵੀ ਕਰਦੇ ਆ ਜਿਹੜੇ ਵੀ ਰੂਪ ਚ ਕਰਦੇ ਆ ਸਾਰਿਆਂ ਦਾ ਧੰਨਵਾਦ ਆ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਂ ਕੋਸ਼ਿਸ਼ ਕਰਦਾ ਜੇ ਅਸੀਂ ਸੰਗਤਾਰ ਹੋਰਾਂ ਨੂੰ ਲੈ ਸਕੀਏ ਤਾਂ ਮੈਂ ਤੁਹਾਡੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤੇ ਤੁਸੀਂ ਉਹਨਾਂ ਦਾ ਪ੍ਰੋਗਰਾਮ ਜਾ ਕੇ ਦੇਖੋ
ਜੀ ਜੀ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਤਾਲਾ ਭੈਂਸ ਹੁਣੀ ਪ੍ਰੋਗਰਾਮ ਤੋਂ ਜੁੜੇ ਸੀ ਲਓ ਜੀ ਤੁਹਾਡਾ ਮੈਸੇਜ ਤੇ ਬਰਾੜ ਸਾਹਿਬ ਸੁਣ ਕੇ ਹੀ ਨੀ ਗਏ ਹੈ ਕਹਿੰਦੇ ਭਾਜੀ ਤੁਸੀਂ ਰੋਮਾਂਟਿਕ ਹੋਈ ਜਾਂਦੇ ਆ ਠੀਕ ਆ ਹੋਰ ਤੇ ਲਓ ਜੀ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਵੀ ਕਿਹਾ, ਕਹਿੰਦੇ ਕਿ ਭਾਜੀ ਗੁਲਾਬ ਦਾ ਫੁੱਲ ਲੈਣ ਦੀ ਖਾਹਿਸ਼ ਤਾਂ ਨੀ ਕਿਤੇ। ਇਹ ਹੁਣ ਦੋਨੇ ਮੈਸੇਜ ਭਾਜੀ ਨੇ ਸੁਣੇ ਨੀ, ਪਰ ਚਲੋ ਜ਼ਰੂਰ ਪੁੱਛ ਲਿਓ ਤੁਸੀਂ ਭਾਜੀ ਨੂੰ ਅਗਲੇ ਪ੍ਰੋਗਰਾਮ ਚ। ਲਓ ਜੀ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜੇ ਨੇ, ਫਤਿਹ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਕਹਿੰਦੇ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜ੍ਹਦੀਵਾਲਾ ਨੂੰ ਇੱਕ ਬਹੁਤ ਹੀ ਦਿਨਾਂ ਤੋਂ ਭੁੱਖੇ ਤੇ ਆਏ, ਜਿਨ੍ਹਾਂ ਦੀ ਉਮਰ ਤਕਰੀਬਨ 50-55 ਸਾਲ ਹੈ। ਭੂੰਗੇ ਤੋਂ ਕਰੀਬ ਪੁਰ ਪਿੰਡ ਦੇ ਮੋੜ ਤੇ ਬਹੁਤ ਹੀ ਮਾੜੀ ਹਾਲਤ ਵਿਚ ਮਿਲੇ ਆ, ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਤੇ ਪੁੱਛਣ ਤੇ ਦੱਸਦੇ ਹਨ ਕਿ ਅਹਿਮਦ ਉਹਨਾਂ ਦਾ ਨਾਮ ਹੈ ਤੇ ਜੰਮੂ ਦੇ ਰਹਿਣ ਵਾਲੇ ਹਨ, ਜਿਸ ਤੋਂ ਜ਼ਿਆਦਾ ਕੁਝ ਵੀ ਨਹੀਂ ਦੱਸਦੇ ਤੇ ਜਿਸ ਸਥਾਨ ਤੇ ਉਹ ਮਿਲਿਆ ਨੇ ਕਹਿੰਦੇ ਉਹਦੇ ਬਹੁਤ ਜ਼ਿਆਦਾ ਰੋਡ ਚੱਲਦੀ ਹੈ ਤੇ ਉਹ ਚੱਲਦੀਆਂ ਗੱਡੀਆਂ ਨੂੰ ਹੱਥ ਮਾਰ ਰਹੇ ਸਨ ਤੇ ਜਦੋਂ ਉੱਥੇ ਭੁਲਾਣਾ ਪਿੰਡ ਦੇ ਵੀਰ ਦਵਿੰਦਰ ਜੀ ਗੋਲਡੀ ਨੇ ਦੇਖਿਆ ਤਾਂ ਵੀਰ ਨੇ ਆਪਣਾ ਫਰਜ਼ ਸਮਝਦੇ ਹੋਏ ਜਥੇਬੰਦੀ ਦੇ ਨਾਲ ਸੰਪਰਕ ਕੀਤਾ ਤੇ ਜਥੇਬੰਦੀ ਉੱਥੇ ਪੁੱਜ ਕੇ ਹਾਲਤ ਦੇਖੀ ਤੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਉਹ 5-6 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਤੇ ਜਦੋਂ ਵੀ ਉਹਨਾਂ ਕੋਲ ਕੋਈ ਜਾਂਦਾ ਤਾਂ ਉਹ ਬਹੁਤ ਪਿਆਰ ਨਾਲ ਜੱਫੀ ਪਾ ਲੈਂਦੇ ਹਨ। ਇੰਨੇ ਹਸਮੁਖ ਵਿਅਕਤੀ ਦੀ ਜ਼ਿੰਦਗੀ ਵਿੱਚ ਇਹ ਸਮਾਂ ਕਿਵੇਂ ਆ ਗਿਆ, ਇਹ ਸਭ ਉਹਨਾਂ ਨੂੰ ਮਿਲਣ ਤੋਂ ਬਾਅਦ ਹਰ ਕੋਈ ਸੋਚਣ ਤੇ ਮਜਬੂਰ ਹੋਵੇਗਾ ਤੇ ਹੁਣ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਸੇਵਾ ਦਲ ਆਸ਼ਰਮ ਵਿੱਚ ਲਿਆਂਦਾ ਹੈ ਤੇ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਤੇ ਸਾਰੇ ਵੀਰਾਂ ਅੱਗੇ ਜਥੇਬੰਦੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜਿਹੜੀ ਗੱਲ ਹੈ ਅੱਗੇ ਤੋਂ ਅੱਗੇ ਫੈਲਾਓ ਤਾਂ ਕਿ ਉਹਨਾਂ ਦੇ ਪਰਿਵਾਰ ਨੂੰ ਪਤਾ ਚੱਲ ਸਕੇ ਜੀ। ਸੋ ਸੰਪਰਕ ਨੰਬਰ ਵੀ ਦਿੱਤੇ ਨੇ ਇਹਨਾਂ ਨੇ ਮੈਲਬਨ ਦੇ ਹੈਗੇ ਆ ਜੀ 0433611 ਤੇ 988 ਤੇ ਇੰਡੀਆ ਦਾ ਜਿਹੜਾ ਨੰਬਰ ਹੈ ਉਹ ਹੈਗਾ 94-172-60-895। ਸੋ ਬਿਲਕੁਲ ਜੀ ਪਹਿਲਾਂ ਤੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੂੰ ਉਹ ਇੱਕ ਤਰ੍ਹਾਂ ਬਹੁਤ ਜ਼ਿਆਦਾ ਸ਼ੁਭ ਕਾਮਨਾਵਾਂ ਦੇ ਪਾਤਰ ਨੇ ਜਿਨ੍ਹਾਂ ਨੇ ਇਹੋ ਜਿਹਾ ਉਦਮ ਕੀਤਾ ਹੋਇਆ ਹੈ ਤੇ ਇਹੋ ਜਿਹੇ ਗਰੀਬ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਨੇ। ਸੋ ਇਹ ਵੀ ਪਰਮਾਤਮਾ ਜਿਹਦੇ ਹਿੱਸੇ ਲਾਉਂਦਾ ਇੰਨਾ ਉਦਮੀ ਕੋਈ ਕੋਈ ਹੁੰਦਾ ਇਸ ਜ਼ਿੰਦਗੀ ਦੇ ਵਿੱਚ। ਸੋ ਬਿਲਕੁਲ ਜੀ ਜਿੰਨਾ ਹੋ ਸਕੇ ਇਹੋ ਜਿਹੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਦਾ ਜਿਹੜਾ ਸਾਥ ਜਾਂ ਸਹਿਯੋਗ ਦੇਣਾ ਤੇ ਬਣਦਾ। ਸੋ ਬਿਲਕੁਲ ਜੀ ਤੁਹਾਡੀ ਗੱਲ ਪਹੁੰਚਾ ਦਿੱਤੀ ਹੈ, ਜ਼ਰੂਰ ਜੇ ਕਿਸੇ ਨੂੰ ਪਤਾ ਹੋਇਆ ਤੇ ਇਹਦੇ ਬਾਰੇ ਆਗਾਹ ਕਰਨਗੇ। ਕਹਿੰਦੇ ਜੀ ਬਾਪੂ ਸੂਰਤ ਸਿੰਘ ਜੀ, ਇਹ ਮੈਨੂੰ ਨਾਮ ਨੀ ਇਹਨਾਂ ਦਾ ਆਇਆ, ਫੋਨ ਨੰਬਰ ਹੀ ਆਇਆ, ਤੁਸੀਂ ਆਪਣਾ ਨਾਮ ਵੀ ਜ਼ਰੂਰ ਦੱਸੋ ਜੀ। ਇਹਨਾਂ ਨੇ ਲਿਖਿਆ ਕਿ ਬਾਪੂ ਸੂਰਤ ਸਿੰਘ ਬਾਰੇ ਕੋਈ ਜਾਣਕਾਰੀ ਹੈ ਜੀ ਤੁਹਾਡੇ ਕੋਲ? ਸੋ ਜੀ ਮੇਰੇ ਕੋਲ ਤੇ ਕੋਈ ਜਾਣਕਾਰੀ ਨਹੀਂ ਹੈਗੀ, ਪਰ ਜ਼ਰੂਰ ਬਰਾੜ ਸਾਹਿਬ ਨੂੰ ਇਹਦੇ ਬਾਰੇ ਜ਼ਰੂਰ ਪੁੱਛਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਮੈਨੂੰ ਲੱਗਦਾ ਖਬਰਾਂ ਦਾ ਸਿਲਸਿਲਾ ਇੱਥੇ ਮੁਕਾਉਣਾ ਚਾਹੀਦਾ ਕਿ ਅੱਗੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਜੇ ਸੰਤਾਰ ਹੀਰ ਹੁਣਾਂ ਨੂੰ ਨਾਲ ਲੈ ਸਕੀਏ ਤੇ ਉਹਨਾਂ ਦੇ ਨਾਲ ਇੱਕ ਖਾਸ ਗੱਲਬਾਤ ਕਰਾਂਗੇ ਇੱਥੇ ਦੇ ਹੋਣ ਵਾਲੇ ਸ਼ੋਜ਼ ਬਾਰੇ ਵੀ ਜਾਂ ਉਹਨਾਂ ਦੀਆਂ ਯਾਦਾਂ ਨੂੰ ਵੀ ਕਿਤੇ ਫਰੋਲਾਂਗੇ ਜੋ ਮੇਰਾ ਕੰਮ ਹੈ। ਸੋ ਮੈਨੂੰ ਲੱਗਦਾ ਇੱਕ ਬ੍ਰੇਕ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਨੀ ਆ ਜੀ।
10-15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com।
Migration Agent Registration Number 0851410।
Galaxy Migration, ਹਰ
तरह दे स्टूडेंट वीजा TRPR इंप्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04454-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
की तुसी प्रॉपर्टी खरीदन या बेचन बारे सोच रहे हो ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਹਨਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਜੀ ਬੈਟਿਸ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327
0434641327।
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਲੋ ਜੀ, ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਤੁਸੀਂ ਸੋਚ ਰਹੇ ਹੋਗੇ ਹਨਾ ਕਿ ਸੰਗਤਾਰ ਜੀ ਸਾਡੇ ਨਾਲ ਅੱਜ ਰਾਬਤਾ ਕਾਇਮ ਕਰਨਗੇ ਜਾਂ ਨਹੀਂ, ਹਨਾ। ਬਿਲਕੁਲ, ਮੇਰੇ ਲਈ ਵੀ ਹੁਣ ਤੱਕ ਇਹ ਰਿਹਾਸੀ ਸੀ, ਪਰ ਮਾਫੀ ਚਾਹੁੰਦੀ ਹਾਂ ਜੀ, ਸੰਗਤਾਰ ਹੁਣਾਂ ਨਾਲ ਸਾਡਾ ਜਿਹੜਾ ਸੰਪਰਕ ਆ ਉਹ ਕਾਇਮ ਨਹੀਂ ਹੋ ਸਕਿਆ, ਪਰ ਜ਼ਰੂਰ ਹੀ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ। ਸੋ ਮੈਂ ਵੀ ਫੈਨ ਹਾਂ ਜੀ ਉਹਨਾਂ ਦੀ ਸ਼ਾਇਰੀ ਦੀ, ਔਰ ਕੰਪੋਜ਼ ਜਿਹੜੀਆਂ ਉਹ ਕਰਦੇ ਨੇ ਆਪਣੇ ਵਾਰਿਸ ਬ੍ਰਦਰਸ ਲਈ ਗੀਤ, ਔਰ ਉਸ ਤੋਂ ਇਲਾਵਾ ਉਹ ਫਲੂਟ ਔਰ ਤੂੰਬੀ ਵੀ ਬਹੁਤ ਵਧੀਆ ਵਜਾਉਂਦੇ ਨੇ। ਸੋ ਇੱਕ ਆਦਮੀ ਦੇ ਵਿੱਚ ਇੰਨਾ ਸਾਰਾ ਟੈਲੈਂਟ ਹੁੰਦਾ ਜੀ, ਉਹ ਕੁਛ ਤੇ ਖਾਸ ਹੁੰਦਾ ਜਾਂ ਕੁਛ ਕਿਉਂ ਜੀ, ਬਹੁਤ ਖਾਸ ਹੁੰਦਾ। ਸੋ ਇਹੋ ਜਿਹੀਆਂ ਖਾਸ ਹਸਤੀਆਂ ਦੇ ਨਾਲ ਮੁਲਾਕਾਤ ਅਸੀਂ ਤੁਹਾਡੀ ਕਰਵਾਉਂਦੇ ਰਹੀਦਾ। ਸੋ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਸੰਗਤਾਰ ਹੁਣਾਂ ਨਾਲ ਵੀ ਅਸੀਂ ਖਾਸ ਮੁਲਾਕਾਤ ਦਾ ਜਿਹੜਾ ਕਰ ਸਕੀਏ। ਸੋ ਅੱਜ ਦਾ ਬਾਕੀ ਰਹਿੰਦਾ ਪ੍ਰੋਗਰਾਮ, ਹੁਣ ਦੱਸੋ ਕੀ ਕਰੀਏ ਫਿਰ। ਮੈਨੂੰ ਲੱਗਦਾ ਅੱਜ ਬਸੰਤੀ ਮਨਾ ਲਈਏ, ਹੈ ਨਾ। ਜ਼ਰੂਰ ਜੀ, ਚਲੋ ਫਿਰ ਅੱਜ ਬਸੰਤ ਦੇ ਪ੍ਰੋਗਰਾਮ ਕਰਦੇ ਆ। ਤੇ ਮੈਂ ਕੱਲੀ ਤਾਂ ਨਹੀਂ ਕਰ ਸਕਦੀ ਜੀ, ਕਿਉਂਕਿ ਪਤੰਗ ਵੀ ਕੱਲੇ ਬੰਦੇ ਕੋ ਨਹੀਂ ਚੜਾ ਹੁੰਦਾ, ਹੈ ਨਾ। ਇੱਕ ਨੇ ਚਰਖੜੀ ਫੜਨੀ ਹੁੰਦੀ ਹੈ ਤੇ ਇੱਕ ਨੇ ਕੰਨੀ ਦੇਣੀ ਹੁੰਦੀ ਹੈ। ਸੋ ਹੁਣ ਤੁਸੀਂ ਦੇਖ ਲਓ ਕੀ ਕਰਨਾ। ਮੈਂ ਤਾਂ ਡੋਰ ਫੜੀ ਹੋਈ ਆ, ਕੰਨੀ ਤੁਸੀਂ ਦੇਣੀ ਹੈ ਤੇ ਫੇਰ ਹੀ ਪ੍ਰੋਗਰਾਮ ਦਾ ਜਿਹੜਾ ਪਤੰਗ ਹੈ ਉੱਪਰ ਚੜਨਾ। ਸੋ ਜਲਦੀ ਜਲਦੀ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਬਸੰਤ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਤੁਸੀਂ ਮੈਨੂੰ ਲਿਖ ਕੇ ਭੇਜੋ। ਕੀ ਕਰਦੇ ਹੁੰਦੇ ਸੀ ਬਸੰਤ ਦੇ ਉੱਤੇ, ਤੇ ਕੀ ਖਾਂਦੇ ਹੁੰਦੇ ਸੀਗੇ, ਕੀ ਪਹਿਨਦੇ ਹੁੰਦੇ ਸੀ, ਜੋ ਵੀ ਯਾਦ ਆਉਂਦਾ ਜੀ ਸਾਨੂੰ ਲਿਖ ਭੇਜੋ। ਸੋ ਕੁਲਦੀਪ ਕੌਰ ਹੁਣਾਂ ਨੇ ਸਾਨੂੰ ਪਹਿਲਾਂ ਲਿਖ ਭੇਜਿਆ ਜੀ, ਹਿੰਟ ਮਾਰ ਦਿੱਤਾ ਕਿ ਆਈ ਬਸੰਤ ਪਾਲਾ ਉਡੰਤ। ਬਿਲਕੁਲ ਜੀ, ਬਸੰਤ ਦਾ ਜਿਹੜਾ ਤਿਉਹਾਰ ਹੈ, ਵੈਸੇ ਤੇ ਸਾਡੇ ਕਾਫੀ ਤਿਉਹਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਰੁੱਤਾਂ ਦੇ ਨਾਲ ਹੀ ਜੁੜੇ ਹੁੰਦੇ ਨੇ। ਜਿਵੇਂ ਕਹਿ ਲੋ ਦੀਵਾਲੀ ਆਉਂਦੀ ਹੈ ਤੇ ਦੀਵਾਲੀ ਤੇ ਆਉਂਦੇ ਆ ਤੇ ਕਹਿ ਦਿੰਦੇ ਸੀ ਆਈ ਦੀਵਾਲੀ ਲੈ ਕੇ ਠੰਡ ਤੇ ਪਾਓ ਕੱਪੜਿਆਂ ਦੀ ਪੰਡ, ਹੈ ਨਾ। ਸੋ ਅਸੀਂ ਬਚਪਨ ਦੇ ਵਿੱਚ ਜਦੋਂ ਬੱਚੇ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਨੂੰ ਕਾਫੀ ਜਨਰਲ ਨੌਲੇਜ ਹੋ ਜਾਂਦੀ ਹੁੰਦੀ ਸੀਗੀ। ਸੋ ਕਈ ਵਾਰੀ ਹੁੰਦਾ ਜੀ ਕਿਸੇ ਨੂੰ ਸਿਖਾਇਆ ਕੁਛ ਨਹੀਂ ਸਿੱਖਦਾ, ਪਰ ਬੱਚਾ ਜਿਹੜਾ ਹੁੰਦਾ ਦੇਖਦੇ ਦੇਖਦੇ ਜ਼ਿਆਦਾ ਕੁਛ ਸਿੱਖ ਲੈਂਦਾ। ਔਰ ਇਹ ਚੀਜ਼ਾਂ ਸਾਨੂੰ ਕਿਸੇ ਨੇ ਨਹੀਂ ਸਿਖਾਈਆਂ ਕਿ ਤੁਸੀਂ ਬਸੰਤ ਰੁੱਤੇ ਸਾਡੇ ਲਈ ਕੱਪੜੇ ਕੱਢੇ ਜਾਂਦੇ ਸੀ ਕਿ ਆਹ ਕੱਪੜੇ ਪਾਉਣੇ ਆ, ਜਾਂ ਤੇ ਉਹ ਜਿਹੜੀਆਂ ਚੀਜ਼ਾਂ ਉਹ ਮੈਨੂੰ ਲੱਗਦਾ ਕਿ ਅਸੀਂ ਦੇਖ ਸੁਣ ਕੇ ਹੀ ਕਰ ਲੈਂਦੇ ਹਾਂ। ਸੋ ਇਹ ਚੀਜ਼ਾਂ ਅਸੀਂ ਦੇਖੀਆਂ ਸੁਣੀਆਂ ਤੇ ਕੋਸ਼ਿਸ਼ ਕਰੀਏ ਇਹ ਚੀਜ਼ਾਂ ਅਸੀਂ ਕਰਦੇ ਰਹੀਏ ਆਪਣੀ ਜ਼ਿੰਦਗੀ ਚ, ਤਾਂ ਕਿ ਸਾਡੇ ਬੱਚੇ ਜਿਹੜੇ ਆ ਸਾਡੀ ਅਗਲੀ ਪੀੜ੍ਹੀ ਆ ਉਹ ਵੀ ਇਹਨਾਂ ਨੂੰ ਇੱਦਾਂ ਹੀ ਦੇਖਦੇ ਸੁਣਦੇ ਜਿਹੜੀ ਆਪਣੇ ਤੇ ਮਾਣੇ ਤੇ ਇਹਨਾਂ ਨੂੰ ਹੰਡਾਵੇ ਵੀ। ਸੋ ਜੀ, ਕੁਲਦੀਪ ਕੌਰ ਹੁਣਾਂ ਦਾ ਮੈਸੇਜ ਵੀ ਮੇਰੇ ਕੋਲ ਆਇਆ ਹੋਇਆ ਤੇ ਉਹਨਾਂ ਦਾ ਵੋਇਸ ਮੈਸੇਜ ਲੈਣੀ ਆ। ਮਾਫੀ ਚਾਹੁੰਦੀ ਹਾਂ ਕਿ ਦੇਰ ਹੋ ਗਈ, ਪਰ ਚਲੋ ਜੀ ਸੁਣਦੇ ਆ ਬੈਠ ਕੇ ਕੀ ਕਹਿੰਦੇ ਨੇ ਕੁਲਦੀਪ ਕੌਰ ਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਬਲਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਸਰੋਤਿਆਂ ਨੂੰ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਰ ਮੈਨੂੰ ਹੁਣ ਜਾਣਾ ਪੈਣਾ ਕਿਉਂਕਿ ਮੇਰੀ ਥੋੜੀਆਂ ਪਲੇਸਮੈਂਟਸ ਵਗੈਰਾ ਸਟਾਰਟ ਹੋਣੀਆਂ ਸੀਗੀਆਂ, ਤੇ ਮੈਂ ਜਾਂਦੀ ਜਾਂਦੀ ਆਪਣੀ ਇੱਕ ਯਾਦ ਸ਼ੇਅਰ ਕਰਨਾ ਚਾਹੁੰਦੀ ਸੀ ਬਸੰਤ ਰੁੱਤ ਨਾਲ, ਜਿਹੜੀ ਕਿ ਇੱਦਾਂ ਸੀ ਕਿ ਮੈਂ ਸ਼ੁਰੂ ਤੋਂ ਨਾ ਘਰੇ ਜਿੱਦਾਂ ਕੁੜੀਆਂ ਵਾਂਗ ਘੱਟ ਰਹਿੰਦੀ ਸੀਗੀ, ਤੇ ਵੀਰਾਂ ਹੋਣਾ ਨਾਲ ਜ਼ਿਆਦਾ ਯਾਨੀ ਕਿ ਬ੍ਰਦਰਸ ਨਾਲ ਜ਼ਿਆਦਾ ਮੇਰਾ ਪਿਆਰ ਹੁੰਦਾ ਸੀ, ਤੇ ਕੁੜੀਆਂ ਵਾਲੀਆਂ ਖੇਡਾਂ ਵੀ ਘੱਟ ਹੀ ਖੇਡਦੀ ਹੁੰਦੀ ਸੀ, ਹਨਾ। ਤੋ ਮੈਂ ਕੀ ਕੀਤਾ ਕਿ ਕੁੜਤਾ ਪਜਾਮਾ ਵੀਰੇ ਵਾਲਾ ਪਾ ਕੇ ਨਾ ਸਿਰ ਤੇ ਜੂੜਾ ਕਰਕੇ ਜਿੱਦਾਂ ਦਸਤਾਰ ਸਜਾਈ ਦੀ ਹੈ ਨਾ, ਛੋਟੀ ਵਾਲੀ ਦਸਤਾਰ ਤਾਂ ਓਦਾਂ ਦਸਤਾਰ ਪਟਕਾ ਜਿਹਨੂੰ ਕਹਿ ਦਿੰਦੇ ਉਹ ਬੰਨ ਲਿਆ, ਹਨਾ। ਤੇ ਮਤਲਬ ਕੋਠੇ ਚੜ ਗਏ ਆਪਾਂ ਬਸੰਤ ਤੇ, ਤੇ ਜਿੱਦਾਂ ਗੁੱਡੀਆਂ ਗੱਡੀਆਂ ਡਾਣੀਆਂ ਸ਼ੁਰੂ ਕਰਤੀਆਂ, ਤੇ ਜਾਂ ਜਿੱਦਾਂ ਜਿਹਦੀ ਗੁੱਡੀ ਹੋ ਜਾਣੀ, ਜਿਹਦੀ ਮਤਲਬ ਲੁੱਟੀ ਜਾਣੀ ਪਤੰਗ, ਹਨਾ, ਉਹ ਕੱਟੀ ਜਾਣੀ, ਉਹਨੂੰ ਕਹਿਣਾ ਆਈ ਬੋਈ ਏਦਾਂ ਕਰ ਕਰਕੇ, ਹਨਾ। ਤੋ ਐਵੇਂ ਦੀਆਂ ਬੜੀਆਂ ਵਧੀਆ ਵਧੀਆ ਹੁੰਦੀਆਂ ਸੀਗੀਆਂ ਯਾਦਾਂ ਸਾਡੀਆਂ। ਤੇ ਪਲੱਸ ਜੀ ਬਹੁਤ ਮਸਤੀ ਕੀਤੀ, ਪਤੰਗਾਂ ਲੁੱਟੀਆਂ ਵੀ ਬਹੁਤ ਆ, ਕਈ ਵਾਰ ਤਾਂ ਸੱਟਾਂ ਵੀ ਲਵਾਈਆਂ ਕੰਧਾ ਟੱਪ ਟੱਪ ਕੇ, ਹਨਾ। ਜਦੋਂ ਕਿਤੇ ਕਿਸੇ ਦੀ ਮਤਲਬ ਕਹਿਣਾ ਉਹਦੀ ਚਾਈਨਾ ਵਾਲੀ ਡੋਰੀ, ਉਹਦੀ ਆਹ ਤਿੱਖੀ ਡੋਰੀ, ਉਹਦੀ ਏਦਾਂ ਏਦਾਂ। ਸੋ ਬੜਾ ਵਧੀਆ ਟਾਈਮ ਰਿਹਾ ਜੀ, ਤੇ ਥੈਂਕ ਯੂ ਵੈਰੀ ਮੱਚ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮਿੰਟੂ ਭਾਜੀ ਤੁਹਾਡੀਆਂ ਯਾਦਾਂ ਵੈਸੇ ਵਧੀਆ ਹੀ ਹੁੰਦੀਆਂ ਨੇ, ਵੇਖਲੀਆਂ ਹੀ ਹੁੰਦੀਆਂ ਨੇ ਤੇ ਬਹੁਤ ਵਧੀਆ ਜੀ, ਕੀਪ ਇਟ ਅਪ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਧੰਨਵਾਦ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਤੁਸੀਂ ਹਮੇਸ਼ਾ ਹੀ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਤੇ ਗੱਲ ਇਹ ਹੁੰਦੀ ਹੈ ਕਿ ਕਿਸੇ ਇੱਕ ਦੀ ਯਾਦ ਸੁਣ ਕੇ ਸਾਡੇ ਅੱਖਾਂ ਅੱਗੇ ਉਹ ਚੀਜ਼ਾਂ ਘੁੰਮ ਜਾਂਦੀਆਂ ਜੋ ਅਸੀਂ ਆਪਣੇ ਬਚਪਨ ਚ ਕੀਤੀਆਂ ਹੁੰਦੀਆਂ, ਜਾਂ ਦੂਸਰੇ ਦੀ ਯਾਦ ਨੂੰ ਸੁਣ ਕੇ ਜੋ ਸਾਨੂੰ ਯਾਦ ਆ ਜਾਏ ਜੀ, ਉਹ ਹੀ ਯਾਦਾਂ ਹੁੰਦੀਆਂ ਨੇ। ਸੋ ਬਿਲਕੁਲ ਪਤੰਗਾਂ ਤੁਸੀਂ ਵੀ, ਤੁਹਾਡੇ ਵਿੱਚੋਂ ਵੀ ਬਹੁਤਿਆਂ ਨੇ ਲੁੱਟੀਆਂ ਹੋਣੀਆਂ, ਬਹੁਤਿਆਂ ਨੇ ਚੜਾਈਆਂ ਹੋਣੀਆਂ, ਮੈਨੂੰ ਵੀ ਯਾਦ ਆ ਗਈ ਜੀ ਗੱਲ ਇਹਨਾਂ ਦੀ, ਜਿੱਦਾਂ ਇਹਨਾਂ ਨੇ ਦੱਸਿਆ ਕਿ ਵੀਰੇ ਨਾਲ ਪਤੰਗ ਚੜਾਉਣ ਚੜ ਜਾਈਦਾ ਸੀ ਤੇ ਮੇਰਾ ਜਿਹੜਾ ਭਰਾ ਆ ਉਹ ਛੋਟਾ ਹੁੰਦਾ ਸੀਗਾ ਤੇ ਜਦੋਂ ਭਰਾ ਨੀ ਹੁੰਦਾ ਸੀਗਾ ਤੇ ਲੋਕਾਂ ਦੇ ਘਰਾਂ ਚ ਪਤੰਗ ਉੱਡਦੇ ਦੇਖੇ ਹੁੰਦੇ ਸੀ ਤਾਂ ਇੱਕ ਇਹ ਵੀ ਰੀਝ ਰਹੀ ਹੁੰਦੀ ਸੀਗੀ ਕਿ ਹਨਾ ਸਾਡਾ ਭਰਾ ਵੀ ਹੋਵੇ ਤੇ ਉਹ ਵੀ ਪਤੰਗ ਚੜਾਇਆ ਕਰੇ, ਤੇ ਬਜ਼ੁਰਗਾਂ ਨੂੰ ਤੇ ਵੈਸੇ ਹੀ ਬੜਾ ਹੁੰਦਾ ਸੀ ਤੇ ਸਾਡੀ ਦਾਦੀ ਨੂੰ ਵੀ ਇਸ ਗੱਲ ਦਾ ਬੜਾ ਚਾਅ ਹੁੰਦਾ ਸੀ ਵੀ ਮੇਰੇ ਪੋਤਾ ਹੋਵੇ ਤੇ ਉਹ ਪਤੰਗ ਚੜਾਇਆ ਕਰੂਗਾ ਫਿਰ, ਤੇ ਮੈਨੂੰ ਯਾਦ ਆ ਕਿ ਜਦੋਂ ਫਿਰ ਸਾਡੇ ਭਰਾ ਹੋਇਆ ਉਹ 5 ਕੁ ਸਾਲ ਦਾ ਹੀ ਹੋਣਾ ਤੇ ਅਸੀਂ ਉਹਨੂੰ ਨਾ ਭੈਣਾਂ ਖੇਤਾਂ ਦੇ ਵਿੱਚ ਲੈ ਗਈਆਂ, ਸਾਡੇ ਘਰ ਦੇ ਪਿੱਛੇ ਖੇਤ ਹੁੰਦੇ ਸੀਗੇ ਤੇ ਅਸੀਂ ਉਹਨੂੰ ਪਤੰਗ ਚੜਾਉਣਾ ਸਿਖਾਇਆ ਫਿਰ, ਔਰ ਮੈਨੂੰ ਅਜੇ ਵੀ ਯਾਦ ਆ ਕਿ ਸਾਡੇ ਕੋਲ ਡੋਰ ਨੀ ਸੀ, ਅਸੀਂ ਰੀਲ ਲੈ ਕੇ ਚੱਲੀਆਂ ਗਈਆਂ, ਅਸੀਂ ਇੱਕ ਪਤੰਗ ਲਿਆ ਤੇ ਨਾਲ ਰੀਲ ਲਈ, ਥੋੜੀ ਜਿਹੀ ਬਚੀ ਹੋਈ ਰੀਲ ਸੀਗੀ, ਔਰ ਅਸੀਂ ਪਤੰਗ ਚੜਾਇਆ, ਉਹ ਏਡਾ ਉੱਚਾ ਪਤੰਗ ਉੱਡਿਆ ਮੈਨੂੰ ਯਾਦ ਹੈ ਕਿ ਅਸੀਂ ਛੱਡੀ ਗਏ ਔਰ ਪਤਾ ਹੀ ਨੀ ਲੱਗਾ ਰੀਲ ਕਦੋਂ ਖਤਮ ਹੋ ਗਈ ਔਰ ਹੱਥ ਦੇ ਵਿੱਚ ਉਹ ਪਤੰਗ ਨਿਕਲ ਕੇ ਉਹ ਗਿਆ। ਸੋ ਏਦਾਂ ਹੀ ਜ਼ਿੰਦਗੀ ਹੈ ਜੀ, ਪਤਾ ਹੀ ਨੀ ਲੱਗਣਾ ਕਦੋਂ ਉਹ ਗਈ। ਸੋ ਜਿੰਨੀ ਦੇਰ ਇਹ ਡੋਰ ਹੈ ਸਾਡੇ ਹੱਥ ਵਿੱਚ, ਇਹਨੂੰ ਇੰਜੋਏ ਕਰ ਲਈਏ, ਇਸ ਪਤੰਗ ਨੂੰ ਚੰਗੀ ਤਰ੍ਹਾਂ ਚੜਾ ਲਈਏ ਔਰ ਮਾਣਦੇ ਰਹੀਏ, ਇਸ ਜ਼ਿੰਦਗੀ ਨੂੰ ਖੁਸ਼ ਰਹੀਏ ਤੇ ਆਲੇ ਦੁਆਲੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਏ, ਮੈਨੂੰ ਲੱਗਦਾ ਇਹ ਜ਼ਿੰਦਗੀ ਦਾ ਇੱਕ ਸਾਰ ਹੈ। ਸੋ ਚਲੋ ਜੀ, ਪ੍ਰਵਚਨ ਨੀ ਕਰਨੇ ਮੈਂ ਕੋਈ ਵੀ, ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਸਾਡੇ ਨਾਲ ਦੀਪਜੋਤ ਸਿੰਘ ਹੁਣਾਂ ਨੇ ਸਿਡਨੀ ਤੋਂ, ਕਹਿ ਰਹੇ ਜੀ ਕਿ ਸਤਿ ਸ੍ਰੀ ਅਕਾਲ ਭੈਣ ਜੀ ਤੇ ਭਾਜੀ, ਕਹਿੰਦੇ ਮਿੰਟੂ ਜੀ ਦਾ ਕੰਬਾਈਨ ਵਾਲਾ ਜਿਹੜਾ ਸੁਝਾਅ ਆ ਉਹ ਬਹੁਤ ਵਧੀਆ ਲੱਗਾ, ਹੈ ਨਾ, ਬਿਲਕੁਲ ਠੀਕ ਕਿਹਾ ਦੀਪਜੋਤ ਜੀ, ਮੈਨੂੰ ਵੀ ਬੜਾ ਵਧੀਆ ਲੱਗਾ, ਇਹ ਕੰਬਾਈਨ ਦੇ ਨਾਲ ਸਾਰੇ ਚੱਕ ਦੇਣੇ ਚਾਹੀਦੇ ਆ ਹੁਣ। ਸੋ ਦੇਖੋ ਜੀ, ਉਹ ਕਹਿੰਦੇ ਹੁੰਦੇ ਆ ਭਈ ਕਿ ਸਾਧੂ ਬੋਲੇ ਸਹਿਜ ਸੁਭਾਅ, ਕੀ ਪਤਾ ਹੁੰਦਾ ਜੀ ਚੱਕੇ ਜਾਣ। ਤੇ ਪਾਲਾ ਭੈਣ ਪ੍ਰੋਗਰਾਮ ਤੋਂ ਉਹਨਾਂ ਨੇ ਫਿਰ ਸਾਂਝ ਪਾਈ ਹੈ ਜੀ ਤੇ ਕਹਿ ਰਹੇ ਨੇ ਕਿ ਦਵਿੰਦਰ ਭਾਜੀ ਲੈ ਆਓ ਤੇ ਕੋਈ ਸੌਂਗ ਸੁਣਾ ਦੋ। ਠੀਕ ਹੈ ਜੀ, ਠੀਕ ਹੈ, ਬਿਲਕੁਲ ਜੀ, ਦਵਿੰਦਰ ਢਿੱਲੋਂ ਹੁਣਾਂ ਨਾਲ ਅਸੀਂ ਗੱਲ ਕੀਤੀ ਸੀ ਪਿਛਲੇ ਹਫਤੇ ਔਰ ਅਖਾੜੇ ਵੀ ਲੱਗੇ ਸੀ ਪ੍ਰੋਗਰਾਮ ਦੇ ਵਿੱਚ, ਗੀਤ ਸੁਣੇ ਵੀ ਸੀਗੇ ਅਸੀਂ, ਤੇ ਕੋਸ਼ਿਸ਼ ਕਰਾਂਗੇ ਜੀ ਮੈਂ ਉਹਨਾਂ ਨੂੰ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਫੇਰ ਤੋਂ ਲਵਾਂ, ਤੇ ਬੜੇ ਸਿੱਧੇ ਜਿਹੇ ਇਨਸਾਨ ਨੇ ਔਰ ਬੜੇ ਹੀ ਸਾਦੀਆਂ ਜਿਹੀਆਂ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਦਿਲ ਨੂੰ ਛੂਹ ਜਾਂਦੀਆਂ ਨੇ ਤੇ ਉਸੇ ਸਾਦਾ ਜਿਹੇ ਤਰੀਕੇ ਨਾਲ ਉਹ ਗੀਤ ਨੂੰ ਗਾਉਂਦੇ ਵੀ ਨੇ। ਸੋ ਕੋਸ਼ਿਸ਼ ਕਰਾਂਗੀ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂ। ਸੋ ਹੁਣ ਮੈਨੂੰ ਲੱਗਦਾ ਹੈ ਇੱਕ ਤੁਹਾਨੂੰ ਗੀਤ ਜ਼ਰੂਰ ਸੁਣਾ ਦਿੰਨੀ ਆ ਦਵਿੰਦਰ ਹੁਣਾਂ ਦੀ ਆਵਾਜ਼ ਦੇ ਵਿੱਚ, ਨਹੀਂ ਤਾਂ ਚਲੋ ਦੇਖਦੇ ਹਾਂ ਜੀ ਕਿਹੜਾ ਗੀਤ ਲੱਗਦਾ ਤੁਹਾਡੇ ਲਈ, ਸੁਣਦੇ ਹਾਂ।
करते हैं वेट संडे दी मुट्ठी बिच आई रही जान बंदे दी हाए सारा वीक करते हैं वेट संडे दी मुट्ठी बिच आई रही जान बंदे दी कोई सारा फुकरा ना रोक तेरा रा मित्रां दे चौबी घंटे सुते रेंद सा मसा सत्ती दिन आंदा एतवार गोरिए यारा ने पतंग लिया चार गोरिए दिन रात ओए मसा मसा हुंदी साडी मुलाकात ओए सूरज छुपी ना अज दिन रात ओए मसा मसा हुंदी साडी मुलाकात ओए साडे ते जमाना भावे सड़दा रहे तेरे मेरे बारे गल्ला करदा रहे कदे लोका तो ना डरे जेलदार गोरिए यारा ने पतंग लिया चार गोरिए चढ़े अज मारे इक वार गोरिए यारा ने पतंग लिया चार गोरिए चढ़े अज
ਲੋ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਚੜਾ ਰਹੇ ਹਾਂ ਜੀ ਅੱਜ ਗੁੱਡੀਆਂ ਤੇ ਪਤੰਗ ਤੇ ਅੱਜ ਪੇਛੇ ਪੈਣੇ ਨੇ ਬਾਕੀ ਗੀਤ ਸੁਣ ਕੇ ਬਸੰਤ ਮਹੀਨੇ ਚੜਾਏ ਜਿਹੜੇ ਪਤੰਗ ਆ ਉਹ ਯਾਦ ਆ ਹੀ ਗਏ ਹੁਣੇ ਤੁਹਾਨੂੰ ਸਾਰਿਆਂ ਨੂੰ ਹੈਨਾ ਸੋ ਤਰੀਕਾ ਦੇਖੋ ਜੀ ਵਾਹ ਗੀਤ ਸੁਣ ਰਹੀ ਸੀ ਕਹਿੰਦਾ ਕਿ ਅਸੀਂ ਧੁੱਪ ਸੇਕੀਏ ਸਿਆਲ ਦੀ ਤੁਸੀਂ ਵੀ ਬਹਾਨੇ ਨਾਲ ਸੁਕਾਓ ਵਾਲ ਜੀ ਵਾਹ ਜੀ ਵਾਹ ਹੈਨਾ ਅੰਦਾਜ਼ ਦੇਖੋ ਤੁਸੀਂ ਸੋ ਚਲੋ ਜੀ ਉਹ ਸਿਆਲ ਦੀਆਂ ਧੁੱਪਾਂ ਜਿਹੜੀਆਂ ਕੋਠਿਆਂ ਤੇ ਚੜ੍ਹ ਕੇ ਸੇਕੀਆਂ ਹੋਈਆਂ ਸੀਆਂ ਹੈਨਾ ਯਾਦ ਆ ਗਈਆਂ ਹੋਣੀਆਂ ਐਤਵਾਰ ਨੂੰ ਕੇਸੀ ਨਹਾ ਕੇ ਛੱਤ ਤੇ ਚੜ੍ਹ ਜਾਣਾ ਤੇ ਵਾਲ ਸੁਕਾਉਣੇ ਤੇ ਪਤੰਗ ਜਿਹੜੇ ਚੜ੍ਹਦੇ ਹੁੰਦੇ ਸੀ ਮੈਨੂੰ ਤਾਂ ਜੀ ਇਹ ਇਕਦਮ ਆਪਣਾ ਪਿੰਡ ਓਦਾਂ ਹੀ ਨਜ਼ਰ ਆ ਰਿਹਾ ਬਨੇਰੇ ਤੇ ਖੜੀ ਜਿੱਦਾਂ ਮੈਂ ਅਜੇ ਵੀ ਉਹ ਪਿੰਡ ਨੂੰ ਦੇਖ ਰਹੀ ਹੋਵਾਂ ਦੂਰੋਂ ਦਿਸਦਾ ਉਹ ਗੁਰਦੁਆਰਾ ਸਾਹਿਬ ਉਹ ਦਰਖਤ ਉਹ ਚੁਬਾਰੇ ਉਹ ਵਗਦੀ ਸੜਕ ਤੇ ਪਿਛਲੇ ਬਨੇਰੇ ਲੱਗਦੇ ਖੇਤ ਵੈਸੇ ਮੈਂ ਸੱਚੀ ਦੱਸਾਂ ਮੈਨੂੰ ਥੈਂਕਸ ਕਰਨਾ ਚਾਹੀਦਾ ਹਰਮਨ ਰੇਡੀਓ ਦਾ ਕਿ ਮੈਂ ਹਰ ਹਰ ਹਫਤੇ ਜਿਹੜਾ ਇੱਕ ਵਾਰੀ ਤੇ ਜ਼ਰੂਰ ਗੇੜਾ ਮਾਰਦੀ ਹਾਂ ਮੈਂ ਆਪਣੇ ਪਿੰਡ ਦਾ ਸੋ ਉਮੀਦ ਕਰਦੀਆਂ ਜੀ ਯਾਦਾਂ ਦੇ ਵਿੱਚ ਤੁਸੀਂ ਵੀ ਆਪਣੇ ਪਿੰਡ 'ਚ ਘੁੰਮ ਫਿਰ ਆਉਂਦੇ ਹੋਣੇ ਆ ਸੋ ਗੱਲ ਕਰ ਰਹੇ ਸੀ ਜੀ ਅਸੀਂ ਪਤੰਗਾਂ ਦੀ ਅੱਛਾ ਪਤੰਗਾਂ ਦੇ ਵੀ ਕਈ ਨਾਮ ਹੁੰਦੇ ਸੀਗੇ ਨਾ ਜਿਵੇਂ ਪਤੰਗ ਇੱਕ ਛੱਜਾ ਕਹਿੰਦੇ ਹੁੰਦੇ ਸੀ ਗੁੱਡੀ ਹੋ ਗਈ ਪਰੀ ਤੇ ਹੋਰ ਵੀ ਜੇ ਕੋਈ ਤੁਹਾਨੂੰ ਨਾਮ ਪਤਾ ਹੋਣ ਇਸ ਤੋਂ ਇਲਾਵਾ ਪਤੰਗ ਛੱਜਾ ਗੁੱਡੀ ਪਰੀ ਇਹਨਾਂ ਤਾਂ ਮੈਨੂੰ ਪਤਾ ਜੇ ਕੋਈ ਹੋਰ ਨਾਮ ਵੀ ਹੋਵੇ ਤਾਂ ਉਹ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਫੇਰ ਉਹ ਡੋਰ ਤੇ ਉਹ ਮਾਂਝੇ ਲਾਉਣੇ ਤੇ ਚਰਖੜੀਆਂ ਤੇ ਡੋਰ ਲਪੇਟ ਕੇ ਕੋਠਿਆਂ ਤੇ ਚੜ੍ਹ ਕੇ ਪਤੰਗ ਉਡਾਉਣੇ ਪੇਚੇ ਪੈਣੇ ਤੇ ਪਤੰਗ ਲੁੱਟਣ ਫਿਰ ਕੋਠਿਆਂ ਗਲੀਆਂ ਤੋਂ ਛਾਲਾ ਮਾਰਦੇ ਮਰਾਉਂਦੇ ਪਤਾ ਨੀ ਕਿੱਥੇ ਕਿੱਥੇ ਪਹੁੰਚ ਜਾਈਦਾ ਸੀ ਵੈਸੇ ਤੁਹਾਡੇ ਚੋਂ ਵੀ ਬਹੁਤਿਆਂ ਨੇ ਪਤੰਗਬਾਜ਼ੀ ਕੀਤੀ ਹੋਣੀ ਆ ਨਾ ਕੋਈ ਕਿੱਸਾ ਯਾਦ ਆ ਰਿਹਾ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜਿਵੇਂ ਟੁੱਡੀ ਕੇ ਸਾਹਿਬ ਨੇ ਕੀਤਾ ਸੀਗਾ ਕਿ ਬਿਲਕੁਲ ਕਾਫੀ ਵਾਰ ਹੁੰਦਾ ਸੀਗਾ ਕਿ ਜਦੋਂ ਪਤੰਗ ਲੁੱਟਣੇ ਹੁੰਦੇ ਸੀ ਜਾਂ ਚੜਾਈ ਦੇ ਹੁੰਦੇ ਸੀ ਤੇ ਕੋਠਿਆਂ ਤੋਂ ਬੱਚੇ ਡਿੱਗ ਵੀ ਜਾਂਦੇ ਹੁੰਦੇ ਸੀ ਕਈ ਵਾਰ ਤੇ ਸੱਟਾਂ ਵੀ ਲੱਗ ਜਾਂਦੀਆਂ ਸੀ ਤੇ ਜਿੱਦਾਂ ਜਗਤਾਰ ਭਾਜੀ ਨੇ ਕਿਹਾ ਭੀ ਸੱਟ ਤੇ ਨਹੀਂ ਲੱਗੀ ਸੱਟ ਤੋਂ ਬਚ ਗਿਆ ਪਰ ਮਾਂ ਦੀਆਂ ਚੱਪਲਾਂ ਤੋਂ ਨੀ ਬਚ ਸਕਿਆ ਬਿਲਕੁਲ ਇਹ ਗੱਲ ਬੜੀ ਹੁੰਦੀ ਸੀਗੀ ਹਨਾ ਇੱਕ ਤਾਂ ਸੱਟ ਲੱਗ ਜਾਂਦੀ ਹੁੰਦੀ ਸੀ ਤੇ ਉੱਪਰੋਂ ਘਰਦਿਆਂ ਦੇ ਜੁੱਤੀਆਂ ਪੈ ਜਾਂਦੀਆਂ ਹੁੰਦੀਆਂ ਸੀਗੀਆਂ ਕਈ ਵਾਰ ਤੇ ਆਪਣੀ ਸੱਟ ਵੀ ਲੁਕਾ ਕੇ ਜਾਈਦੀ ਹੁੰਦੀ ਸੀ ਜੇ ਘਰਦਿਆਂ ਨੇ ਕਹਿਣਾ ਸੱਟ ਲੱਗੀ ਅਸੀਂ ਕਹਿਣਾ ਨਾ ਜੀ ਸੱਟ ਤੇ ਲੱਗੀ ਨੀ ਸਾਡੇ ਤੇ ਲੱਗੀ ਨੀ ਭਾਵੇਂ ਜਿੰਨੀ ਮਰਜ਼ੀ ਸੱਟ ਲੱਗੀ ਹੋਵੇ ਕਿਉਂਕਿ ਪਤਾ ਹੁੰਦਾ ਸੀ ਆਪਣੀ ਸ਼ਰਾਰਤ ਤੇ ਲੱਗੀ ਸੱਟ ਤੇ ਸਾਨੂੰ ਫਿਰ ਪੈਣੀਆਂ ਹੀ ਆ ਘਰੋਂ ਵੀ ਸੋ ਮਜ਼ੇਦਾਰ ਹੁੰਦਾ ਸੀ ਜੀ ਬਚਪਨ ਸੋ ਪਤੰਗ ਦੇ ਵਿੱਚ ਦੁਲਾਵਾਂ ਪਾ ਕੇ ਡੋਰ ਉਹਦੇ ਨਾਲ ਬੰਨ ਦੇਣੀ ਤੇ ਫੇਰ ਇੱਕ ਜਣੇ ਨੇ ਦੂਰ ਜਾ ਕੇ ਕੰਨੀ ਦੇਣੀ ਤੇ ਤੁਣਕੇ ਮਾਰ ਕੇ ਕਦੇ ਢਿੱਲ ਦੇ ਕੇ ਪਤੰਗ ਚੜਾਉਣੀ ਬਸੰਤ ਦੇ ਦਿਨਾਂ ਚ ਅਸਮਾਨ ਪਤੰਗਾਂ ਨਾਲ ਭਰਿਆ ਹੁੰਦਾ ਸੀ ਜੀ ਮੈਨੂੰ ਯਾਦ ਹੈ ਸੋ ਦਲਜੀਤ ਢਿੱਲ ਹੁਣਾਂ ਨੇ ਜੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜੀ ਇਹ ਇੱਕ ਤੇ ਇਹਦਾ ਪੁਰਾਣਾ ਵਰਜ਼ਨ ਹੈ ਤੇ ਇੱਕ ਨਵਾਂ ਵਰਜ਼ਨ ਕੈਰੀ ਔਨ ਜੱਟਾਂ ਦੇ ਵਿੱਚ ਵੀ ਜਿਹੜਾ ਆਇਆ ਉਹ ਵੀ ਬਹੁਤ ਪਿਆਰਾ ਗੀਤ ਹੈ ਸੋ ਇਹ ਮੈਂ ਸਰਬਜੀਤ ਭਾਜੀ ਤੇ ਛੱਡਦੀ ਹਾਂ ਜੀ ਇਹਨਾਂ ਦੋਨਾਂ ਓਲਡ ਜਾਂ ਨਿਊ ਵਰਜ਼ਨ ਚੋਂ ਜਿਹੜਾ ਵੀ ਇਹਨਾਂ ਨੇ ਚਲਾਉਣਾ ਉਹ ਗੀਤ ਦਲਜੀਤ ਢਿੱਲੋਂ ਲਈ ਤੇ ਸਾਡੇ ਸਾਰਿਆਂ ਦੇ ਲਈ ਉਹ ਚਲਾ ਦੇਣ ਬੜਾ ਹੀ ਪਿਆਰਾ ਗੀਤ ਹੈ ਸੋ ਜੀ ਸਰੋਂ ਦੇ ਫੁੱਲ ਬਸੰਤ ਨਾਲ ਇਹਨਾਂ ਦਾ ਬੜਾ ਹੀ ਗਹਿਰਾ ਸੰਬੰਧ ਹੈ ਹਨਾ ਪੀਣੀ ਸਰੋਂ ਦੇ ਫੁੱਲਾਂ ਨਾਲ ਦੂਰ ਦੂਰ ਤੱਕ ਲਹਿਰਾਉਂਦੇ ਖੇਤ ਜਿਨ੍ਹਾਂ ਨੂੰ ਵੇਖ ਕੇ ਮਨ ਉਦੋਂ ਤਾਂ ਖਿੜੀ ਜਾਂਦਾ ਹੁੰਦਾ ਸੀ ਹੁਣ ਵੀ ਯਾਦ ਕਰਦੀ ਆ ਨਾ ਤੇ ਰੂਹ ਖੁਸ਼ ਹੋ ਜਾਂਦੀ ਹੈ ਅਸੀਂ ਫਿਰ ਜਿਹੜੇ ਸਰੋਂ ਦੇ ਫੁੱਲਾਂ ਦੇ ਖੇਤ ਹੁੰਦੇ ਸੀ ਮੈਨੂੰ ਯਾਦ ਆ ਸੀ ਉੱਥੇ ਜਾਣਾ ਤੇ ਉਹ ਫੁੱਲਾਂ ਦੇ ਨਾਲ ਅਸੀਂ ਗਹਿਣੇ ਬਣਾਈ ਵੀ ਹੁੰਦੇ ਸੀਗੇ, ਕਦੀ ਉਹਦਾ ਟਿੱਕਾ ਬਣਾ ਲੈਣਾ, ਕੰਨਾਂ ਚ ਪਾ ਲੈਣੀਆਂ, ਯਾਨੀ ਹਰ ਇੱਕ ਚੀਜ਼ ਚ ਅਸੀਂ ਆਪਣੀ ਖੇਡ ਲੱਭ ਲਈਦੀ ਹੁੰਦੀ ਸੀ। ਕੋਈ ਮੋਹਤਾਜ ਨਹੀਂ ਹੁੰਦੇ ਸੀਗੇ ਕਿ ਬਹੁਤ ਖਿਡੌਣੇ ਹੋਣ ਜਾਂ ਕੁਛ ਹੋਵੇ, ਜੋ ਹੱਥ ਆ ਜਾਂਦਾ ਹੁੰਦਾ ਸੀ ਉਹੀ ਖੇਡ ਬਣ ਜਾਂਦੀ ਹੁੰਦੀ ਸੀ। ਪੱਤਿਆਂ ਨੂੰ ਆੜ ਚ ਭੱਜਦੇ ਪਾਣੀ ਦੇ ਨਾਲ ਉਹਨਾਂ ਦੇ ਵਿੱਚ ਉਹਨਾਂ ਦੀਆਂ ਦੌੜਾਂ ਲਵਾ ਦੇਣੀਆਂ, ਫੁੱਲਾਂ ਨੂੰ ਆਪਣੇ ਗਹਿਣੇ ਬਣਾ ਲੈਣਾ, ਮਿੱਟੀ ਨੂੰ ਪਾਣੀ ਪਾ ਕੇ ਉਹਦੇ ਭਾਂਡੇ ਬਣਾ ਲੈਣੇ, ਕਦੀ ਚੁੱਲ੍ਹਾ ਬਣਾ ਲੈਣਾ ਜਾਂ ਹੋਰ ਫਰਨੀਚਰ ਕਰ ਲੈਣਾ। ਸੋ ਬਹੁਤ ਕੁਝ ਤੁਸੀਂ ਵੀ ਕਿਹਾ ਹੋਣਾ ਹੈ ਜੀ, ਦੱਸੋ ਮੈਨੂੰ ਕੀ ਕਰਦੇ ਹੁੰਦੇ ਸੀ। ਸੋ ਉਹੀ ਫੁੱਲ ਜੇ ਅੱਜ ਕੱਲ ਐਡੀਲੇਡ ਦੇ ਵਿੱਚ ਕੰਡੂਲਾ ਦੇ ਪੀੜੇ ਫੁੱਲਾਂ ਦੀ ਚਾਦਰ ਵਿਛੀ ਹੋਈ ਦਿਸ ਜਾਂਦੀ ਹੈ ਨਾ, ਤਾਂ ਪਿੰਡ ਦੇ ਖੇਤ ਯਾਦ ਆ ਜਾਂਦੇ ਨੇ। ਸੋਚਦੀ ਆ ਕਿ ਬਸੰਤ ਤੇ ਪੀਲੇ ਰੰਗ ਦਾ ਆਪਸ ਚ ਜਰੂਰ ਕੋਈ ਸੰਬੰਧ ਜਿਹੜਾ ਉਹ ਕੁਦਰਤ ਨੇ ਬਣਾਇਆ ਹੋਇਆ ਹੈ ਨਾ, ਇਸੇ ਕਰਕੇ ਬਸੰਤ ਦੇ ਵਿੱਚ ਅਸੀਂ ਪੀਲੇ ਕੱਪੜੇ ਪਾਉਂਦੇ ਹਾਂ, ਪੀਲੇ ਫਿਰ ਕੋਈ ਨਾ ਕੋਈ ਜਿਹੜੇ ਪਕਵਾਨ ਆ ਉਹ ਵੀ ਘਰਾਂ ਚ ਬਣਦੇ ਹੁੰਦੇ ਸੀ, ਪੀਲੇ ਮਿੱਠੇ ਚੌਲ ਹੋ ਗਏ ਜਾਂ ਕੋਈ ਹੋਰ ਚੀਜ਼ ਕੜੀ ਵੀ ਬਣ ਜਾਂਦੀ ਹੁੰਦੀ ਸੀ। ਸੋ ਇਹੋ ਜਿਹੀਆਂ ਚੀਜ਼ਾਂ, ਇਹ ਪੀਲੇ ਰੰਗ ਦਾ ਤੇ ਬਸੰਤ ਦਾ ਆਪਸ ਚ ਗਹਿਰਾ ਸੰਬੰਧ ਹੈ ਜੀ। ਸੋ ਘਰ ਦੇ ਗਾਰਡਨ ਦੇ ਵਿੱਚ ਵੀ ਨਾ ਵੀੜ ਉੱਗੀ ਹੁੰਦੀ ਆ, ਤੇ ਜਿੱਦਾਂ ਹੀ ਆ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ, ਉਹਨਾਂ ਨੂੰ ਇੰਨੇ ਸੋਹਣੇ ਪੀਲੇ ਫੁੱਲ ਆ ਜਾਂਦੇ ਆ ਨਾ, ਇੱਕਦਮ ਚਾਦਰ ਜਿੱਥੇ ਹਰਾ ਘਾਹ ਹੁੰਦਾ ਉਹ ਪੀਲਾ ਹੋ ਜਾਂਦਾ, ਵਿੱਚ ਵਿੱਚ ਜਿਹੜੀ ਵੀੜ ਹੁੰਦੀ ਆ, ਤੇ ਉਹ ਇੰਨੇ ਸੋਹਣੇ ਲੱਗਦੇ ਆ ਨਾ ਵੀੜ ਦੇ ਆਏ ਫੁੱਲ ਹੀ, ਤੇ ਉਹਨਾਂ ਦੇ ਉੱਤੇ ਮਧੂ ਮੱਖੀਆਂ ਬੈਠੀਆਂ ਹੁੰਦੀਆਂ, ਉਹ ਸ਼ਹਿਦ ਦੀਆਂ ਮੱਖੀਆਂ ਇੱਧਰੋਂ ਉੱਧਰ, ਤੇ ਮੈਂ ਉਹਨਾਂ ਚੀਜ਼ਾਂ ਨੂੰ ਅਜੇ ਵੀ ਇੰਜੋਏ ਕਰਦੀ ਆ ਜੀ। ਆਪਣੇ ਬੱਚਿਆਂ ਨਾਲ, ਆਪਣੇ ਬੇਟੇ ਨਾਲ ਬੈਠ ਕੇ ਦੂਰੋਂ ਦੇਖੂਗੀ ਕਿ ਕਿੰਨੇ ਪਿਆਰ ਨਾਲ ਇਧਰੋਂ ਇਸ ਫੁੱਲ ਤੋਂ ਉਸ ਫੁੱਲ ਤੇ ਉਹ ਜਿਹੜੀ ਮਧੂ ਮੱਖੀ ਜਾਂਦੀ ਹੈ, ਤਿਤਲੀਆਂ ਵੀ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਸਪਰਿੰਗ ਦੇ ਵਿੱਚ ਹੁਣ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜ਼ਿੰਦਗੀ ਚ ਜ਼ਰੂਰ ਮਾਣਿਆ ਕਰੋ, ਬਹੁਤ ਹੀ ਖੁਸ਼ੀ ਨਾਲ ਤੇ ਤੁਹਾਨੂੰ ਇਕਦਮ ਤਰੋ ਤਾਜ਼ਾ ਕਰ ਦਿੰਦੀਆਂ, ਮੈਨੂੰ ਤੇ ਕਰਦੀਆਂ ਜੀ। ਸੋ ਤੁਸੀਂ ਕਰਕੇ ਦੇਖਿਓ ਤੁਹਾਨੂੰ ਕਿੱਦਾਂ ਦਾ ਲੱਗਦਾ। ਚਲੋ ਮੈਨੂੰ ਲੱਗਦਾ ਗੀਤ ਸੁਣਦੇ ਆ ਜੀ ਇੱਕ, ਉਸ ਤੋਂ ਬਾਅਦ ਕਰਦੇ ਆ ਬਾਕੀ ਦੀਆਂ ਗੱਲਾਂ ਜੀ। ਜੀ ਲੋ ਜੀ, ਦਲਜੀਤ ਸਿੰਘ ਹੁਣਾਂ ਦੀ ਫਰਮਾਇਸ਼ ਦੇ ਉੱਤੇ ਗੀਤ ਸੁਣਿਆ ਸੀ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਬੜਾ ਹੀ ਪਿਆਰਾ ਜਿਹਾ ਗੀਤ ਸੀ, ਨੱਚਣ ਲਾ ਦਿੱਤਾ ਹੋਣਾ ਸਾਰਿਆਂ ਨੂੰ। ਸੋ ਦਲਜੀਤ ਸਿੰਘ ਹੁਣਾਂ ਬਾਰੇ ਮੈਂ ਕਵਾਂ ਕਿ ਸਾਡੀ ਟੀਮ ਦੇ ਬਹੁਤ ਹੀ ਪਿਆਰੇ, ਬੜੇ ਹੀ ਸਤਿਕਾਰਯੋਗ ਮੈਂਬਰ ਨੇ ਇਹ, ਔਰ ਗੁਰਬਾਣੀ ਵਿਚਾਰ ਜਿਹੜੀ ਹੁੰਦੀ ਆ ਰੋਜ਼ ਹਰਮਨ ਰੇਡੀਓ ਤੇ ਉਹਦਾ ਸੰਚਾਲਨ ਕਰਦੇ ਨੇ, ਤੇ ਅੱਜ ਕੱਲ ਜੀ ਇਹ ਆਸਟ੍ਰੇਲੀਆ ਆਏ ਹੋਏ ਨੇ। ਜੀ ਹਾਂ, ਮੈਲਬਰਨ ਆਏ ਹੋਏ ਨੇ ਅੱਜ ਕੱਲ। ਸੋ ਬਹੁਤ ਵਧੀਆ ਲੱਗਾ ਸੁਣ ਕੇ, ਔਰ ਜਲਦੀ ਹੀ ਕੋਸ਼ਿਸ਼ ਕਰਾਂਗੇ ਕਿ ਮਿਲ ਸਕੀਏ ਇਹਨਾਂ ਨਾਲ, ਬੈਠ ਕੇ ਕੁਛ ਸਿੱਖ ਸਕੀਏ ਇਹਨਾਂ ਤੋਂ, ਸਮਝ ਸਕੀਏ। ਸੋ ਮੈਂ ਹਰਮਨ ਰੇਡੀਓ ਤੇ ਵੀ ਜੀ ਤੁਹਾਡਾ ਆਸਟ੍ਰੇਲੀਆ ਦੇ ਵਿਚ ਸਵਾਗਤ ਕਰਦੀ ਆ। ਸੋ ਉਮੀਦ ਕਰਦੀ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਜੀ ਫੇਰੀ ਤੁਹਾਡੀ ਬੜੀ ਸਫਲ ਰਹੇ। ਲੋ ਜੀ, ਧਨੀ ਸਾਹਿਬ ਹੁਣਾਂ ਨੇ ਵੋਇਸ ਮੈਸੇਜ ਭੇਜਿਆ ਜੀ ਇੱਕ, ਤੇ ਸਰਬਜੀਤ ਭਾਜੀ ਸੁਣੀਏ ਕੀ ਕਹਿੰਦੇ ਨੇ ਧਨੀ ਸਾਹਿਬ।
ਹੈਲੋ ਸਰ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਠੀਕ ਠਾਕ ਹੋ? ਹੋਰ ਸੁਣਾਓ ਨਵੀਤਾ ਜੀ, ਘਰ ਪਰਿਵਾਰ ਕਿੱਦਾਂ, ਠੀਕ ਠਾਕ ਨੇ? ਭਾਜੀ ਸਾਡੇ ਠੀਕ ਠਾਕ ਨੇ, ਤੰਗ ਤਾਂ ਨੀ ਕਰਦੇ? ਦੇਖ ਲੋ ਜੇ ਤੰਗ ਕਰਦੇ ਆ ਤੇ ਆਪਾਂ ਆ ਜਾਂਦੇ ਆ। ਹੁਣ ਤੁਸੀਂ ਪੁੱਛੋਗੇ ਕੀ ਕਰਨਾ? ਡੋਰ ਡਰ ਚਲੋ ਨਹੀਂ ਸੀ ਉਦੋਂ ਹੈਗੀ, ਉਦੋਂ ਛੋਟੇ ਹੁੰਦੇ ਸੀ ਤੇ ਮੰਮੀ ਸਾਡੀ ਨੇ ਨਾ ਉੱਨ ਲਿਆ ਕੇ ਰੱਖੀ ਘਰ, ਉੱਨ ਲਿਆ ਕੇ ਰੱਖੀ ਤੇ ਮੈਂ ਜੀ ਪਤੰਗ ਲੈਣ ਦਾ ਜੀ, ਤੇ ਪਤੰਗ ਲੈ ਕੇ ਉਨ ਕੱਢ ਲਈ ਜੀ ਮੈਂ ਚੋਰੀ, ਮੰਮੀ ਦੇ ਇੱਕ ਪਿਛਲੇ ਪਾਸੇ ਬੈਗ ਰੱਖਿਆ ਹੁੰਦਾ ਸੀ ਪੇਟੀ ਦੇ ਉੱਪਰ ਹੀ, ਉਨ ਕੱਢ ਲਈ ਜੀ, ਉਨ ਕੱਢ ਕੇ ਤੇ ਫਿਰ ਮੈਂ ਚਾੜਤਾ ਪਤੰਗ ਜੀ, ਪਤੰਗ ਚਾੜਤਾ ਜੀ ਬਸ ਕਰ ਕਰਕੇ ਜੀ, ਉਨ ਪਤਾ ਉਦੋਂ ਲੱਗਾ ਜੀ ਉਨ ਦੀ ਜੋ ਛੋਟੀ ਜੀ ਪਿੰਨੀ ਰਹਿ ਗਈ ਸਾਰੀ ਉਨ ਮੈਂ ਡਾਪਤੀ ਜੀ, ਤੇ ਅਗਲੇ ਦਿਨ ਮੰਮੀ ਉਨ ਲੱਭੇ ਜੀ, ਬਸ ਜੀ ਉਨ ਅੰਨ ਤੇ ਚਲੋ ਕੀ ਲੱਭਣੀ, ਮੇਰੇ ਜਿਹੜੇ ਚਪੇੜਾਂ ਵੱਜੀਆਂ ਮੈਨੂੰ ਹੀ ਪਤਾ ਜੀ, ਤੇ ਡੋਰ ਤੇ ਮੈਂ ਡਾਤੀ ਤੇ ਡੋਰ ਉੱਡ, ਜਦੋਂ ਡੋਰ ਤੇ ਮੈਂ ਡਾਤੀ ਤੇ ਜਿਹੜੇ ਪਤੰਗ ਹੁੰਦੇ ਸੀ ਉਹ ਪਤੰਗ ਉੱਡ ਕੇ ਚੱਲ ਜਾਂਦੇ ਹੁੰਦੇ ਸੀ, ਸਾਡੇ ਅਗਲੇ ਪਾਸੇ ਘਰ ਹੁੰਦਾ ਸੀ ਮੁੰਡਾ ਥੋੜਾ ਪੈਲੀਆਂ ਚ ਘਰ ਬਣਾਇਆ ਸੀ ਉਹਨਾਂ ਨੇ, ਨਾ ਹੀ ਉਹਦਾ ਤੋਤੀ ਜੀ, ਉਹਨੇ ਮਾਮੇ ਨੇ ਕੁੱਤਾ ਰੱਖਿਆ, ਕੁੱਤਾ ਰੱਖਿਆ ਹੁੰਦਾ ਸੀ ਚਿੱਟਾ ਜੀ, ਉਹ ਪਿੱਛੇ ਜੇ ਕੁੱਤੇ ਬੜੇ ਚੱਲਦੇ ਹੁੰਦੇ ਸੀ ਜੱਤਲ ਕੁੱਤੇ ਚਿੱਟੇ ਰੰਗ ਦੇ, ਉਹਨੇ ਦੇਖਣਾ ਜਿਹੜਾ ਪਤੰਗ ਉਧਰ ਨੂੰ ਹਵਾ ਹੋਣੀ ਤੇ ਉਧਰ ਜਿਹੜਾ ਪਤੰਗ ਵੀ ਜਾਣਾ ਉਹਨੇ ਕੁੱਤਾ ਭਾਰਨਾ, ਮਗਰ ਉਹਦੇ ਕੁੱਤਾ ਉਹਨੇ ਪਾ ਦੇਣਾ, ਉਹਨੇ ਮਾਮੇ ਨੇ ਪੂਰਾ ਕਮਰਾ ਭਰਿਆ ਹੁੰਦਾ ਸੀ ਆਪਣਾ ਪਤੰਗ ਲੁੱਟ ਲੁੱਟ ਕੇ, ਤੇ ਉਹਨੇ ਬਾਅਦ ਵਿੱਚ ਪਹਿਲਾਂ ਲੁੱਟ ਲੈਣੇ ਫਿਰ ਉਹਨੇ ਜਦੋਂ ਬਸੰਤ ਜਾਂ ਖਤਮ ਹੋਣੀ ਜਾਂ ਬਾਅਦ ਵਿੱਚ ਥੋੜੇ ਜਦੋਂ ਪਤੰਗ ਪਤੁੰਗ ਦੁਕਾਨਾਂ ਦੇ ਖਤਮ ਹੋ ਜਾਣੇ ਉਹਨੇ ਫਿਰ ਵੇਚਣੇ, ਤੇ ਬੜਾ ਕੰਜਰ ਸੀ ਜੀ। ਤੇ ਅੱਜ ਕੱਲ ਜਿਹੜਾ ਜੀ ਮਾਹੌਲ ਹੈਗਾ ਜੀ, ਅੱਜ ਕੱਲ ਜਿਹੜਾ ਮਾਹੌਲ ਹੈ ਜੀ, ਅੱਜ ਕੱਲ ਮਾਹੌਲ ਹੋ ਗਿਆ ਬੜਾ ਚੇਂਜ, ਪਤੰਗ ਤੇ ਲੋਕੀ ਚਾੜਦੇ ਚਾੜਦੇ ਆ ਤੇ ਲੋਕੀ ਚੜ ਜਾਂਦੇ ਆ ਚੁਬਾਰਿਆਂ ਤੇ ਜੀ, ਟੇਬਲ ਰੱਖ ਲੈਂਦੇ ਆ ਜੀ, ਬੋਤਲ ਰੱਖਦੇ ਆ ਨਾਲ, ਠੀਕ ਆ ਜੀ, ਬੋਤਲ ਨਾਲ ਰੱਖਦੇ ਆ ਜੀ, ਨਾਲ ਰੱਖਦੇ ਚਾਰ ਗਲਾਸੀਆਂ, ਉੱਤੇ ਲਾਉਂਦੇ ਆ ਜੀ ਡੀਜ਼ੇ, ਠੀਕ ਆ ਜੀ। ਅੱਜ ਕੱਲ ਤੇ ਜਿਹੜਾ ਪਿਛਲੇ ਸਾਲ ਦਾ ਜਿਹੜਾ ਟ੍ਰੈਂਡ ਚੱਲਦਾ ਪਿਆ ਜੀ ਉਹ ਤੇ ਹੈਗਾ ਜੀ, ਡਾਂਸਰਾਂ ਵੀ ਮੰਗਾਉਂਦੇ ਆ ਚਾਰ ਤੇ ਨਾਲ ਨਾਲ ਪੈਗ ਲਾਉਂਦੇ, ਨਾਲ ਨਾਲ ਪਤੰਗ ਦਾ, ਨਾਲ ਨਾਲ ਤਮਾਸ਼ ਵੀ ਨਹੀਂ ਚੱਲਦੀ ਹੈ ਜੀ, ਇੰਨਾ ਮਾਹੌਲ ਚੇਂਜ ਹੋ ਗਿਆ ਜੀ। ਤੇ ਚਲੋ ਆਪੋ ਆਪਣੀ ਸਭ ਦੀ ਚੋਇਸ ਆ ਜੀ, ਕੀ ਕਹਿ ਸਕਦਾ ਕਿਸੇ ਨੂੰ, ਬਸ ਜੀ ਇਹੀ ਕਹਿਣਾ ਸੀ, ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ। ਸੋ ਗੱਲ ਮਾਹੌਲ ਜਿਹੜੇ ਖਰਾਬ ਹੋਏ ਤਾਂ ਉੱਥੇ ਹੀ ਸ਼ੁਰੂ ਕਰਦੀ ਆ ਜੀ, ਫਿਰ ਪਿੱਛੇ ਨੂੰ ਮੁੜਦੇ ਆ। ਸੋ ਬਿਲਕੁਲ ਜੀ, ਇਹੋ ਜਿਹੀਆਂ ਗੱਲਾਂ ਜਦੋਂ ਸੁਣਦੇ ਆ ਬੜਾ ਹੀ ਮਨ ਖਰਾਬ ਹੁੰਦਾ, ਕਿਉਂਕਿ ਸ਼ਾਇਦ ਅਸੀਂ ਉੱਥੇ ਹੀ ਬੈਠੇ ਹੁੰਦੇ ਆ ਜਿੱਥੇ ਜਿਹੜਾ ਬਚਪਨ ਅਸੀਂ ਜੀਆ ਹੋਇਆ ਪਿੰਡਾਂ ਦੇ ਵਿੱਚ। ਜੇ ਉਦੋਂ ਦੀ ਬਸੰਤ ਦੀ ਗੱਲ ਕਰੀਏ ਤਾਂ ਉਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਕਦੀ ਇਹ ਮਾਹੌਲ ਵੀ ਆ ਜਾਏਗਾ ਬਸੰਤ ਦੇ ਉੱਤੇ, ਤੇ ਨਾਲ ਚਾਰ ਗਲਾਸੀਆਂ ਰੱਖ ਕੇ ਤੇ ਡਾਂਸਰਾਂ ਬੁਲਾ ਕੇ ਇਹੋ ਜਿਹੇ ਤਿਉਹਾਰ ਜਿਹੜੇ ਮਨਾਏ ਜਾਣਗੇ। ਸੋ ਬਦਕਿਸਮਤੀ ਹੈ ਜੇ ਇਹੋ ਜਿਹੇ ਲੋਕਾਂ ਦੀ ਜੋ ਇਹ ਸੋਚ ਰੱਖਦੇ ਆ ਤੇ ਇਹੋ ਜਿਹੇ ਸੋਚਾਂ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਆ। ਮੈਂ ਤੇ ਹਮੇਸ਼ਾ ਇਹੀ ਕਹਿੰਦੀ ਹੁੰਦੀ ਕਿ ਮੇਰੇ ਲਈ ਉਹ ਪੰਜਾਬ ਤੇ ਪੰਜਾਬ ਦੇ ਸਾਰੇ ਤਿਉਹਾਰ ਆ, ਸਾਡੀਆਂ ਯਾਦਾਂ ਬਿਲਕੁਲ ਰੱਬ ਵਾਂਗੂ ਪਾਕ ਪਵਿੱਤਰ ਹੁੰਦੀਆਂ ਨੇ, ਇਹਨਾਂ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ। ਸੋ ਚਲੋ ਪੰਜਾਬ ਛੁੱਟ ਗਿਆ ਜੀ, ਪਰ ਪੰਜਾਬੀਅਤ ਨਹੀਂ ਛੁੱਟੀ ਸਾਡੇ ਤੋਂ, ਇਹਨੂੰ ਸੰਭਾਲ ਕੇ ਰੱਖੀਏ। ਇਹ ਤਿਉਹਾਰ, ਇਹ ਸਾਰੀਆਂ ਆਪਣਾ ਜਿਹੜਾ ਵਿਰਸਾ ਜਿਹਨੂੰ ਅਸੀਂ ਕਹਿੰਦੇ ਆ, ਇਹ ਗੱਲਾਂ ਚ ਹੀ ਨਾ ਰਹਿ ਜਾ, ਇਹਨੂੰ ਸੰਭਾਲ ਕੇ ਸੱਚੀ ਮੁੱਚੀ ਰੱਖ ਸਕੀਏ। ਸੋ ਮੇਰੇ ਦਿਮਾਗ ਚ ਚੱਲ ਰਿਹਾ ਜੀ, ਪਤਾ ਨੀ ਦਿਮਾਗ ਹੀ ਚੱਲਦਾ ਰਹਿੰਦਾ ਕੀ ਕਰੀਏ। ਹੁਣ ਵਿਰਸਾ ਨਾਈਟ ਹੋਣ ਜਾ ਰਹੀ ਹੈ ਇੱਥੇ, ਤੇ ਉਸ ਤੋਂ ਬਾਅਦ ਬਸ ਮੇਰੇ ਦਿਮਾਗ ਚ ਅਗਲਾ ਪਲਾਨ ਇਹੀ ਚੱਲ ਰਿਹਾ ਕਿ ਬਸ ਉਧਰੋਂ ਥੋੜਾ ਜਿਹਾ ਵਿਹਲੇ ਹੋਈਏ ਤੇ ਬਸੰਤ ਜ਼ਰੂਰ ਮਨਾਉਣੀ ਹੈ। ਤੇ ਬਰਾੜ ਸਾਹਿਬ ਨਾਲ ਵੀ ਅੱਜ ਮੈਂ ਗੱਲ ਕਰਨੀ ਸੀਗੀ ਕਿ ਇਸ ਵਾਰੀ ਮਨ ਇਹ ਹੈ ਕਿ ਬਰਾੜ ਸਾਹਿਬ ਦੇ ਫਾਰਮ ਤੇ ਜਾ ਕੇ ਜਿਹੜੀ ਬਸੰਤ ਹੈ ਉਹ ਮਨਾਈ ਜਾਵੇ। ਸੋ ਜ਼ਰੂਰ ਕਰੂੰਗੀ ਜੇ ਦਿਮਾਗ ਵਿੱਚ ਆਇਆ ਤੇ ਇਹ ਵੀ ਕੰਮ ਜ਼ਰੂਰ ਕਰਨਾ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ, ਕੋਈ ਬਹੁਤ ਜ਼ਿਆਦਾ ਧੂਮ ਧੜੱਕੇ ਦੀ ਲੋੜ ਨਹੀਂ ਹੁੰਦੀ, ਪਰ ਇੱਕ ਜਿਹੜਾ ਸੈਂਸ ਹੁੰਦਾ ਉਸ ਚੀਜ਼ ਦਾ, ਉਸ ਤਿਉਹਾਰ ਨਾਲ ਜੁੜਿਆ, ਉਹ ਅਸੀਂ ਇੱਕ ਤਾਂ ਇਹ ਹੁੰਦਾ ਕਿ ਆਪ ਵੀ ਮਾਣਦੇ ਹਾਂ, ਦੂਸਰਾ ਇਹ ਹੈ ਕਿ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਹੁੰਦਾ ਆ, ਨਹੀਂ ਤੇ ਪਤਾ ਨੀ ਜੀ ਹੱਥੋਂ ਕਦੋਂ ਕੀ ਛੁੱਟ ਜਾਣਾ। ਤੇ ਚਲੋ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਤੁਹਾਡੇ ਦੋਸਤ ਤੋਤੀ ਦੀ, ਹਨਾ, ਤੇ ਧਨੀ ਸਾਹਿਬ ਉਹਨਾਂ ਨਾਲ ਤਾਂ ਏਦਾਂ ਕਰਦੇ ਆ ਵੀ ਆਸਟ੍ਰੇਲੀਆ ਦਾ ਕਿਤੇ ਵੀਜ਼ਾ ਲਵਾ ਲਓ, ਫਿਰ ਕੰਬਲ ਪਾ ਕੇ ਕੁੱਟਾਂਗੇ ਤੋਤੀ ਨੂੰ, ਤੇ ਇੱਕ ਇੱਕ ਪਤੰਗ ਦਾ ਹਿਸਾਬ ਲੈਣੇ ਆ ਉਹਦੇ ਤੋਂ, ਹੱਦ ਹੋ ਗਈ ਹੈ, ਬੜਾ ਚਲਾਕ, ਨਾਲ ਕੁੱਤਾ ਵੀ ਪਾਲ ਰੱਖਿਆ ਸੀਗਾ ਓਹੋ। ਤੇ ਜਦੋਂ ਤੁਸੀਂ ਉੱਨ ਦੀ ਗੱਲ ਕਰਦੇ ਪਏ ਸੀਗੇ ਨਾ ਕਿ ਉੱਨ ਏਦਾਂ ਉੱਡ ਗਈ ਸਾਰਿਆਂ ਤੋਂ, ਮੇਰੇ ਦਿਮਾਗ ਚ ਇਹ ਹੁੰਦਾ ਸੀ ਵੀ ਇਹ ਤਾਂ ਨੀ ਕਿਤੇ ਤੋਤੀ ਅਗਲੇ ਦਿਨ ਉਸ ਉੱਨ ਦਾ ਸਵੈਟਰ ਪਾ ਕੇ ਆ ਗਿਆ ਤੁਹਾਡੇ ਘਰ, ਫੇਰ ਜੁੱਤੀਆਂ ਜਿਆਦਾ ਪੈਣੀਆਂ ਸੀ, ਅਜੇ ਤਾਂ ਪਤੰਗ ਹੀ ਲੁੱਟਿਆ ਸੀ ਉਹਨੇ, ਹੈ ਨਾ। ਸੋ ਬਹੁਤ ਵਧੀਆ ਜੀ, ਇਹੋ ਜਿਹੀਆਂ ਯਾਦਾਂ ਜਿਹੜੀਆਂ ਆ ਉਹ ਸੰਭਾਲ ਕੇ ਰੱਖਣੀਆਂ ਚਾਹੀਦੀਆਂ, ਤੇ ਉਸ ਤੋਂ ਵੀ ਜ਼ਿਆਦਾ ਏਦਾਂ ਸਾਂਝੀਆਂ ਕਰ ਲਿਆ ਕਰੋ, ਬਹੁਤ ਵਧੀਆ ਲੱਗਦਾ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਰਾਜੀਵ ਬਾਂਸਲ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ, ਤੇ ਇਹਨਾਂ ਨੂੰ ਵੀ ਆਪਣਾ ਇੱਕ ਕਿੱਸਾ ਯਾਦ ਆਇਆ ਜੀ, ਕਹਿੰਦੇ ਮੈਂ ਇੱਕ ਆਪਣਾ ਕਿੱਸਾ ਯਾਦ ਸ਼ੇਅਰ ਕਰਨਾ ਚਾਹੁੰਦਾ ਹਾਂ, ਤੇ ਕਹਿੰਦੇ ਕਿ ਮੈਂ ਕਾਲ ਕਰ ਸਕਦਾ ਹਾਂ। ਜ਼ਰੂਰ ਰਾਜੀਵ ਬਾਂਸਲ ਜੀ, ਪ੍ਰੋਗਰਾਮ ਤੁਹਾਡਾ ਆਪਣਾ, ਤੁਸੀਂ ਸਾਨੂੰ ਕਾਲ ਕਰ ਲਓ ਸਟੂਡੀਓ ਦੇ ਵਿੱਚ, ਤੇ ਜਿਵੇਂ ਤੁਹਾਡੀ ਕਾਲ ਆਏਗੀ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡਾ ਕਿੱਸਾ ਜਿਹੜਾ ਉਹ ਸੁਣਨਾ ਚਾਹਵਾਂਗੇ। ਸੋ ਉਨੀ ਦੇਰ ਤੱਕ ਗੱਲ ਕਰਦੀ ਆ ਜੀ ਮੈਂ ਬਸੰਤ ਦੀ, ਹੈ ਨਾ, ਕਿ ਹੋਰ ਅਸੀਂ ਕੀ ਕਰੀਦਾ ਹੁੰਦਾ ਸੀਗਾ। ਮੈਨੂੰ ਯਾਦ ਆ ਕਿ ਪੀਲੇ ਕੱਪੜੇ ਜ਼ਰੂਰ ਪਾਈਦੇ ਹੁੰਦੇ ਸੀ, ਦੋ ਤਿੰਨ ਦਿਨ ਪਹਿਲਾਂ ਹੀ ਲੱਗ ਜਾਂਦਾ ਹੁੰਦਾ ਸੀ ਕਿ ਕਿਹੜਾ ਸੂਟ ਪਾਉਣਾ ਹੈ ਜਾਂ ਕਿਹੜੀ ਚੁੰਨੀ ਲੈਣੀ ਆ। ਸੋ ਉਹ ਪੀਲੇ ਕੱਪੜੇ ਪਾਈਦੇ ਹੁੰਦੇ ਸੀ, ਪੀਲੀਆਂ ਚੁੰਨੀਆਂ, ਪੀਲੀਆਂ ਪੱਗਾਂ ਬੰਨੀਆਂ ਜਾਂਦੀਆਂ ਸੀ, ਪੀਲੇ ਰੰਗ ਦੇ ਮਿੱਠੇ ਚੌਲ ਤੇ ਹੋਰ ਪੀਲੇ ਰੰਗ ਦੇ ਪਕਵਾਨ ਬਣਾਏ ਜਾਂਦੇ ਹੁੰਦੇ ਸੀ। ਯਾਨੀ ਹਰ ਤਿਉਹਾਰ ਬੜੀ ਰੂਹ ਨਾਲ ਤੇ ਪੂਰੀਆਂ ਪਰੰਪਰਾਵਾਂ ਤੇ ਰਵਾਇਤਾਂ ਨਾਲ ਮਨਾਇਆ ਜਾਂਦਾ ਸੀਗਾ। ਸਿਰਫ ਰਵਾਇਤਾਂ ਤੇ ਪਰੰਪਰਾ ਹੁੰਦੀ ਸੀ ਉਹਦੇ ਵਿੱਚ, ਜਿਹੜੀ ਤੁਸੀਂ ਗੱਲ ਕਹੀ ਕਿ ਬੋਤਲ ਦੀ ਜਾਂ ਗਲਾਸੀਆਂ ਦੀ, ਇਹਨਾਂ ਦੀ ਕਿਤੇ ਕੋਈ ਜਗ੍ਹਾ ਮੈਂ ਨੀ ਦੇਖੀ। ਸੋ ਅੱਜ ਅਸੀਂ ਪੱਛਮੀ ਸਭਿਅਤਾ ਦੇ ਅਸਰ ਹੇਠ ਕਈ ਪੱਛਮੀ ਤਿਉਹਾਰਾਂ ਨੂੰ ਵੀ ਮਨਾ ਰਹੇ ਹਾਂ ਨਾ, ਭਾਵੇਂ ਵੈਲੈਂਟਾਈਨ ਡੇ ਹੋ ਜਾਏ, ਫਲਾਵਰ ਡੇ ਹੋ ਜਾਏ, ਮਦਰਸ ਡੇ, ਫਾਦਰ ਡੇ ਤੇ ਹੋਰ ਪਤਾ ਨੀ ਕਿੰਨੇ, ਕੋਈ ਹਰਜ ਨੀ ਆ ਜੀ ਇਹਨਾਂ ਤਿਉਹਾਰਾਂ ਨੂੰ ਵੀ ਮਨਾਉਣ ਦੇ ਵਿੱਚ, ਕਿਉਂਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਅਸੀਂ ਆ ਕੇ ਵਸੇ ਹਾਂ ਉੱਥੋਂ ਦੇ ਰੰਗ ਦੇ ਵਿੱਚ ਆ ਕੇ ਰੰਗ ਹੋਣਾ ਵੀ ਕੋਈ ਬੁਰੀ ਗੱਲ ਨੀ ਹੈਗੀ, ਪਰ ਆਪਣੇ ਤਿਉਹਾਰ ਤੇ ਪਰੰਪਰਾਵਾਂ ਨੂੰ ਬਿਲਕੁਲ ਅੱਖੋਂ ਪਰੋਖੇ ਨੀ ਕਰਨਾ, ਇਹਦੇ ਚ ਕੋਈ ਸਮਝਦਾਰੀ ਨੀ ਹੈ। ਸੋ ਜੇ ਅਸੀਂ ਇਹ ਤਿਉਹਾਰਾਂ ਨੂੰ ਮਨਾਉਂਦੇ ਹਾਂ ਉਸੇ ਤਰ੍ਹਾਂ ਸਾਨੂੰ ਜਿਹੜੇ ਆਪਣੇ ਤਿਉਹਾਰ ਆ ਉਹ ਵੀ ਜਿਉਂਦੇ ਤਿਉਂ ਸੰਭਾਲ ਕੇ ਰੱਖਣੇ ਚਾਹੀਦੇ ਆ। ਵੱਡੇ ਤਿਉਹਾਰ ਜਿਵੇਂ ਦੀਵਾਲੀ ਵਿਸਾਖੀ ਆਦਿ ਦੇ ਨਾਲ ਨਾਲ ਇਹ ਬਾਕੀ ਤਿਉਹਾਰ ਜਿਹੜੇ ਛੋਟੇ ਛੋਟੇ ਹੁੰਦੇ ਆ, ਜਿੱਦਾਂ ਬਸੰਤੀ ਕਹਿ ਲਓ, ਹਨਾ, ਜਾਂ ਹੋਰ ਜਿਹੜੇ ਵੀ ਤਿਉਹਾਰ, ਲੋਹੜੀ ਹੋ ਗਈ, ਇਹੋ ਜਿਹੇ ਤਿਉਹਾਰਾਂ ਨੂੰ ਵੀ ਮੈਨੂੰ ਲੱਗਦਾ ਕਿ ਜ਼ਰੂਰ ਸੰਭਾਲ ਕੇ ਰੱਖਣਾ ਚਾਹੀਦਾ ਤੇ ਇਹਨਾਂ ਨੂੰ ਮਨਾਉਂਦੇ ਰਹਿਣਾ ਚਾਹੀਦਾ ਹੈ ਜੀ। ਸੋ ਇੱਕ ਬੜਾ ਵਧੀਆ ਸ਼ੇਅਰ ਯਾਦ ਆਇਆ ਜੀ ਮੈਨੂੰ ਗੁਰਮੁਖ ਸਿੰਘ ਮੁਸਾਫਰ ਹੁਣਾਂ ਦਾ, ਕਹਿੰਦੇ ਰੁੱਤ ਬਸੰਤ ਨਵਾਂ ਰਸ ਪਾਇਆ ਹਰ ਬੂਟੇ ਹਰ ਡਾਲੀ, ਹਰ ਸ਼ਹਿ ਦੇ ਵਿੱਚ ਜੋਬਨ ਖੇੜਾ ਹਰ ਸ਼ਹਿ ਦੇ ਵਿੱਚ ਲਾਲੀ, ਕਲੀਆਂ ਹੱਸੀਆਂ ਗੁੰਚੇ ਮਹਿਕੇ ਮੌਲੇ ਜੰਗਲ ਬੇਲੇ, ਪਰ ਸੁੱਕੇ ਹੋ ਗਏ ਭਾਗੇ ਜੜਨਾ ਜਿਨ੍ਹਾਂ ਸੰਭਾਲੀ। ਸੋ ਬਿਲਕੁਲ ਜੀ, ਸੁੱਕ ਜਾਂਦੇ ਨੇ ਜਿਨ੍ਹਾਂ ਨੇ ਆਪਣੀਆਂ ਜੜਾਂ ਨੀ ਸੰਭਾਲੀਆਂ ਹੁੰਦੀਆਂ, ਉਹ ਦਰਖਤ ਕਦੀ ਵੀ ਹਰੇ ਨੀ ਹੁੰਦੇ, ਉਹਨਾਂ ਤੇ ਕਦੀ ਫੁੱਲ ਨੀ ਲੱਗਦੇ, ਜਿਨ੍ਹਾਂ ਦੀਆਂ ਜੜਾਂ ਹੀ ਖਤਮ ਹੋ ਜਾਂਦੀਆਂ, ਫਿਰ ਚਾਹੇ ਬਸੰਤ ਰੁੱਤੀ ਕਿਉਂ ਨਾ ਹੋਵੇ, ਉਹਨਾਂ ਦੇ ਉੱਤੇ ਬਹਾਰ ਕਦੀ ਨੀ ਆਉਂਦੀ। ਸੋ ਇਸ ਕਰਕੇ ਜੜਾਂ ਦੇ ਨਾਲ ਉਹ ਜੜਾ ਮੈਨੂੰ ਲੱਗਦਾ ਨਹੀਂ ਟੁੱਟਣਾ ਚਾਹੀਦਾ। ਸੋ ਉਹਨਾਂ ਜੜਾਂ ਦੇ ਨਾਲ ਜੁੜੇ ਰਹੀਏ, ਉਸ ਪੰਜਾਬੀਅਤ ਦੇ ਨਾਲ, ਉਸ ਵਿਰਸੇ ਦੇ ਨਾਲ ਜੁੜੇ ਰਹੀਏ ਤਾਂ ਕਿ ਹਰੇ ਭਰੇ ਰਹਿ ਸਕੀਏ, ਸਾਡੇ ਉੱਤੇ ਵੀ ਇਹ ਜਿਹੜੀ ਬਸੰਤ ਆ ਹਮੇਸ਼ਾ ਖੇੜੀ ਰਹੇ, ਹੱਸਦੇ ਮੁਸਕਰਾਉਂਦੇ ਰਹੀਏ। ਸੋ ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਕਰਦੇ ਆ ਗੱਲਾਂ ਹੋਰ ਬਾਕੀ।
ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। गाओ रागनी गाओ मेरा महबूब आया है मेरा महबूब आया है लगा इन गोरे हाथों में उतर आ ए घटा का जल लगा इन प्यारी आंखों में सितारों मांग भर जाओ मेरा महबूब आया है मेरा महबूब आया है बहारों फूल बरसाओ मेरा महबूब आया है मेरा महबूब आया है तान दो एक नूर की चादर बड़ा शर्मीला दिल पर है चला जाए न शर्मा कर जरा तुम दिल को बहलाओ मेरा महबूब आया है मेरा महबूब आया है बहारों फूल बरसाओ मेरा महबूब आया है मेरा महबूब आया है अब ये सेज उल्फत की इन्हें मालूम था आएगी एक दिन रुत मोहब्बत की फजाओ रंग बिखराओ मेरा महबूब आया है मेरा महबूब आया है बहारों फूल बरसाओ मेरा महबूब आया है मेरा महबूब आया है
ਲੋ ਜੀ ਬਹਾਰੋ ਫੂਲ ਬਰਸਾਓ ਇਹ ਗੀਤ ਸੁਣ ਰਹੇ ਸੀ ਅਸੀਂ ਸਰਬਜੀਤ ਭਾਜੀ ਦੀ ਫਰਮਾਇਸ਼ ਤੇ ਜੀ ਹਾਂ ਭਾਜੀ ਨੇ ਆਪਣੀ ਚੋਇਸ ਦਾ ਗੀਤ ਲਗਾਇਆ ਸੀ ਬੜਾ ਹੀ ਪਿਆਰਾ ਜਿਹਾ ਗੀਤ ਆ ਜੀ ਰਜਿੰਦਰ ਕੁਮਾਰ ਤੇ ਵਜੰਤੀ ਮਾਲਾ ਤੇ ਪਿਕਚਰਾਈਜ਼ ਮੈਨੂੰ ਯਾਦ ਆਇਆ ਇਹਦੀ ਇੱਕ ਚੀਜ਼ ਇਸ ਗੀਤ ਦੀ ਮੈਨੂੰ ਬੜੀ ਪਿਆਰੀ ਲੱਗਦੀ ਹੁੰਦੀ ਸੀਗੀ ਕਿ ਬੜਾ ਹੀ ਗਾਰਡਨ ਦੇ ਵਿੱਚ ਹਨਾ ਗੀਤ ਫਲਵਾਇਆ ਹੁੰਦਾ ਸੀ ਤੇ ਇੱਕੋ ਜਿਹੜਾ ਝੂਲਾ ਹੁੰਦਾ ਸੀ ਜਿਹਦੇ ਉੱਤੇ ਉਹ ਵਜੰਤੀ ਮਾਲਾ ਨੂੰ ਬਿਠਾ ਕੇ ਝੂਟੇ ਦਿੰਦਾ ਹੁੰਦਾ ਸੀ ਓਹੋ ਹੋ ਤੇ ਬਹੁਤ ਹੀ ਪਿਆਰਾ ਹੁੰਦਾ ਸੀ ਪਰ ਓਦਾਂ ਦਾ ਝੂਲਾ ਨੀ ਕਦੀ ਨਸੀਬ ਹੋਇਆ ਖੈਰ ਪੀਂਘਾਂ ਤੇ ਬੜੀਆਂ ਝੂਟੀਆਂ ਪਰ ਚਲੋ ਜੀ ਇੰਨਾ ਤਾਂ ਫਰਕ ਹੁੰਦਾ ਹੀ ਆ ਵਜੰਤੀ ਮਾਲਾ ਤੇ ਸਾਡੇ ਵਿੱਚ ਹੈ ਨਾ ਚਲੋ ਜੀ ਗੱਲ ਕਰ ਰਹੇ ਸੀ ਅੱਜ ਅਸੀਂ ਬਸੰਤ ਦੀ ਤੇ ਬਸੰਤ ਨਾਲ ਜੁੜੀਆਂ ਯਾਦਾਂ ਦੀ ਤੇ ਬੜੇ ਪਤੰਗ ਚੜਾ ਰਹੇ ਹਾਂ ਯਾਦਾਂ ਦੇ ਅਸੀਂ ਤੇ ਨਾਲ ਰਾਜੀਵ ਬਾਂਸਲ ਹੁਣਾਂ ਨੇ ਕਿਹਾ ਸੀ ਕਿ ਉਹ ਕੋਈ ਸਾਡੇ ਨਾਲ ਕਿੱਸਾ ਸਾਂਝਾ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਫਿਰ ਮੈਂ ਹੁਣ ਰਾਜੀਵ ਬਾਂਸਲ ਹੁਣਾਂ ਨੂੰ ਫੜ ਕੇ ਲਿਆਈ ਆ ਮੈਂ ਕਿਹਾ ਇੱਦਾਂ ਕਿੱਦਾਂ ਹੋ ਸਕਦਾ ਵੀ ਤੁਸੀਂ ਕੋਈ ਕਿੱਸਾ ਸੁਣਾਉਣਾ ਚਾਹੁੰਦੇ ਹੋਵੋ ਤੇ ਸੁਣਾਓ ਨਾ ਸੋ ਸਾਡੇ ਨਾਲ ਨੇ ਰਾਜੀਵ ਬਾਂਸਲ ਜੀ ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੀ ਆ ਜੀ ਮੈਂ ਸਤਿ ਸ੍ਰੀ ਅਕਾਲ ਰਾਜੀਵ ਜੀ
ਸਤਿ ਸ੍ਰੀ ਅਕਾਲ ਜੀ ਐਵਰੀਵਨ ਜੀ ਮੈਂ ਆਪਣਾ ਇੱਕ ਕਿੱਸਾ ਸਾਂਝਾ ਕਰਨਾ ਚਾਹੁੰਦਾ ਜੀ, ਤੇ ਮੈਂ ਪਹਿਲੀ ਵਾਰ ਫੋਨ ਕਰ ਰਿਹਾ ਰਮਨ ਰੇੜੀ ਦਾ ਥੋੜਾ, ਤੇ ਮੈਂ ਇਹ ਕਹਿਣਾ ਜਦੋਂ ਪਤੰਗ ਉਡਾਉਂਦੇ ਹੁੰਦੇ ਸੀ ਉਦੋਂ ਪਤੰਗ ਬਣਾਉਂਦੇ ਵੀ ਹੁੰਦੇ ਸੀਗੇ ਜੀ, ਤੇ ਮੈਨੂੰ ਇੱਕ ਕਿੱਸਾ ਮੇਰਾ ਯਾਦ ਹੈ, ਜਦੋਂ ਪਤੰਗ ਬਣਾਉਂਦੇ ਸੀ ਨਾ ਦੋਸਤਾਂ ਦੇ ਨਾਲ, ਤਾਂ ਮੈਂ ਆਪਣੇ ਦੋਸਤ ਦੇ ਨਾਲ ਪਤੰਗ ਬਣਾ ਰਿਹਾ ਸੀਗਾ, ਉਹ ਜੋ ਝਾੜੂ ਦੀ ਤੀਲੀਆਂ ਨਾਲ ਪਤੰਗ ਬਣਾਉਂਦੇ ਹੁੰਦੇ ਸੀਗੇ ਜੀ, ਤੇ ਉਹ ਝਾੜੂ ਦੀ ਤੀਲੀਆਂ ਮੈਂ ਅਸੀਂ ਦੋਸਤ ਦੇ ਘਰ, ਹਾਂਜੀ, ਤੇ ਦੋਸਤ ਦੇ ਘਰ ਬਣਾ ਰਹੇ ਸੀ, ਤੇ ਉਹਦੇ ਘਰ ਕੁੱਤਾ ਹੁੰਦਾ ਸੀਗਾ ਜਿਮੀ ਨਾਮ ਦਾ, ਤੇ ਉਹ ਜਿਹੜਾ ਉਹਦਾ ਝਾੜੂ ਪਿਆ ਸੀ ਉਹ ਕੁੱਤੇ ਦੇ ਕੋਲ ਪਿਆ ਸੀਗਾ ਉਹ, ਤੇ ਮੈਂ ਪਤੰਗ ਬਣਾ ਕੇ ਨਾ ਪਾਗਲ ਹੋਇਆ ਹੋਇਆ ਸੀ, ਮੇਰਾ ਧਿਆਨ ਨੀ ਰਿਹਾ ਵੀ ਉਹ ਝਾੜੂ ਦੀ ਤੀਲੀ ਦੇ ਨਾਲ ਕੁੱਤਾ ਵੀ ਹੈ, ਉਹ ਮੈਂ ਝਾੜੂ ਦੀ ਤੀਲੀ ਜਦੋਂ ਚੱਕਣ ਗਿਆ ਉਹ ਮੈਨੂੰ ਕੁੱਤੇ ਨੇ ਵੱਢ ਲਿਆ, ਮੈਨੂੰ ਕੁੱਤੇ ਨੇ ਵੱਢ ਲਿਆ, ਤੇ ਜਦੋਂ ਮੈਂ ਬਹੁਤ ਛੋਟਾ ਹੁੰਦਾ ਸੀਗਾ ਜੀ, ਬਹੁਤ ਰੋਇਆ, ਤੇ ਜਦੋਂ ਘਰ ਗਿਆ ਉਪਰੋਂ ਮੰਮੀ ਨੇ ਪਾਪਾ ਨੂੰ ਫੋਨ ਕੀਤਾ ਵੀ ਇਹਨੂੰ ਕੁੱਤੇ ਨੇ ਵੱਢ ਲਿਆ ਤੇ ਆ ਜਾਓ, ਪਾਪਾ ਨੇ ਆ ਕੇ ਡਾਕਟਰ ਕੋਲ ਜਾਂ ਦਵਾਈ ਨੀ ਦਵਾਈ, ਮੈਨੂੰ ਥੱਪੜ ਮਾਰੇ ਆ ਕੇ ਵੀ ਤੈਨੂੰ ਸਾਰਾ ਕੁੱਤੇ ਨੂੰ ਜਾਣ ਨੂੰ ਕਿਹਾ ਸੀਗਾ, ਤੇ ਮੈਂ ਆਹ ਕਿੱਸਾ ਸਾਂਝਾ ਕਰਨਾ ਚਾਹੁੰਦਾ ਸੀਗਾ ਜੀ, ਇਹ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦਾ ਇਹ ਚੀਜ਼।
ਬਿਲਕੁਲ, ਅੱਛਾ ਕਿਰਪਾਲ ਜੀ ਇੱਕ ਗੱਲ ਦੱਸੋ, ਬਿਲਕੁਲ ਸਹੀ ਕਿਹਾ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਕੋਈ ਸੱਟ ਚੋਟ ਲੱਗਦੀ ਹੁੰਦੀ ਸੀਗੀ ਤੇ ਡਾਕਟਰ ਕੋਲ ਬਾਅਦ ਚਲੇ ਜਾਂਦੇ ਸੀ, ਪਹਿਲਾਂ ਸੇਵਾ ਪਾਣੀ ਕਰਦੇ ਆਪ ਹੀ ਕਰਦੇ ਹੁੰਦੇ ਸੀ ਸਾਡਾ ਨਾ, ਤੇ ਦੂਸਰੀ ਗੱਲ ਇਹ ਦੱਸੋ ਵੀ ਕੁੱਤਾ ਕੱਟੇ ਤੇ ਉਹਦੇ 14 ਇੰਜੈਕਸ਼ਨ ਲੱਗਦੇ ਹੁੰਦੇ ਸੀ, ਉਹ ਲੱਗੇ ਸੀ ਤੁਹਾਡੇ?
ਨਹੀਂ ਲਗਾਏ ਜੀ, ਘਰਦੇ ਨੇ ਲਵਾਏ ਨੀ, ਪਰ ਥੱਪੜ ਹੀ ਪਏ ਸੀਗੇ।
ਉਹ ਵੈਸੇ ਉਹ ਥੱਪੜ ਹੀ ਬਹੁਤ ਅਸਰ ਕਰ ਜਾਂਦੇ ਆ, ਹੋਰ ਦਵਾਈ ਦੀ ਲੋੜ ਹੀ ਨੀ ਰਹਿੰਦੀ ਹੈ ਨਾ।
ਅਜੇ
ਵੀ ਪਤੰਗ ਚੜਾਇਆ ਕਦੀ ਕਦੇ ਚੜਾਉਂਦੇ ਹੋ?
ਹਾਂਜੀ, ਮੈਂ ਐਕਚੁਲੀ ਉਰੇ 2-3 ਮਹੀਨੇ ਪਹਿਲਾਂ ਸੀ ਨਾ, ਉਰੇ ਜਿਵੇਂ ਇੱਕ ਕਿਰਾਣੀ ਦੁਕਾਨਾਂ ਹੁੰਦੀਆਂ ਨੇ, ਅਫਗਾਨੀ ਬੰਦਾ ਮੇਰੇ ਨਾਲ ਰਹਿੰਦਾ ਅਫਗਾਨਿਸਤਾਨ ਤੋਂ ਮੈਂ, ਤੇ ਉਹਦਾ ਵੀ ਇਹੀ ਕਲਚਰ ਆਈ, ਉਹਨਾਂ ਦਾ ਵੀ ਨਾ ਉਹ ਪਤੰਗ ਉਡਾਉਂਦੇ ਨੇ, ਤੇ ਬਹੁਤ ਵੱਡਾ ਉਹਦੀ ਨਾ ਦੁਕਾਨ ਉਰੇ ਅਫਗਾਨੀ ਸ਼ੋਪ ਹੈ, ਤੇ ਉੱਥੇ ਪਤੰਗ ਮਿਲਦੇ ਸੀਗੇ, ਤੇ ਅਸੀਂ ਪਤੰਗ ਲੈ ਕੇ ਆਏ ਸੀ, ਤੇ ਡੋਰ ਤਾਂ ਉਹਦੇ ਮਿਲਦੀ ਨੀ ਸੀਗੀ ਜੀ, ਤੇ ਡੋਰ ਜਿਵੇਂ ਹੁਣ ਉਹ ਤਾਰਾਂ ਨੀ ਹੁੰਦੀਆਂ ਕਈ ਵਾਰ ਜਦੋਂ ਬਿਜਲੀ ਦਾ ਜਦੋਂ ਕੰਮ ਕਰਦੇ ਹੁੰਦੇ ਆ ਨਾ, ਜਾਂ ਫਿਰ ਜਿਹੜੇ ਪੇਂਟਰ ਹੁੰਦੇ ਉਹਨਾਂ ਕੋਲ ਤਾਰ ਜੀ ਹੁੰਦੀ ਹੈ, ਉਹ ਡੋਰ ਦੀ ਤਰ੍ਹਾਂ ਹੁੰਦੀ ਹੈ, ਫਿਰ ਅਸੀਂ ਉਹਨੂੰ ਡੋਰ ਯੂਜ ਕੀਤਾ, ਤੇ ਅਸੀਂ ਪਤੰਗ ਉਡਾਇਆ, ਫੇਸਬੁੱਕ ਤੇ ਲਾਈਵ ਵੀ ਕੀਤਾ ਸੀਗਾ ਉਹ, ਤੇ ਬਹੁਤ ਮਜ਼ਾ ਆਇਆ ਸੀਗਾ ਜੀ ਖੁੱਲੇ ਪਾਰਕ ਦੇ ਵਿੱਚ।
ਬਿਲਕੁਲ ਆਪਣਾ ਹੀ ਮਜ਼ਾ ਹੁੰਦਾ ਬਿਲਕੁਲ ਜੀ, ਔਰ ਉਸ ਤੋਂ ਵੀ ਜ਼ਿਆਦਾ ਮਜ਼ਾ ਹੁੰਦਾ ਆਪਣੀਆਂ ਉਹ ਯਾਦਾਂ ਨੂੰ ਸਾਂਝੀਆਂ ਕਰਕੇ, ਹੈ ਨਾ। ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਚਿਹਰੇ ਤੇ ਕਿੰਨੀ ਰੌਣਕ ਆ ਗਈ ਹੈ, ਤੇ ਮੈਂ ਤੁਹਾਨੂੰ ਸੱਚੀ ਦੱਸਾਂ, ਤੁਹਾਡੀ ਯਾਦ ਸੁਣ ਕੇ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਆ ਨਾ, ਤੇ ਸਾਡੇ ਚਿਹਰੇ ਵੀ ਖਿੜ ਜਾਂਦੇ ਆ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਯਾਦਾਂ ਨੂੰ ਵੀ ਵੰਡਣਾ ਚਾਹੀਦਾ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਾਥ ਪਾਉਣ ਦੇ ਲਈ।
ਛੋਟੇ ਛੋਟੇ ਆਪਣੇ ਪਲਾਂ ਨੂੰ ਇੰਜੋਏ ਕਰਨਾ ਚਾਹੀਦਾ ਹੁੰਦਾ, ਉਹੀ ਜ਼ਿੰਦਗੀ ਚ ਵਧੀਆ ਖੁਸ਼ੀ ਹੁੰਦੇ ਨੇ ਆਪਾਂ ਨੂੰ, ਨਹੀਂ ਤਾਂ ਟੈਨਸ਼ਨਾਂ ਤਾਂ ਸਾਰੇ ਦੇ ਨਾਲ ਚੱਲਦੀ ਰਹਿੰਦੀਆਂ ਨੇ ਜੀ।
ਬਿਲਕੁਲ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਵੱਡੀਆਂ ਖੁਸ਼ੀਆਂ ਦੇ ਪਿੱਛੇ ਦੌੜਦੇ ਰਹਿੰਦੇ ਹਾਂ, ਸੋ ਉਹ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਐਕਚੁਅਲ ਚ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ, ਉਹ ਹੱਥੋਂ ਨਿਕਲ ਜਾਂਦੀਆਂ। ਸੋ ਬਿਲਕੁਲ, ਇਹਨਾਂ ਛੋਟੇ ਛੋਟੇ ਪਲਾਂ ਨੂੰ ਜ਼ਰੂਰ ਮਾਣਦੇ ਰਹਿਣਾ ਚਾਹੀਦਾ।
ਮਿੰਟੂ ਬਰਾੜ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ ਬਹੁਤ ਵਧੀਆ, ਵੀ ਹਰ ਇੱਕ ਪਲ ਇੰਜੋਏ ਕਰਨਾ ਚਾਹੀਦਾ, ਤੇ ਉਹ ਖੁਸ਼ੀ ਹੀ ਤੁਹਾਡੀ ਸਾਰੀ ਉਮਰ ਯਾਦ ਰਹਿੰਦੀ, ਜਦੋਂ ਤੁਸੀਂ ਛੋਟੇ ਛੋਟੇ ਪਲ ਨੂੰ ਯਾਦ ਰੱਖਦੇ ਹੋ ਨਾ, ਉਹੀ ਤੁਹਾਨੂੰ ਜ਼ਿੰਦਗੀ ਚ ਖੁਸ਼ੀ ਦਿੰਦੀ ਹੈ। ਨਹੀਂ ਤਾਂ ਆਪਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਆਪਾਂ ਵੱਡੀਆਂ ਗੱਲ ਖੁਸ਼ੀਆਂ ਵਿੱਚ ਭਰਦੇ ਰਹਿੰਦੇ ਹਾਂ, ਤੇ ਆਪਾਂ ਨੂੰ ਉਹ ਵੀ ਨੀ ਮਿਲਦੀਆਂ, ਤਾਂ ਆਪਾਂ ਇਹਨਾਂ ਤੋਂ ਵੀ ਹੱਥ ਖੋਲ ਲੈਂਦੇ ਹਾਂ ਆਪਾਂ।
ਬਿਲਕੁਲ ਖੋਲ ਲੈਂਦੇ ਹਾਂ, ਬਿਲਕੁਲ ਸਹੀ ਆ। ਸੋ ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਦਾ ਗੱਲਬਾਤ ਕਰਕੇ ਤੁਹਾਡੇ ਸਾਰਿਆਂ ਦੇ ਨਾਲ, ਔਰ ਤੁਹਾਡੇ ਸਾਰਿਆਂ ਦੀਆਂ ਯਾਦਾਂ ਸੁਣ ਕੇ, ਔਰ ਤੁਹਾਡੇ ਸਾਰਿਆਂ ਦੇ ਵਿਚਾਰ ਸੁਣ ਕੇ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ।
ਮਿਹਰਬਾਨੀ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਥੈਂਕਸ
ਜੀ। ਜੀ ਰਾਜੀਵ ਬਾਂਸਲ ਹੁਣਾਂ ਨੇ ਗੱਲਬਾਤ ਕੀਤੀ ਸਾਡੇ ਨਾਲ, ਆਪਣਾ ਕਿੰਨਾ ਵਧੀਆ ਕਿੱਸਾ ਸੁਣਾਇਆ, ਹੈ ਨਾ। ਕੁਛ ਯਾਦਾਂ ਇਹੋ ਜਿਹੀਆਂ ਹੁੰਦੀਆਂ ਜੋ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹੋ ਜਾਂਦੀਆਂ, ਔਰ ਅਸੀਂ ਜੀ 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 ਇੱਕ ਕਾਲ ਹੋਰ ਆ ਰਹੀ ਹੈ, ਸਾਨੂੰ ਸੁਣੀਏ ਜੀ, ਕਿੰਨੂ ਯਾਦ ਆਪਣੀ ਸਾਡੇ ਨਾਲ ਕਿਸਨੇ ਸਾਂਝੀ ਕਰਨੀ ਆ। ਜੀ ਸਰਬਜੀਤ ਭਾਜੀ, ਜ਼ਰੂਰ ਲੈਣੇ ਆ ਕਾਲ। ਹੈਲੋ
ਹੈਲੋ, ਹਾਂਜੀ ਸੁਖਪ੍ਰੀਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
ਸ਼ਾਹ ਗਈ ਹੈ ਕੁੜੀਏ, ਸ਼ਾਹ ਗਈ ਹੈ ਤੋਂ
ਨਾਮ ਦੱਸੋ ਜੀ ਪਹਿਲਾਂ ਤੁਸੀਂ ਮੈਨੂੰ ਆਪਣਾ।
ਨਾਮ ਤਾਂ ਦੱਸ ਦਿੰਦੀ ਆ ਪਰ ਮੈਂ ਪ੍ਰੋਗਰਾਮ ਸੁਣਦੀ ਰਹਿੰਦੀ ਆ, ਪਰ ਕਾਲ ਅੱਜ ਤੁਹਾਨੂੰ ਪਹਿਲੀ ਵਾਰ ਕੀਤੀ ਆ, ਉਹਨਾਂ ਨੂੰ ਕਰਦੇ ਰਹਿੰਦੇ ਆ, ਮੈਨੂੰ ਵਿਦਿਆ ਨੂੰ ਵੀ ਕਰਦੇ ਰਹੀਦਾ ਤੇ ਕਰਦੇ ਰਹੀਦਾ। ਅਮਰਜੀਤ ਆਂਟੀ
ਜੀ 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 ਸਤਿ ਸ੍ਰੀ ਅਕਾਲ ਆਂਟੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿਚ ਤੁਹਾਡਾ।
ਥੈਂਕ ਯੂ ਰਾਜੇ। ਤੇ ਉਹ ਬਚਪਨ ਚ ਜਿਹੜਾ ਮਜ਼ਾ ਆਉਂਦਾ ਹੁੰਦਾ ਪਰ ਉਹ ਹੁਣ ਆਪਾਂ ਕਿੰਨਾ ਕੁਛ ਕਰ ਲੋ, ਹੁਣ ਤਾਂ ਉਹ ਜਿਵੇਂ ਬੱਚੇ ਨੀ ਕਹਿੰਦੇ ਅਸੀਂ ਪਰਟੈਂਡ ਕਰਦੇ, ਉਹ ਪਰਟੈਂਡ ਹੀ ਰਹਿ ਜਾਂਦਾ ਇੱਕ ਆਪਣੇ ਪਾਸੇ,
ਪ੍ਰੀਟੈਂਡ ਹੀ ਰਹਿ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ ਆਂਟੀ। ਔਰ ਦੇਖੋ ਮੈਨੂੰ ਨਾ ਸਭ ਤੋਂ ਜ਼ਿਆਦਾ ਇਹ ਹੁੰਦਾ ਕਿ ਮੈਂ ਤੇ ਓਨੀ ਕੁ ਗੱਲ ਕਰ ਸਕਦੀ ਹਾਂ ਜਿੱਥੇ ਤੱਕ ਮੇਰੀ ਯਾਦਦਾਸ਼ਤ ਜਾਂਦੀ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਮਰ ਚ ਵੱਡੇ ਹੋ ਤੁਸੀਂ, ਹੈਨਾ। ਸੋ ਮੈਂ ਚਾਹੁੰਦੀ ਹੁੰਦੀ ਹਾਂ ਕਿ ਤੁਹਾਡੇ ਵਰਗੇ ਜਿਹੜੇ ਔਰ ਈਵਨ ਤੁਹਾਡੇ ਤੋਂ ਵੀ ਬਜ਼ੁਰਗ ਜਿਹੜੇ ਆ ਉਹ ਵੀ ਸਾਡੇ ਪ੍ਰੋਗਰਾਮ ਨਾਲ ਜੁੜਨ। ਮੈਂ ਉਹਨਾਂ ਤੋਂ ਵੀ ਸੁਣਨਾ ਚਾਹੁੰਦੀ ਹਾਂ ਕਿ ਉਹਨਾਂ ਦੀਆਂ ਯਾਦਾਂ ਕਿਹੋ ਜਿਹੀਆਂ ਸੀ, ਜਿੱਦਾਂ ਮੈਂ ਆਪਣੇ ਮੰਮੀ ਡੈਡੀ ਨਾਲ ਗੱਲਾਂ ਕਰਦੀ ਹਾਂ, ਉਹਨਾਂ ਦੀਆਂ ਯਾਦਾਂ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਤੋਂ ਵੀ ਜ਼ਿਆਦਾ ਪਿਓਰ ਸੀ। ਨਹੀਂ ਜੀ ਪ੍ਰੋਗਰਾਮ ਤੁਹਾਡਾ ਆਪਣਾ, ਜਦੋਂ ਵੀ ਤੁਸੀਂ ਚਾਹੋ ਤੁਸੀਂ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਹੋ ਆਪਣੀਆਂ ਯਾਦਾਂ ਜਿਹੜੀਆਂ। ਮੈਨੂੰ ਲੱਗਦਾ ਹੁੰਦਾ ਸਰਮਾਇਆ ਹੈ ਜੀ ਤੁਹਾਡਾ, ਜੇ ਤੁਸੀਂ ਆਪਣਾ ਜਿੱਦਾਂ ਮੈਂ ਕਹਿੰਦੀ ਹਾਂ ਕਿ ਅਸੀਂ ਬਚਪਨ ਚ ਜੋ ਬਸੰਤ ਦੇਖੇ ਆ ਉਹਨਾਂ ਨੂੰ ਸਾਂਝਾ ਕਰਦੇ ਆ ਤਾਂ ਕਿ ਉਹ ਹੁਣ ਬੱਚਿਆਂ ਨੂੰ ਪਤਾ ਲੱਗ ਸਕੇ, ਪਰ ਜਿਹੜੇ ਮਾਹੌਲ ਤੁਸੀਂ ਦੇਖੇ ਆ ਜਿਨ੍ਹਾਂ ਚ ਤੁਸੀਂ ਪੜੇ ਆ ਉਹਨਾਂ ਚ ਉਹ ਕਿਤੇ ਹੋਰ ਜ਼ਿਆਦਾ ਪਿਓਰ ਸੀ। ਸੋ ਸਾਨੂੰ ਉਹਨਾਂ ਚੀਜ਼ਾਂ ਤੋਂ ਵੀ ਕੁਛ ਸਿੱਖਣਾ ਚਾਹੀਦਾ ਆ।
ਝਾੜੂ ਹਾਂ ਵੀ ਗੁੱਡੇ ਵੀ ਪਤੰਗ ਘਰੇ ਗੁੱਡਾ ਵੀ ਕਹਿੰਦੇ ਹੁੰਦੇ, ਪਤੰਗ ਬਣਾਉਣ ਨੂੰ ਗੁੱਡਾ ਵੀ ਕਹਿੰਦੇ, ਉਹ ਵੀ ਕੁੱਤੇ ਝਾੜੂ ਖਲਾਰ ਤਾਂ ਝਾੜੂ ਖਲਾਰ ਵੀ ਦਿੰਦੇ ਹੁੰਦੇ ਸੀ ਕੁੱਤੇ ਕਈ ਵਾਰੀ ਚਾਂਬਲੇ ਹੋਏ ਨਾ ਕੁੱਤੇ ਝਾੜੂ ਖਲਾਰ ਤੋਂ ਬੱਚੇ ਪੁੱਟ ਫਿਰ ਬੱਚਿਆਂ ਦੇ ਪੈ ਜਾਂਦੀ ਸੀ ਵੀ ਤੁਸੀਂ ਇੱਥੇ ਬੈਠੇ ਪਤੰਗ ਬਣਾਉਂਦੇ ਸੀ ਤੁਸੀਂ ਖਰਾਬ ਕੀਤਾ
ਤੁਸੀਂ ਇੱਥੇ ਬੈਠੇ ਪਤੰਗ ਬਣਾਉਂਦੇ ਸੀ। ਬਿਲਕੁਲ ਸਹੀ ਕਿਹਾ ਤੁਸੀਂ, ਹਾਂ ਬਿਲਕੁਲ ਅਮਰਜੀਤ ਆਂਟੀ, ਬਹੁਤ ਵਧੀਆ ਲੱਗਾ ਮੈਨੂੰ ਗੱਲਬਾਤ ਕਰਕੇ। ਪਰ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਬੇਝਿਜਕ ਰੱਖੋ ਕੇ ਪ੍ਰੋਗਰਾਮ ਦੇ ਵਿੱਚ ਗੱਲ ਕਰਿਆ ਕਰੋ, ਕੋਈ ਗੱਲ ਨੀ ਜੀ, ਬੱਚੇ ਰੋਂਦੇ ਵੀ ਆ, ਫੇਰ ਕੀ ਹੋਇਆ ਸਾਡੇ ਘਰਾਂ ਚ ਵੀ ਰੋਂਦੇ ਆ, ਜੇ ਪਿੱਛੇ ਰੋਣ ਦੀ ਆਵਾਜ਼ ਆ ਵੀ ਜਾਊਗੀ ਕੋਈ ਗੱਲ ਨੀ।
ਹੁਣ ਵੀ ਨਾ ਐਨਕ ਫੜੀ ਜਾਂਦੀ ਆ ਤੇ ਨਾਲੇ ਬੁੱਕਲ ਚਾਹਿਆ ਉਹਨੂੰ ਆਇਆ ਵੀ ਪਤਾ ਨੀ ਮੇਰੀ ਮੰਮੀ ਨੂੰ ਕਾਲ ਕਰਦੀ ਆ, ਪਤਾ ਨੀ ਕਰਦੀ ਆ, ਸੁਣਦੀ
ਹੋਊਗੀ। ਜੀ 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 ਸੋ ਬਿਲਕੁਲ ਜੀ, ਹਰਮਨ ਰੇਡੀਓ ਕਹਿਣ ਨੂੰ ਹੀ ਵਿਹੜਾ ਨਹੀਂ ਕਹਿੰਦੀ ਹੁੰਦੀ ਮੈਂ, ਮੈਨੂੰ ਬਿਲਕੁਲ ਏਦਾਂ ਹੀ ਲੱਗਦਾ ਹੁੰਦਾ ਕਿ ਘਰ ਦਾ ਵਿਹੜਾ, ਉੱਥੇ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਤੇ ਕੋਈ ਗੱਲ ਨੀ ਜੇ ਵਿੱਚ ਬੱਚੇ ਰੋ ਵੀ ਰਹੇ ਆ ਤੇ, ਪਰ ਤੁਹਾਡੇ ਸਾਰਿਆਂ ਦੀ ਹੱਲਾ ਸ਼ੇਰੀ ਔਰ ਤੁਹਾਡੇ ਸਾਰਿਆਂ ਦਾ ਪਿਆਰ ਹੀ
ਆਪਣੇ ਇੰਡੀਆ ਚ ਬਸੰਤ ਜੀ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਨਾ।
ਮਨਾਇਆ ਜਾਂਦਾ ਬਿਲਕੁਲ ਜੀ, ਮੇਲੇ ਵੀ ਲੱਗਦੇ ਬਸੰਤ ਪੰਚਮੀ ਦੇ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਂਝ ਪਾਉਣ ਲਈ ਆਂਟੀ, ਜ਼ਰੂਰ ਹੀ ਆਉਣ ਵਾਲੇ ਪ੍ਰੋਗਰਾਮ ਚ ਕਦੀ ਜ਼ਰੂਰ ਹਿੱਸਾ ਬਣੋ ਪ੍ਰੋਗਰਾਮ ਦਾ, ਬੈਠ ਕੇ ਗੱਲਾਂ ਬਾਤਾਂ ਕਰਾਂਗੇ।
ਠੀਕ ਹੈ ਓਕੇ
ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸੋ ਜੀ ਸਾਡੇ ਨਾਲ ਅਮਰਜੀਤ ਆਂਟੀ ਜੁੜੇ ਸੀ, ਪਹਿਲੀ ਵਾਰੀ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਸੀ, ਜ਼ਿਆਦਾ ਗੱਲ ਨਹੀਂ ਕਰ ਸਕੀ ਪਰ ਉਹਨਾਂ ਦੇ ਜਜ਼ਬਾਤ ਉਹਨਾਂ ਦਾ ਜੋ ਕਹਿਣਾ ਚਾਹ ਰਹੇ ਸੀ ਉਹ ਮੈਂ ਸਮਝ ਗਈ। ਇਹੋ ਜਿਹਾ ਪਿਆਰ ਜਿਹੜਾ ਆ ਇਹ ਬੜਾ ਹੀ ਇਸ ਕੰਮ ਨੂੰ ਹੋਰ ਵੀ ਰਿਵਾਰਡਿੰਗ ਕਰ ਦਿੰਦਾ ਜੀ, ਸਹੀ ਗੱਲ ਆ, ਬੁੱਧਵਾਰ ਦੀ ਸਵੇਰ ਬੈਸਟ ਹੋ ਜਾਂਦੀ ਹੈ ਮੇਰੀ। ਸੋ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਹੁਣਾਂ ਨੇ ਜੀ, ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਆ ਉਹਨਾਂ ਨੇ ਸਾਂਝ ਪਾਉਣੀ ਹੈ ਜੀ, ਸੋ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਉਹਨਾਂ ਨੇ ਕਿਹੜੀਆਂ ਯਾਦਾਂ ਦਿਲ ਚ ਸਮੇਟ ਕੇ ਰੱਖੀਆਂ ਹੋਈਆਂ ਨੇ ਜੀ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ,
ਹਾਲ ਚਾਲ ਆ ਭਾਜੀ ਜੀ?
ਹਾਲ ਚਾਲ ਬਹੁਤ ਵਧੀਆ,
ਬਸ ਬਹੁਤ ਵਧੀਆ। ਹਾਂਗਕਾਂਗ ਦੀ ਸਵੇਰ ਦੱਸੋ ਕਿਵੇਂ ਚੜੀ ਅੱਜ? ਹੈਲੋ,
ਇੱਕ ਮਿੰਟ ਜੀ, ਇੱਕ ਮਿੰਟ ਮੈਂ ਰੇਡੀਓ ਆਨ ਕਰਦਾ
ਜੀ।
ਹੈਲੋ,
ਹਾਂਜੀ ਹਾਂਜੀ ਵੀਰ ਜੀ,
ਹਾਂਜੀ ਸਤਿ ਸ੍ਰੀ ਅਕਾਲ ਜੀ,
ਸੁਣਾਓ ਅਸੀਂ ਬਸ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਤੁਸੀਂ ਦੱਸੋ ਹਾਂਗਕਾਂਗ ਦੀ ਸਵੇਰ ਕਿੱਦਾਂ ਦੀ ਚੜੀ ਅੱਜ? ਬਸੰਤੀ ਬਸੰਤੀ
ਹਾਂਗਕਾਂਗ ਦੀ ਸਵੇਰ ਅੱਜ ਜੀ, ਬੜਾ ਮੀਂਹ ਪੈ ਰਿਹਾ, ਮੈਂ ਬਸ ਬਾਹਰ ਹਾਈਕਿੰਗ ਤੇ ਨਿਕਲਿਆ ਹੋਇਆ ਸੀ ਥੋੜਾ ਜਿਹਾ ਸੈਰ ਕਰਨ ਤੇ, ਤੇ ਮੀਂਹ ਪੈ ਰਿਹਾ ਥੋੜਾ ਹਲਕਾ ਹਲਕਾ, ਬੂੰਦਾਬਾਂਦੀ ਹੋ ਰਹੀ ਹੈ
ਜੀ।
ਮੌਸਮ ਹੁਣ ਜਿਸ ਤਰ੍ਹਾਂ ਉਹ ਜਿਹੜੀ ਉਹ ਪਿੰਡ ਦੀ ਗੱਲ ਕਰ ਰਹੇ ਸੀ ਤੁਸੀਂ ਵੀ ਬੜਾ ਰੋਮਾਂਟਿਕ ਜਿਹਾ ਲੱਗ ਰਿਹਾ ਯਾਦਾਂ ਟੈਨਸ਼ਨਾਂ ਘਟਾਉਂਦੀਆਂ ਨੇ ਇਸ ਵਕਤ ਜਦੋਂ ਅਸੀਂ ਆਪਣੀ ਸ਼ੁਰੂ ਕਰ ਲੈਂਦੇ ਹਾਂ ਬੱਚਿਆਂ ਦੇ ਵਿੱਚ ਗ੍ਰਸਤ ਹੋ ਜਾਂਦੇ ਹਾਂ ਸਾਡੀਆਂ ਟੈਨਸ਼ਨਾਂ ਵੱਧ ਜਾਂਦੀਆਂ ਕਿ ਅਸੀਂ ਆਪਦੇ ਬੱਚਿਆਂ ਲਈ ਆਹ ਕਰਨਾ ਤੇ ਉਹ ਟੈਨਸ਼ਨਾਂ ਨੂੰ ਘਟਾਉਣ ਵਾਸਤੇ ਸਾਨੂੰ ਨਾ ਮੈਂ ਮਤਲਬ ਜਿਵੇਂ ਹੁਣ ਮਿੰਟੂ ਆਪਣੇ ਮਿੰਟੂ ਗਾਰ ਜੀ ਹੈ ਇਹ ਜਿਵੇਂ ਗੱਲਾਂ ਲਿਖਦੇ ਨੇ ਤੇ ਮੈਨੂੰ ਵੀ ਥੋੜਾ ਬਹੁਤਾ ਗੱਲਾਂ ਦਾ ਸ਼ੌਂਕ ਹੈ ਮੈਂ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਮਤਲਬ ਐਂ ਬੈਠਾ ਬੈਠਾ ਕਦੇ ਕਦੇ ਲਿਖਣ ਲੱਗ ਜਾਂਦਾ ਤੇ ਉਹ ਗੱਲਾਂ ਨੂੰ ਜਦੋਂ ਮੈਂ ਦੁਬਾਰਾ ਪੜ੍ਹਦਾ ਨਾ ਤੇ ਮੇਰੀਆਂ ਟੈਨਸ਼ਨਾਂ ਸਾਰੀਆਂ ਦੂਰ ਹੋ ਜਾਂਦੀਆਂ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਤੇ ਮੇਰਾ ਜਿਹੜਾ ਪਿਛੋਕੜ ਹੈ ਨਾ ਉਹ ਮਤਲਬ ਮੋਗੇ ਕੋਲ ਦਾ ਹੈ ਪਿੰਡ ਮੇਰਾ ਢੁੱਡੀ ਕੇ ਹੈ ਲਾਲਾ ਲਾਜਪਤ ਰਾਏ ਦਾ ਬਰਥ ਪਲੇਸ ਹੈ ਤੇ ਬਾਬਾ ਜੀ ਸਾਡੇ ਬਾਬਾ ਜੀ ਦੇਖ ਲੋ ਵੀ ਸਾਡੇ ਪਨਾਮਾ ਚ ਸੀਗੇ ਪਹਿਲਾਂ ਸਾਡੇ ਗ੍ਰੈਂਡ ਫਾਦਰ ਤੇ ਉਹਨਾਂ ਨੇ ਨਾ ਸਾਡੇ ਪਿੰਡ ਦੇ ਵਿੱਚ ਕਹੋ ਵੀ ਸਾਡੇ ਹਵੇਲੀ ਬਣਾਈ ਹੋਈ ਸੀ ਜਿਹਨੂੰ ਆਪਾਂ ਇੱਕ ਤਾਂ ਹਵੇਲੀ ਕਹਿ ਦਿੰਦੇ ਆ ਨਾ ਜਿੱਥੇ ਪਸ਼ੂ ਵਾੜਾ ਬੰਦੇ ਆ ਤੇ ਸਾਡੀ ਹਵੇਲੀ ਸੀ ਦੋ ਮੰਜ਼ਲੀ ਤੇ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੱਤ ਅੱਠ ਸਾਲ ਦਾ ਵੀ ਮੇਰੇ ਵੱਡੇ ਭਰਾ ਉਹ ਸਾਰੇ ਪਤੰਗ ਪਤੁੰਗ ਉਡਾਉਂਦੇ ਹੁੰਦੇ ਸੀਗੇ ਤੇ ਮੈਨੂੰ ਤਾਂ ਐਵੇਂ ਉਹ ਚਰਖੀ ਜੀ ਫੜਾ ਕੇ ਖੜਾ ਦਿੰਦੇ ਹੁੰਦੇ ਸੀ ਦੋਹਾਂ ਹੱਥਾਂ ਤੇ ਮੈਂ ਖੜਾ ਰਹਿੰਦਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਮੈਨੂੰ ਇੱਕ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਇਹ ਕਿ ਸਾਡੀ ਨਾ ਮਾਤਾ ਜੀ ਨੇ ਆਟਾ ਗੁੰਨ ਕੇ ਰੱਖਿਆ ਤੇ ਮੈਨੂੰ ਵੀ ਚਾਅ ਜਾ ਚੜਿਆ ਵੀ ਮੈਂ ਵੀ ਪਤੰਗ ਬਣਾਵਾਂ ਤੇ ਮਾਤਾ ਜੀ ਨੇ ਆਟਾ ਗੁੰਨ ਕੇ ਰੱਖਿਆ ਉਹ ਤੋਂ ਗੂੰਦ ਵਗੈਰਾ ਤਾਂ ਹੁੰਦੀ ਨੀ ਸੀ ਗੰਮ ਵਗੈਰਾ ਵੀ ਲੈ ਕੇ ਕਿਤੋਂ ਜੋੜਨ ਵਾਸਤੇ ਗਲੇ ਮੈਂ ਮਾਤਾ ਦੇ ਆਟੇ ਦੇ ਵਿੱਚੋਂ ਨਾ ਪੂਰਾ ਚੱਕ ਕੇ ਪ੍ਰਾਂਤ ਦੇ ਵਿੱਚੋਂ ਤੇ ਥੋੜਾ ਜਿਹਾ ਆਟਾ ਤੋੜ ਕੇ ਲੈ ਗਿਆ ਤੇ ਮਾਤਾ ਸਾਡੀ ਆਈ ਤੇ ਉਹਨੇ ਪੋਣਾ ਚੱਕਿਆ ਜਦੋਂ ਰੋਟੀ ਪਕਾਉਣ ਲੱਗੀ ਉਹ ਆਟਾ ਕਿਉਂ ਆ ਗਿਆ ਇਧਰਲੇ ਪਾਸਿਓਂ ਉਹ ਭਰਾ ਉਹ ਤਖਤਿਆਂ ਦੇ ਓਹਲੇ ਤੇ ਉਹ ਚੁੱਲ੍ਹੇ ਦੇ ਆਲੇ ਦੁਆਲੇ ਉੱਥੇ ਚੂਹਾ ਲੱਭਦੀ ਫਿਰੇ ਵੀ ਕਿਤੇ ਚੂਹਾ ਨਾ ਪਾਛੋਂ ਆਇਆ ਹੋਵੇ ਤੇ ਉਹਨੂੰ ਕੀ ਪਤਾ ਸੀ ਸਭ ਤੋਂ ਛੋਟਾ ਪੁੱਤ ਉਹ ਚੂਹਾ ਬਣਿਆ ਅੱਜ ਤੇ ਮੈਂ ਆਪਣੇ ਦਲਾਨ ਚ ਬੈਠਾ ਤੇ ਸੂਹਣ ਆਪਣੇ ਬੌਕਰ ਦੀਆਂ ਪੀਲੀਆਂ ਕੱਢ ਕੇ ਤੇ ਕਾਗਜ਼ ਕਾਪੀ ਦੇ ਪਾੜ ਕੇ ਤੇ ਜੋੜ ਕੇ ਉਹ ਆਟੇ ਦੇ ਨਾਲ ਤੇ ਪਤੰਗ ਬਣਾ ਰਿਹਾ ਸੀ ਤੇ ਮਾਤਾ ਨੇ ਸਾਡੀ ਨੇ ਖੜੀ ਹੋਈ ਜਦੋਂ ਚੁੱਲ੍ਹੇ ਚੌਂਕੇ ਚ ਉਹਨੇ ਵੇਖਿਆ ਬਾਰੀ ਸਣੀ ਉਹ ਦੇਖ ਉਹ ਲੈ ਗਿਆ ਆਟਾ ਤਾਂ ਉਹ ਲੈ ਕੇ ਗਿਆ ਤੇ ਮਾਤਾ ਨੇ ਫਿਰ ਟੋਇਆ ਵਾਲੀ ਚਪਲੀ ਸੀ ਉਹਦੇ ਕੋਲੇ ਯਾਦ ਆਉਂਦੀਆਂ ਪਰ ਮਾਤਾ ਜੀ ਤਾਂ ਹੁਣ ਸਾਡੇ ਇੱਥੇ ਰਹੇ ਨੀ ਇਸ ਦੁਨੀਆਂ ਦੇ ਵਿੱਚ ਪਰ ਇਸ ਤਰ੍ਹਾਂ ਦੀਆਂ ਗੱਲਾਂ ਜੋ ਮਾਤਾ ਨੇ ਮਤਲਬ ਸਾਡੇ ਨਾਲ ਮਤਲਬ ਜਾਤੀ ਉਸ ਟਾਈਮ ਤੇ ਜਾਤੀ ਲੱਗਦੀ ਸੀ ਪਰ ਅੱਜ ਜਾਤੀ ਨਹੀਂ ਲੱਗਦੀ ਕਿਉਂਕਿ ਉੱਥੇ ਅਸੀਂ ਗਲਤ ਹੁੰਦੇ ਸੀ ਤਾਂ ਉਹ ਸਾਨੂੰ ਕੁਝ ਨਾ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਮਾਂ ਬਾਪ ਹੁਣ ਤਾਂ ਹੀ ਚੇਤੇ ਆਉਂਦੇ ਨੇ ਮੈਨੂੰ ਕਦੇ ਕਦੇ ਬਹੁਤ ਮਹਿਸੂਸ ਹੁੰਦਾ ਬਾਪੂ ਜੀ ਦਾ ਵੱਜਿਆ ਹੋਇਆ ਥੱਪੜ ਤੇ ਮਾਤਾ ਦੀਆਂ ਚਪਲਾਂ ਤੇ ਦਾਦੀ ਦੀ ਖੁੰਡੀ ਤੇ ਉਹ ਸਾਡੀਆਂ ਮਤਲਬ ਮਿੱਠੀਆਂ ਯਾਦਾਂ ਬਣੀਆਂ ਹੋਈਆਂ ਨੇ ਹੁਣ ਉਹਨਾਂ ਯਾਦਾਂ ਉਹ ਯਾਦਾਂ ਯਾਦ ਕਰਦੇ ਆ ਦਿਮਾਗ ਦੀਆਂ ਅੱਧੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ ਜੀ
ਬਿਲਕੁਲ ਖਤਮ ਹੋ ਜਾਂਦੀਆਂ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਔਰ ਮੈਨੂੰ ਲੱਗਦਾ ਕਿ ਇਹ ਸੇਮ ਚੀਜ਼ ਪੇਰੈਂਟਸ ਤੇ ਵੀ ਹੈ ਚਲੋ ਜੋ ਇਸ ਦੁਨੀਆ ਚ ਨਹੀਂ ਹੈਗੇ ਜਾਂ ਜਿੰਨੀ ਦੇਰ ਤੱਕ ਉਹ ਰਹੇ ਹੋਣਗੇ ਉਹਨਾਂ ਨੂੰ ਵੀ ਉਹ ਚੀਜ਼ ਜਿਹੜੀ ਯਾਦ ਰਹੀ ਹੋਣੀ ਆ ਸਾਡੀਆਂ ਸ਼ਰਾਰਤਾਂ ਤੇ ਉਦੋਂ ਭਾਵੇਂ ਉਹਨਾਂ ਨੇ ਸਾਨੂੰ ਕੁੱਟਿਆ ਹੋਊਗਾ ਪਰ ਅੱਜ ਬੈਠ ਕੇ ਜੇ ਉਹ ਸਾਡੀਆਂ ਉਹ ਸ਼ਰਾਰਤਾਂ ਯਾਦ ਕਰਨਗੇ ਨਾ ਤੇ ਉਹਨਾਂ ਦੇ ਚਿਹਰੇ ਤੇ ਵੀ ਹਾਸਾ ਆ ਜਾਂਦਾ ਹੋਣਾ ਆ ਤੇ ਦੱਸ ਕਿੰਨੇ ਭੋਲੇ ਹੁੰਦੇ ਸੀ ਮੈਂ ਵੀ ਮਾਰਿਆ ਉਹਨੂੰ
ਸੋ ਹੁਣ ਮੇਰੀ ਮਾਤਾ ਜੀ ਤਾਂ ਚਲੋ ਮੇਰੇ ਵਿਆਹ ਤੱਕ ਜਿੰਦਾ ਰਹੇ ਨੇ ਤੇ ਬਾਪੂ ਜੀ ਸਾਡੇ ਪਹਿਲਾਂ ਸੁਰਗਵਾਸ ਹੋ ਗਏ ਸੀ ਤੇ ਮਾਤਾ ਨੇ ਮੈਨੂੰ ਵਿਆਹ ਤੇ ਜਦੋਂ ਮੇਰੀ ਨਾਈ ਧੋਈ ਜੀ ਕਰਨ ਲੱਗੇ ਤੇ ਉਹਨਾਂ ਨੇ ਉਹ ਆਪਦਾ ਸਗਨ ਜਿਹਾ ਕਰਦੇ ਹੁੰਦੇ ਆ ਨਾ ਤੇ ਮੇਰੇ ਸਿਰ ਤੇ ਉਹ ਲਾ ਕੇ ਨਾ ਤੇਲ ਜਿਹਾ ਤੇ ਨਾਲ ਦੀ ਨਾਲ ਮੇਰੇ ਮਾਂ ਤੇ ਥੱਪੜ ਮਾਰ ਕੇ ਕਹਿੰਦੀ ਨਿੱਕੇ ਹੁੰਦੇ ਤੋਂ ਤੇਰੇ ਚੱਪਲੀਆਂ ਮਾਰੀਆਂ ਸੀ ਹੁਣ ਕਹਿੰਦੀ ਆਖਰੀ ਥੱਪੜ ਮਾਰ ਲੱਗ ਗਈਆਂ ਤੇ ਹੁਣ ਜਿਹੜੀ ਆਖਰੀ ਥੱਪੜ ਆ ਗਿਆ ਹੈ ਤੇ ਉਦੋਂ ਬਾਅਦ ਕਹਿੰਦੀ ਜਿਹੜੀ ਆਉਣ ਵਾਲੀ ਆ ਉਹ ਦੇਖੂਗੀ ਉਹਨੇ ਕੀ ਕਰਨਾ
ਅੱਛਾ ਤੇ ਹੁਣ ਸਾਨੂੰ ਇਹ ਦੱਸੋ ਭਾਜੀ ਵੀ ਸਹੀ ਗੱਲ ਹੈ ਸਿਲਸਿਲਾ ਜਾਰੀ ਹੋਇਆ ਕਿ ਨਹੀਂ ਫਿਰ
ਸਿਲਸਿਲਾ ਤਾਂ ਜਾਰੀ ਹੋਈ ਹੈ ਜੀ ਹੁਣ ਇਹਨਾਂ ਕਹਿ ਵੀ ਹੁਣ ਚਪਲੀਆਂ ਨੀ ਵੱਜਦੀਆਂ ਹੁਣ ਗੱਲਾਂ ਨਾ ਵੱਜ ਜਾਂਦੀਆਂ
ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਪਰ ਇਹ ਜਿਹੜੀ ਇਹ ਗੱਲਾਂ ਦੀ ਮਾਰ ਹੁੰਦੀ ਹੈ ਨਾ ਉਹ ਚੱਪਲਾਂ ਤੋਂ ਕਿਤੇ ਵੱਧ ਸੱਟ ਮਾਰਦੀ ਹੈ ਨਾ
ਦਾਦੀ ਪਤਾ ਕੀ ਹੁੰਦਾ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਪਰਸੋਂ ਚੌਥੇ ਦੀ ਸੁਣਾਉਣਾ ਵਾਈਫ ਨੇ ਕਿਸੇ ਦੇ ਘਰੇ ਜਾਣਾ ਸੀ ਸ਼ਗਨ ਦੇਣ ਕਿਸੇ ਦੇ ਇੱਥੇ ਸਾਡੇ ਕੋਲ ਵਿਆਹ ਵੀ ਹੋਇਆ ਸੀਗਾ ਤੇ ਮੈਨੂੰ ਕਹਿੰਦੇ ਨਾ ਤੁਸੀਂ ਚਿਕਨ ਬਣਾ ਲਿਓ ਪਿਆਜ਼ ਇੱਥੇ ਤੇ ਮੈਂ ਭਾਈ ਜਿਵੇਂ ਮੇਰਾ ਹੁੰਦਾ ਵੀ ਮੈਂ ਤਾਂ ਹੁਣ ਜਿਵੇਂ ਕੋਈ ਯੰਗ ਲਾਈਨ ਨਹੀਂ ਹੁੰਦੀ ਆ ਮੈਂ ਤਾਂ ਕਿਚਨ ਚਾਹੇ ਵੜ ਗਿਆ ਮੁੜਕੀ ਹੋ ਕੇ ਲਸਣ ਕੱਟ ਵਾਹ ਕੱਟ ਵਾਹ ਕੱਟ ਕਰਕੇ ਮੈਂ ਪੂਰੀ ਮਿਹਨਤ ਕਰਕੇ ਜੀ ਪੂਰਾ ਡੇਢ ਘੰਟਾ ਲਾ ਕੇ ਚਿਕਨ ਬਣਾਇਆ ਹੁਣ ਚਿਕਨ ਨੂੰ ਲੱਗ ਗਿਆ ਥੋੜਾ ਜਿਹਾ ਵੱਧ ਸੀ
ਚਿਕਨ ਬਣਾ ਲੋ ਚਿਕਨ ਬਣਾਇਆ ਵਾਹ 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 ਕਿਥੋਂ ਪਤਾ ਨੀ ਹੱਡੀਆਂ ਲਿਆ ਕੇ ਬੈਠ ਕਿਥੋਂ ਸਿੱਟੀਆਂ ਇਹਨਾਂ ਨੇ ਬਾਈ ਮੈਂ ਬਾਥਰੂਮ ਨਿਕਲਿਆ ਤੈਨੂੰ ਬਾਰੇ ਰੂਮ ਦੇ ਵਿੱਚ ਬੈਠਾ ਲੱਗੀ ਪਈ ਵੀ ਨਾਲ ਸਾਡਾ ਡੇਢ ਘੰਟਾ ਯੁੱਧ ਲਾਇਆ ਉੱਥੇ ਹੈ ਮੈਨੂੰ ਸ਼ਾਵਾ ਗਿਆ ਮਿਲ ਰਹੀ ਹੈ ਸਾਰੀ ਖਬਰ ਆ ਮੈਂ ਇਸ ਚੀਜ਼ ਦੀ ਤੇ ਉਹ ਮੇਰਾ ਕਹਿਣ ਦਾ ਭਾਵ ਜੀ ਇਹ ਬੰਦੇ ਦੀ ਜ਼ਿੰਦਗੀ ਹੈ ਹਾਸਾ ਖੇਡਾ ਹੈ ਬਾਹੇ ਗੱਲਾਂ ਅਸੀਂ ਘਰ ਵਾਲਾ ਘਰ ਵਾਲੀ ਨਾਲੋਂ ਵਧੀਆ ਦੋਸਤ ਵੀ ਆ ਬੱਚੇ ਮੇਰੇ
ਚਲੋ
ਗੁੱਡ ਫਰੈਂਡ ਰੋਟੀ ਬਿੰਗੀ ਤੈਨੂੰ ਇਹ ਨਾ ਪਕਾਉਣੀ ਆਈ 50 ਸਾਲਾਂ ਦੀ ਹੋ ਗਈ ਤੈਨੂੰ ਰੋਟੀ ਨੀ ਪਕਾਉਣੀ ਆਈ ਫਿਰ ਚਿੜ ਜਾਂਦੇ ਨੇ ਫਿਰ ਕਹਿੰਦੇ ਲਾ ਤੁਸੀਂ ਪਕਾ ਲੋ ਮੈਂ ਕਿਹਾ ਲਿਆ ਆਪਾਂ ਬਾਟੀ ਨਾ ਕੱਟ ਲੈਣੀ ਆ ਪੂਰੀ ਗੋਲ ਗੋਲ ਕਰ ਦੇਣੀ
ਠੀਕ ਹੈ ਬਿਲਕੁਲ ਸਹੀ ਗੱਲ ਹੈ ਔਰ ਗੱਲ ਪਤਾ ਕੀ ਹੈ ਭਾਜੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨਾ ਇਹ ਜ਼ਿੰਦਗੀ ਚ ਬਹੁਤ ਕਹਿੰਦੇ ਨਾ ਵੀ ਜਿਆਦਾ ਮਿੱਠਾ ਵੀ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਚ ਮਸਾਲਾ ਤੇ ਥੋੜਾ ਲੂਣ ਵੀ ਐਡ ਹੋਣਾ ਚਾਹੀਦਾ ਔਰ ਜ਼ਿੰਦਗੀ ਨੂੰ ਬੜਾ ਨਮਕੀਨ ਰੱਖਦੀਆਂ ਇਹੋ ਜਿਹੀਆਂ ਚੀਜ਼ਾਂ ਔਰ ਹੋਣੀਆਂ ਵੀ ਚਾਹੀਦੀਆਂ ਔਰ ਜੇ ਤੁਹਾਡੀ ਫੈਮਿਲੀ ਤੁਹਾਡੀ ਫਰੈਂਡਸ ਆ ਤੇ ਜਿਹੜੇ ਫਰੈਂਡ ਆ ਤੁਹਾਡੇ ਉਹ ਫੈਮਿਲੀ ਵਰਗੇ ਆ ਤੇ ਹੋਰ ਕੀ ਚਾਹੀਦਾ ਬਾਕੀ ਤੁਸੀਂ ਆਪਣੇ ਬੱਚਿਆਂ ਦੀ ਗੱਲ ਕੀਤੀ ਸੋ ਇਹ ਕਿਤੇ ਨਾ ਕਿਤੇ ਤੁਹਾਡੇ ਤੇ ਜਿੱਦਾਂ ਤੁਹਾਡੇ ਪੇਰੈਂਟਸ ਨੇ ਜਿਹੜੀਆਂ ਕਦਰਾਂ ਕੀਮਤਾਂ ਤੁਹਾਨੂੰ ਦਿੱਤੀਆਂ ਔਰ ਤੁਸੀਂ ਉਹੀ ਅੱਗੇ ਆਪਣੇ ਬੱਚਿਆਂ ਨੂੰ ਦਿੱਤੀਆਂ ਆ ਉਹੀ ਜੜਾਂ ਮਜ਼ਬੂਤ ਹੈ ਤੇ ਉਹਨਾਂ ਦੇ ਉੱਤੇ ਫੁੱਲ ਖਿੜਨੇ ਹੀ ਆ ਹਰ ਪਰਿਵਾਰ ਚ ਜੇ ਕੋਈ ਹੱਸਦਾ ਖੇਡਦਾ ਪਰਿਵਾਰ ਹੈ ਨਾ ਤਾਂ ਇਹ ਸੋਚੋ ਕਿ ਉਹਦੀਆਂ ਵੈਲਿਊਜ਼ ਜਿਹੜੀਆਂ ਆ ਉਹ ਬੜੀਆਂ ਮਜ਼ਬੂਤ ਆ ਉਹਨਾਂ ਦੇ ਸੰਸਕਾਰ ਜਿਹੜੇ ਆ ਉਹ ਪੱਕੇ ਆ ਉਹ ਤਾਂ ਹੀ ਮਹਿਕ ਰਹੇ ਨੇ ਸੋ ਗੱਲ ਉਹੀ ਜੀ ਜੜਾਂ ਨਾਲ ਜੁੜੇ ਰਹਿਣਾ ਉਹ ਬਹੁਤ ਜ਼ਰੂਰੀ ਹੈ
ਸ਼ੂਗਰ ਹੋ ਜੂਗੀ ਅੱਜ ਕੱਲ ਇਹ ਹੁੰਦੀ ਸਾਰਿਆਂ ਨੂੰ ਇਸ ਕਰਕੇ ਥੋੜਾ ਜਿਹਾ ਕਹਿੰਦਾ ਖਤਰ ਵੀ ਰੱਖਿਆ ਕਰ ਵਿੱਚ ਇਹਦੇ ਨਾਲ ਬਣਿਆ ਰਹਿੰਦਾ ਕਹਿੰਦਾ
ਉਹ ਭਾਜੀ ਗੱਲ ਇਹ ਆ ਕਿ ਜਿਹੜਾ ਤੁਹਾਡਾ ਦੋਸਤ ਥੋੜਾ ਨਾ ਉਹਦੀ ਵਾਈਫ ਨੇ ਵੀ ਕੰਪਲੇਂਟ ਕੀਤੀ ਹੋਣੀ ਆ ਵੀ ਉਹ ਦੇਖ ਲਓ ਉਹ ਜਗਤਾਰ ਭਾਜੀ ਵੱਲ ਦੇਖੋ ਕਿੰਨਾ ਮਿੱਠਾ ਬੋਲਦੇ ਆਪਣੀ ਵੋਟੀ ਨਾਲ ਤੁਹਾਨੂੰ ਨੀ ਗੱਲ ਕਰਨੀ ਆਈ ਅਜੇ ਤੱਕ ਮੇਰੇ ਨਾਲ ਫਿਰ ਇਹ ਜਿਹੜਾ ਤੁਹਾਡੀ ਮਿਠਾਸ ਆ ਨਾ ਦੂਸਰਿਆਂ ਦੇ ਘਰ ਚ ਕੜਵਾਹਟ ਪਾ ਦਿੰਦਾ ਉਹ ਇਸ ਕਰਕੇ ਕਹਿੰਦੇ ਹੋਣੇ ਆ
ਨਹੀਂ ਅਸੀਂ ਨਾ ਇੱਥੇ ਇੱਕ ਸਾਡੇ ਪੰਜਾਬ ਯੂਥ ਕਲੱਬ ਅਸੀਂ ਇੱਕ ਸੰਸਥਾ ਬਣਾਈ ਹੋਈ ਆ ਜਿਹਦੇ ਵਿੱਚ ਅਸੀਂ ਪਿਛਲੇ 16-17 ਸਾਲ ਦੇ ਵਿੱਚ ਮਤਲਬ ਹਾਂਗਕਾਂਗ ਦੇ ਵਿੱਚ ਕਲਚਰ ਸ਼ੋ ਤੇ ਹੋਰ ਸਾਰੀਆਂ ਐਕਟੀਵਿਟੀਜ਼ ਕਰਦੇ ਆ ਤੇ ਉਹ ਜਦੋਂ ਅਸੀਂ ਕਿਤੇ ਡਿਨਰ ਸਾਡਾ ਹੁਣ ਵੀ ਡਿਨਰ ਆ ਰਿਹਾ 16-17 ਸਤੰਬਰ ਨੂੰ ਜਦੋਂ ਅਸੀਂ ਉੱਥੇ ਡਿਨਰ ਤੋਂ ਇਕੱਠੇ ਹੁੰਦੇ ਆ ਨਾ ਤੇ ਉਹ ਫਿਰ ਸਾਰੀਆਂ ਇਕੱਠੀਆਂ ਹੋ
ਜਾਂਦੀਆਂ
ਫਿਰ ਸਾਰੀਆਂ ਇੱਕ ਦੂਸਰੇ ਨੂੰ ਦੱਸ ਦਿੰਦੀਆਂ ਸਾਡੇ ਵਾਲਾ ਤਾਂ ਇਹ ਆ ਸਾਡੇ ਵਾਲਾ ਤਾਂ ਇਹ ਆ ਨੀ ਸਾਡੇ ਵਾਲਾ ਤਾਂ ਇਹ ਆ ਉਹ ਫਿਰ ਜਮਾਂ ਐਨ ਪੰਜਾਬੀਆਂ ਵਾਲਾ ਕੰਮ ਹੈ ਫਿਰ ਇੱਕ ਦੂਸਰੇ ਦੀ ਦੱਸ ਦਿੰਦਾ ਨਹੀਂ ਵੀਰ ਜੀ ਤਾਂ ਬਾਹਲੇ ਚੰਗੇ ਆ ਤੈਨੂੰ ਇਹ ਲੱਗੀ ਜਾਂਦਾ ਉਹ ਕਹਿੰਦੀ ਤੂੰ ਵੀਰ ਜੀ ਕੋਲ ਰਹਿ ਕੇ ਵੇਖ ਚੰਗੇ
ਗੱਲ ਇਹ ਵੀ ਦੂਸਰੀ ਦੀ ਥਾਲੀ ਦਾ ਲੱਡੂ ਵੱਡਾ ਹੀ ਲੱਗਦਾ ਹੁੰਦਾ ਕਹਿੰਦੇ ਨਾ ਦੂਸਰੇ ਦੀ ਖੋਲੀ ਦੇ ਪੱਟੇ ਵਧੀਆ ਲੱਗਦੇ ਆ ਇਹ ਇਹ ਹਰ ਜਗ੍ਹਾ ਤੇ ਇਹੀ ਹਾਲ ਹੈ ਦੂਸਰਿਆਂ ਦੀ ਬਹੁਤ ਐਗਜ਼ਾਮਪਲ ਦੇ ਹੁੰਦੀ ਵੀ ਫਲਾਨੇ ਵੱਲ ਦੇਖੋ ਉਹ ਦੇਖੋ ਕਿੱਦਾਂ ਬੋਲਦੇ ਚਾਹੀਦੇ ਸੋ ਇਹ ਤਾਂ ਜੀ ਗੱਲ ਇਹ ਸੋਚੋ ਤੇ ਇਹ ਪੰਜਾਬੀ ਕਪਲਸ ਜਿਹੜੇ ਹੁੰਦੇ ਕਿੰਨੇ ਪਿਆਰੇ ਹੁੰਦੇ ਆ ਸਾਰੀ ਉਮਰ ਇਹਨਾਂ ਦੀਆਂ ਸ਼ਿਕਾਇਤਾਂ ਨੀ ਖਤਮ ਹੁੰਦੀਆਂ ਔਰ ਜਿਹੜਾ ਸਾਥ ਹੈ ਉਹ ਵੀ ਨੀ ਮੁੱਕਦਾ ਜੀ ਉਹ ਵੀ ਕਿਸੇ ਨੂੰ ਮਾੜਾ ਜਿਹਾ ਕੁਛ ਹੋਵੇ ਤੇ ਦਿਲ ਦੁਖਣ ਲੱਗ ਜਾਂਦਾ ਪਰ ਮੈਨੂੰ ਲੱਗਦਾ ਸਾਡਾ ਜਿਹੜਾ ਪੰਜਾਬੀ ਭਾਈਚਾਰੇ ਦੇ ਵਿੱਚ ਇਹ ਵੀ ਇੱਕ ਪਰੰਪਰਾ ਹੀ ਹੈ ਕਿ ਜਿਹੜੇ ਕਪਲ ਚ ਜਿੰਨੀ ਲੜਾਈ ਹੁੰਦੀ ਹੈ ਨਾ ਪਿਆਰ ਉਹਨਾਂ ਦਾ ਓਨਾ ਹੀ ਵੱਧ ਹੁੰਦਾ ਸੋ ਇਸੇ ਤਰ੍ਹਾਂ ਚੱਲਦਾ
ਮਿੰਟੂ ਬਰਾੜ ਜੀ ਦੀ ਕਿਤੇ ਕਿਤੇ ਗੱਲ ਕਿੱਥੇ ਕਰਦਾ ਨਾ ਕਹਿੰਦਾ ਜੇ ਬੰਦਾ ਗਲਤੀ ਨਾ ਕਰੇ ਤੇ ਸਿੱਖੇ ਕਿੱਥੋਂ ਗਲਤੀ ਨਾਲ ਹੀ ਤਾਂ ਤੁਸੀਂ ਸਿੱਖਣਾ
ਨਹੀਂ ਪਰ ਇੱਥੇ ਗੱਲ ਇਹ ਹੈ ਭਾਜੀ ਨਾ ਨਾ ਇੱਥੇ ਗੱਲ ਇਹ ਹੈ ਕਿ ਸਿੱਖਦੇ ਫੇਰ ਵੀ ਨਹੀਂ ਪਤਨੀਆਂ ਭਾਵੇਂ ਜਿੰਨੀਆਂ ਮਰਜ਼ੀ ਕਹੀ ਜਾਣ ਗਲਤੀਆਂ ਤੇ ਪਰ ਸਿੱਖਦੇ ਨਹੀਂ ਨਾ ਗਲਤ ਇਹ ਆ ਸ਼ਿਕਾਇਤਾਂ ਤਾਂ ਹੀ ਜਾਰੀ ਰਹਿੰਦੀਆਂ ਜੇ ਵਾਈਫ ਕਹਿ ਦੇ ਤੇ ਪਤੀ ਸਿੱਖ ਲਵੇ
ਨਾ ਜੀ ਨਾ ਫੇਰ ਗੱਲ ਤਾਂ ਫਿਰ ਉੱਥੇ ਆ ਗਈ ਹੁਣ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਇੱਕ ਆਪਦੇ ਆਪਦੇ ਗੁਣ ਹੁੰਦੇ ਆ ਬੰਦੇ ਨੇ ਹੁੰਦਾ ਸਿੱਖਣਾ ਤੇ ਔਰਤ ਨੇ ਹੁੰਦਾ ਸ਼ਿਕਾਇਤ ਕਰਨੀ ਜੇ ਤੁਸੀਂ ਅੱਜ ਚਾਹ ਸਹੀ ਬਣਾਤੀ ਤਾਂ ਉਹਨਾਂ ਨੇ ਤੁਹਾਡੀ
ਠੀਕ ਹੈ,
ਜੇ ਤੁਸੀਂ ਆਮਲੇਟ ਵਧੀਆ ਬਣਾਤਾ ਤਾਂ ਉਹਨਾਂ ਨੇ ਚਾਹ ਚ ਨੁਕਸ ਕਰ ਦੇਣਾ, ਮਿੱਠਾ ਘੱਟ ਹੈ ਜੀ, ਜੇ ਮਿੱਠਾ ਬਾਹਰ ਆਇਆ ਸ਼ੁਕਰ ਹੋ ਕਿੰਨਾ ਮਿੱਠਾ ਪਿਆ ਤੂੰ। ਅੱਛਾ ਉਹ ਮੈਂ ਕਿਹਾ ਕਦੇ ਕੋਈ ਚੀਜ਼ ਸਹੀ ਨੀ ਕਹਿ ਦਿਆ ਕਰੋ ਵੀ ਅੱਜ ਆ ਸਹੀ ਹੈ, ਕਹਿੰਦੀ ਜੇ ਮੈਂ ਸਹੀ ਕਿਹਾ ਤੇ ਫਿਰ ਤਾਂ ਤੁਸੀਂ ਮਾਸਟਰ ਬਣ ਗਏ, ਫਿਰ ਤਾਂ ਆਪਾਂ ਪਰਫੈਕਟ ਹੈ, ਤੇ ਉਹ ਗੱਲ ਮੈਂ ਹੋਣ ਨੀ ਦੇਣੀ।
ਬਿਲਕੁਲ ਠੀਕ ਕਹਿੰਦੇ ਆ, ਇਹਦੇ ਵਿੱਚ ਮੈਂ ਉਹਨਾਂ ਨਾਲ ਐਗਰੀ ਆ, ਇਹ ਬਿਲਕੁਲ ਠੀਕ ਆ ਉਹਨਾਂ ਨੇ।
ਇਹ ਵੀ ਗਲਤ ਨੀ ਹੋਏਗਾ ਕਿ ਔਰਤ ਦਾ ਦੂਸਰਾ ਨਾਂ ਸ਼ਿਕਾਇਤ ਹੈ,
ਨਹੀਂ ਜੀ ਤੁਸੀਂ ਇਹ ਨੀ ਕਹਿ ਸਕਦੇ ਔਰਤ ਦਾ ਦੂਸਰਾ ਨਾਮ ਸੁਧਾਰਨਾ, ਇਹ ਵੀ ਕਹਿ ਸਕਦੇ ਆ। ਸੋ ਬਹੁਤ ਵਧੀਆ ਲੱਗਿਆ ਮੈਨੂੰ ਜਗਤਾਰ ਭਾਜੀ ਗੱਲਬਾਤ ਕਰਕੇ, ਮੈਨੂੰ ਸੱਚੀ ਏਦਾਂ ਲੱਗ ਰਿਹਾ ਕਿ ਅਸੀਂ ਘਰ ਦੇ ਵਿਹੜੇ ਚ ਬੈਠੇ ਮੰਜੇ ਡਾ ਕੇ ਗੱਲਾਂ ਬਾਤਾਂ ਮਾਰ ਰਹੇ ਹਾਂ। ਸੋ ਸਬੱਬ ਬਣਿਆ ਕਦੀ ਤੇ ਜ਼ਰੂਰ ਆਮੋ ਸਾਹਮਣੇ ਬੈਠ ਕੇ ਵੀ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ, ਕਾਲ ਇੱਕ ਹੋਰ ਆ ਰਿਹਾ
ਜੀ। ਤੁਸੀਂ ਹੁਣ ਉਹਨੂੰ ਆਪਣੀ ਭਰਜਾਈ ਕਹਿ ਲੋ, ਤੁਸੀਂ ਹੁਣ ਉਹਨੂੰ ਭੈਣ ਕਹਿ ਲੋ, ਔਰਤ ਨੇ ਤਾਂ ਔਰਤ ਦਾ ਪੱਖ ਹੀ ਲੈਣਾ, ਬੰਦਾ ਵਿਚਾਰਾ ਕੀ ਕਰੇ। ਮੇਰੀ ਗੱਲ ਨੀ ਮੰਨੀ, ਫਿਰ ਕਹਿੰਦਾ ਨਹੀਂ ਨਹੀਂ ਭਗਵਾਨ ਤੂੰ ਬਿਲਕੁਲ ਸਹੀ ਹੈ, ਆਪਾਂ ਤਾਂ ਗਲਤ ਬੰਦੇ ਆ, ਆਹੀ ਤਾਂ ਗੱਲ ਆ, ਤਾਂ ਹੀ ਤਾਂ ਮੈਂ ਤੈਨੂੰ ਨਾੜ ਰੱਖਦਾ ਕਿ ਤੂੰ ਮੇਰੀ ਗਲਤੀਆਂ ਕੱਢ ਕੇ ਮੈਨੂੰ ਸੁਧਾਰਦੀ ਹੈ। ਤੇਰੇ ਵਰਗੀ ਸਿਆਣੀ ਔਰਤ ਤੋਂ ਦੀਵਾ ਲੈ ਕੇ ਲਿਆ, ਦੀਵਾ ਲੈ ਕੇ ਲੱਭਣੀ, ਇਸ ਕਰਕੇ ਭਾਈ ਤੂੰ ਸਿੱਧੇ ਕਰਕੇ ਫਿਰ ਕਿਸੇ ਨੂੰ ਸਿੱਧੀ ਹੋ ਜਾਂਦੀ ਹੈ, ਚੱਲ ਭਾਈ ਪਕਾ ਰੋਟੀਆਂ
ਹੋਰ ਵਿਚਾਰੀ ਦੇਖੋ ਇੰਨਾ ਇੰਨਾ ਕੰਮ ਕਾਰ ਕਰਦੀ ਆ, ਉਪਰੋਂ ਫੇਰ ਏਦਾਂ ਦੇ ਇਲਜ਼ਾਮ ਸਹਿੰਦੀ ਆ, ਇਹ ਤਾਂ ਗਲਤ ਗੱਲ ਆ ਨਾ। ਇਹ ਅੱਜ ਦੀ ਪੋਡਕਾਸਟਿੰਗ ਮੈਂ ਭੇਜਣੀ ਆ ਭਾਬੀ ਜੀ ਨੂੰ।
ਚਲੋ ਕੋਈ ਨੀ, ਫਿਰ ਦੁਬਾਰਾ ਪਾਉਂਗਾ, ਤੁਸੀਂ ਕੋਈ ਗੱਲ ਨੀ।
ਬਹੁਤ ਮਜ਼ਾ ਆਇਆ ਭਾਜੀ ਗੱਲ ਕਰਕੇ, ਜ਼ਰੂਰ ਹੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਦੇ ਰਿਹਾ ਕਰੋ ਜੀ, ਔਰ ਇੱਕ ਬਿਲਕੁਲ ਬੜੀ ਪਰਿਵਾਰਕ ਜਿਹੀ ਫੀਲਿੰਗ ਆਉਂਦੀ ਹੈ, ਬੜਾ ਫੈਮਿਲੀ ਸ਼ੋਅ ਬਣ ਜਾਂਦਾ। ਬਹੁਤ ਬਹੁਤ ਸ਼ੁਕਰੀਆ,
ਮੈਨੂੰ ਕਹਿੰਦਾ ਜੀ ਤੁਸੀਂ ਵੀ ਆਇਆ ਕਰੋ ਵਿੱਚ ਪ੍ਰੋਗਰਾਮ ਦੇ, ਮੈਂ ਕਿਹਾ ਕੋਈ ਗੱਲ ਨੀ, ਮੈਂ ਕਿਹਾ ਟਾਈਮ ਦੀ ਪ੍ਰੋਬਲਮ ਹੁੰਦੀ ਹੈ, ਕਈ ਵਾਰ ਟਾਈਮ ਹੋ ਜਾ ਹੁੰਦਾ, ਤੇ ਕੋਈ ਗੱਲ ਨੀ। ਚਲੋ ਕੁੜੀਆਂ ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਗੱਲ ਕਰਕੇ, ਤੇ ਇੱਕ ਪਰਿਵਾਰ ਦੀ ਤਰ੍ਹਾਂ
ਜੀ, ਬਹੁਤ
ਹਰਮਨ ਰੇਡੀਓ ਆ,
ਬਿਲਕੁਲ
ਹਰਮਨ ਰੇਡੀਓ ਦੇ ਉੱਤੇ ਤਾਂ ਆਪਣੇ ਆਉਂਦੇ ਨੇ ਪ੍ਰੈਜੈਂਟ, ਸਾਰੇ ਵਧੀਆ ਨੇ ਔਰ ਸਾਰੇ ਆਪਣੇ ਪਰਿਵਾਰ ਦੀ ਤਰ੍ਹਾਂ ਲੱਗਦੇ ਨੇ ਮੈਨੂੰ ਹਰਮਨ ਰੇਡੀਓ ਦੇ ਨਾਲ, ਤਕਰੀਬਨ 3 ਸਾਲ ਹੋ ਗਏ ਜੁੜੇ ਨੂੰ, ਔਰ ਬਹੁਤ ਵਧੀਆ ਲੱਗਾ
ਜੀ।
ਚਲੋ ਬਾਕੀ ਹਰਮਨ ਰੇਡੀਓ ਦੇ
ਬਹੁਤ
ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਅੱਜ ਦਾ ਦਿਨ ਤੁਹਾਡਾ ਏਦਾਂ ਹੀ ਪਿਆਰ ਤਕਰਾਰ ਦੇ ਵਿੱਚ ਗੁਜ਼ਰੇ, ਇਹ ਹੀ ਅਰਦਾਸ ਕਰਾਂਗੀ ਮੈਂ। ਭਾਬੀ ਜੀ ਪੋਡਕਾਸਟਿੰਗ ਜ਼ਰੂਰ ਸੁਣਨ ਅੱਜ ਦੀ,
ਕੁੜੀਆਂ ਦੇ ਆਸ਼ੀਰਵਾਦ, ਭੈਣਾਂ ਦੇ ਆਸ਼ੀਰਵਾਦ ਮਿਲਦੇ ਰਹਿਣੇ ਚਾਹੀਦੇ ਆ।
ਠੀਕ ਹੈ ਠੀਕ ਹੈ, ਹਾਂਜੀ ਭਾਜੀ, ਓਕੇ ਸਤਿ ਸ੍ਰੀ ਅਕਾਲ ਜੀ।
ਓਕੇ ਜੀ, ਓਕੇ
ਜੀ ਜੀ, ਇੱਕ ਕਾਲ ਸਾਨੂੰ ਹੋਰ ਆਈ ਹੈ ਜੀ, ਦੇਖਦੇ ਆ ਕੌਣ ਜੁੜ ਰਹੇ ਨੇ ਪ੍ਰੋਗਰਾਮ ਨਾਲ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬੀਬਾ ਜੀ
ਜੀ।
ਹੈਲੋ,
ਹਾਂਜੀ ਤੁਸੀਂ ਨਾਮ ਦੱਸੋਗੇ ਆਪਣਾ, ਕੌਣ ਬੋਲ ਰਹੇ ਹੋ ਜੀ?
ਲੁਧਿਆਣੇ ਤੋਂ
ਜੀ, ਲੁਧਿਆਣੇ ਤੋਂ ਜੀ।
ਹਾਂਜੀ ਹਾਂਜੀ, ਮੇਰੇ ਖਿਆਲ ਅੱਜ ਤੁਸੀਂ ਗੱਲਬਾਤ ਕਰ ਰਹੇ ਹੋ ਬਚਪਨ ਦੀਆਂ ਯਾਦਾਂ, ਕੋਈ ਸ਼ਰਾਰਤਾਂ
ਜੀ ਜੀ, ਸਾਡੇ ਬੁੱਧਵਾਰ ਨੂੰ ਪ੍ਰੋਗਰਾਮ ਹੀ ਹੁੰਦਾ ਬਚਪਨ ਦੀਆਂ ਯਾਦਾਂ ਤੇ ਹੁੰਦਾ ਜੀ।
ਅੱਛਾ ਅੱਛਾ ਅੱਛਾ, ਤੇ ਉਹ ਮੈਂ ਤੁਹਾਨੂੰ ਯਾਦ ਦੱਸਾਂ ਇੱਕ ਬਚਪਨ ਦੀ। ਮੈਂ ਬਚਪਨ ਚ ਆਪਣੇ ਨਾਨਕੇ ਰਿਹਾ, ਨਾਨਕੇ ਹੈਗੇ ਯੂਪੀ ਚ ਉੱਥੇ ਬਾਜਪੁਰ ਕੋਲ, ਤੇ
ਜੀ
ਉਹ ਜਿਹੜੇ ਅਸੀਂ ਤਿੰਨ ਮਾਸੀਆਂ ਸੀ ਮੇਰੀਆਂ, ਉੱਥੇ ਸਾਰਿਆਂ ਦੇ ਨਾ ਕੱਲਾ ਹੀ ਮੈਂ ਬੱਚਾ ਸੀਗਾ, ਹਾਲੇ ਉਹ ਮੈਨੂੰ ਬੜਾ ਲਾਡਲਾ ਰੱਖਿਆ ਜਾਂਦਾ ਸੀ ਉੱਥੇ, ਉਲਟਾ ਜਾਵੇ ਕਰਦਾ ਸੀ ਮੈਂ, ਤੇ ਉੱਥੇ ਕਿਹੜਾ ਪਿੰਡ ਦੇ ਵਿੱਚ ਨਾ ਤੋਰੀਆ ਵੱਢ ਕੇ ਸੁੱਕਣਾ ਰੱਖਿਆ ਹੋਇਆ ਸੀਗਾ ਗਾਉਣ ਵਾਸਤੇ, ਮਤਲਬ ਲਾਈ ਜਿਹੜੀ ਕਹਿੰਦੇ ਆ ਤੋਰੀਆ, ਤੇ ਬਹੁਤ ਉੱਚਾ ਪਹਾੜ ਜਿੱਦਾਂ ਲੱਗਿਆ ਹੋਇਆ ਸੀ ਇਹਦਾ ਸਲੇਰ, ਇਲਤ ਕਰਦੇ ਕਰਦੇ ਆ ਨੇ ਨਾ, ਤੇ ਨਾਲ ਮੇਰੇ ਇੱਕ ਹੋਰ ਸੀ ਉੱਥੇ ਲੇਬਰ ਵਾਲਿਆਂ ਦਾ ਮੁੰਡਾ, ਅਸੀਂ ਜਦੋਂ ਹੌਲੀ ਦੇ ਘਰੋਂ ਲੈ ਕੇ ਗਏ ਡੱਬੀ ਤੇ ਅੱਗ ਲਾ ਤੀ, ਮੰਜੇ ਥੱਲੇ ਵੜ ਗਿਆ ਜਦ ਹੁਣ ਸਾਰਾ ਪਿੰਡ ਨੂੰ ਹੋ ਗਿਆ ਵੀ ਉਹ ਤਾਂ ਮਤਲਬ ਵਰਿੰਦਰ ਦੇ ਖੇਤ ਨੂੰ ਤਾਂ ਲਾਈ ਨੂੰ ਅੱਗ ਲੱਗ ਗਈ ਤੋਰੀਏ ਨੂੰ ਸਾਰੇ ਇਕੱਠੇ ਹੋ ਗਏ ਚਲੋ ਮੇਰੀ ਨਾਨੀ ਹੁਣੀ ਕਹਿੰਦੇ ਵੀ ਤੋਰੀਏ ਨੂੰ ਤਾਂ ਜਾਣ ਦੋ ਜਿੱਥੇ ਜਾਂਦਾ ਮੁੰਡਾ ਲੱਭੋ ਕਿੱਥੇ ਆ ਤੇ ਜਿਵੇਂ ਮੁੰਡਾ ਜੀ ਦੇ ਵਿੱਚ ਮਤਲਬ ਅੱਗ ਵੀ ਮੱਚ ਗਿਆ ਹੋਵੇ ਉਹ ਬੜੇ ਚਿਰ ਬਾਅਦ ਫਿਰ ਲੱਭਦੇ ਲੱਭਦੇ ਉਹਨਾਂ ਨੇ ਮੈਨੂੰ ਮਤਲਬ ਮੈਂ ਕੱਢਿਆ ਮੁੜਕੋ ਮੁੜਕੀ ਮੈਂ ਹੋਇਆ ਹੋਇਆ ਉਹ ਕਹਿੰਦੇ ਫਿਰ ਉਹ ਕਹਿੰਦੇ ਵੀ ਚੱਲ ਜਿਹੜਾ ਹੁਣ ਤੂੰ ਕਰ ਲਿਆ ਤੂੰ ਬਚ ਗਿਆ ਇੰਨਾ ਚੰਗਾ ਏਦਾਂ ਨੀ ਹੈ ਗੱਲ
ਬਿਲਕੁਲ ਬੜੀ ਵੱਡੀ ਸ਼ਰਾਰਤ ਕੀਤੀ ਹੈ ਜੀ ਬਹੁਤ ਵੱਡੀ ਸ਼ਰਾਰਤ ਸੀਗੀ ਪਰ ਪਿਆਰ ਦੇਖੋ ਨਾਨੀਆਂ ਮਾਸੀਆਂ ਦਾ ਹੈ ਕਈ ਵਾਰੀ ਏਦਾਂ ਹੁੰਦਾ ਸੀ ਮਨਜੀਤ ਜੀ ਕਿ ਛੋਟੀਆਂ ਗੱਲਾਂ ਤੇ ਜ਼ਿਆਦਾ ਪੈ ਜਾਂਦੀਆਂ ਸੀ ਵੱਡੀਆਂ ਗੱਲਾਂ ਦੇ ਉੱਤੇ ਜਿਹੜੇ ਮਾਪੇ ਹੁੰਦੇ ਸੀਗੇ ਨਾ ਉਹ ਕੁਛ ਨੀ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਬੱਚਾ ਕਿਤੇ ਦਿਲ ਤੇ ਨਾ ਲੈ ਜਾਵੇ ਇਸ ਚੀਜ਼ ਨੂੰ ਸੋ ਛੋਟੀਆਂ ਛੋਟੀਆਂ ਤੇ ਕਈ ਵਾਰੀ ਖਾ ਲੈਂਦੀਆਂ ਸੀ ਵੱਡੀਆਂ ਗੱਲਾਂ ਤੇ ਕਈ ਵਾਰੀ ਉਹ ਮਾਫ਼ ਵੀ ਕਰ ਜਾਂਦੇ ਹੁੰਦੇ ਸੀ ਸੋ ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ ਤੁਸੀਂ ਲੁਧਿਆਣੇ ਤੋਂ ਇਸ ਵੇਲੇ ਮੈਨੂੰ ਲੱਗਦਾ ਸਵੇਰਾ ਸਵੇਰਾ ਉੱਥੇ ਤੇ ਹਜੇ ਤੱਕ ਚੰਗੀ ਸਵੇਰ ਹੋਣੀ ਹੈ ਤੁਸੀਂ ਉੱਠ ਕੇ ਜੀ
ਸਵੇਰਾ ਫਿਰ ਆਇਆ ਨਾ ਜੀ ਹੁਣ ਉੱਥੇ ਪਾਰਕ ਚਾਹੀਦਾ ਸੈਰ ਸੂਰ ਕਰੀ ਦੀ ਆ ਤੇ ਨਾ ਫਿਰ ਤੁਹਾਡਾ ਜੇ ਮਿੱਤਰਾਂ ਨੂੰ ਫੋਨ ਲਾ ਲਈਦੇ ਆ ਬਹਾਨੇ ਨਾਲ ਸੈਰ ਹੋ ਜਾਂਦੀ ਆ
ਜੀ ਜੀ ਸੈਰ ਹੋ ਜਾਂਦੀ ਆ
ਤੇ ਬਹੁਤ ਵਧੀਆ ਲੱਗਿਆ ਥੋੜਾ ਜਾਨੀ ਹੋਇਆ ਤੁਹਾਡਾ ਰੇਡੀਓ ਸੁਣ ਗਿਆ ਨੀ ਸੋਣੀ ਦਾ ਜੀ
ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਇਆ ਕਰੋ ਜੀ ਤੁਸੀਂ ਪੂਰਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ ਲਹਿਰਾਂ ਪ੍ਰੋਗਰਾਮ ਚੱਲਦਾ ਤੇ ਸ਼ਨੀ ਐਤਵਾਰ ਜੀ ਵੀਕਐਂਡ ਤੇ ਦਿਲ ਵਾਲੀ ਗੱਲ ਜਿਹੜੀ ਪ੍ਰੋਗਰਾਮ ਆ ਮਨਦੀਪ ਸਿੱਧੂ ਤੇ ਮਿੰਟੂ ਬਰਾੜ ਹੁਣਾਂ ਨਾਲ ਹੁੰਦੇ ਆ ਪ੍ਰੋਗਰਾਮ ਉਹਦੇ ਵਿੱਚ ਤੁਸੀਂ ਆਪਣੀ ਸਾਂਝ ਜਿਹੜੀ ਹੈ ਜ਼ਰੂਰ ਪਾ ਸਕਦੇ ਹੋ ਜੀ
ਮੈਂ ਅੱਗੇ ਇੱਕਦਮ ਤੁਹਾਡਾ ਪ੍ਰੋਗਰਾਮ ਸੁਣਿਆ ਸੀ ਸ਼ਾਇਦ ਤੁਸੀਂ ਮੋੜਕ ਮੋੜਕ ਤੇ ਕਰ ਰਹੇ ਸੀ ਕੋਈ ਗੱਲ ਪਿੰਡ ਦੀਆਂ ਗੱਲਾਂ ਹੁੰਦੀਆਂ ਸੀ
ਨਾ ਕਿਸ ਚੀਜ਼ ਤੇ ਜੀ
ਮੋਨਕ ਤਾਂ ਹੈਗਾ ਉਧਰ ਆਪਣੇ ਮਾਨਸੇ ਕੋਲੇ ਤੇ ਇਹ ਗੱਲਾਂ ਕਰ ਰਿਹਾ ਜਿੱਦਾਂ ਆਇਆ ਆ ਗਿਆ ਆ ਬੋਲੀਏ ਦੁਆਬੇ ਦੀ ਬੋਲਦੇ ਆ ਤੇ ਮੋਨਕ ਕਿੱਥੋਂ ਚਲੇ ਗਏ
ਦੁਆਬੇ ਦੀ
ਫਿਰ ਗੱਲ ਕਲੀਅਰ ਹੋ ਰਹੀ ਆ ਤਾਂ ਬੋਲ
ਮੂਨਕ ਕਲਾ ਤੋਂ ਸੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜਿਹੜੀ ਸਵੇਰ ਚੜੀ ਹੈ ਜੀ ਤੁਹਾਡੇ ਅੱਜ ਬਹੁਤ ਖੂਬਸੂਰਤ ਹੋਵੇ ਅੱਜ ਦਾ ਦਿਨ ਚੜ੍ਹਦੀ ਕਲਾ ਚ ਨਿਕਲੇ ਤੁਹਾਡਾ ਜੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਰੱਖਿਆ ਕਰੋ ਬਹੁਤ ਬਹੁਤ ਸ਼ੁਕਰੀਆ ਜੀ 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 ਸ਼ੁਕਰੀਆ ਸੋ ਲੋ ਜੀ ਪ੍ਰੋਗਰਾਮ ਤੁਹਾਡੀਆਂ ਕਾਲਾਂ ਨੇ ਹੋਰ ਵੀ ਸੋਹਣਾ ਬਣਾ ਦਿੱਤਾ ਅੱਜ ਤੇ ਬਿਲਕੁਲ ਮਜ਼ਾ ਆ ਗਿਆ ਮੈਨੂੰ ਗੱਲਾਂ ਬਾਤਾਂ ਮਾਰ ਕੇ ਤੁਹਾਡੇ ਸਾਰਿਆਂ ਦੇ ਨਾਲ ਸੋ ਧਨੀ ਸਾਹਿਬ ਹੁਣਾਂ ਦਾ ਮੈਸੇਜ ਆਇਆ ਹੋਇਆ ਸੀ ਕਹਿੰਦੇ ਸਿਡਨੀ ਤੋਂ ਕੈਨਬਰਾ ਜਾਂਦੇ ਰਾਹ ਚ ਇੱਕ ਸਬਬ ਪੈਂਦਾ ਕੋਲੈਕਟਰ ਪੈਂਦਾ ਕਹਿੰਦੇ ਉੱਥੇ ਮੈਂ ਦੇਖਿਆ ਪਤੰਗ ਮੇਲਾ ਹੁੰਦਾ ਵਾਹ ਜੀ ਵਾਹ ਅੱਛਾ ਇਹੋ ਜਿਹੇ ਪਤੰਗ ਮੇਲੇ ਜ਼ਰੂਰ ਹੋਣੇ ਚਾਹੀਦੇ ਆ ਜੀ ਸਾਡੀਆਂ ਯਾਦਾਂ ਤਾਜ਼ੀਆਂ ਰਹਿੰਦੀਆਂ ਤੇ ਲੋ ਜੀ ਬੋਬੀ ਵੀ ਆ ਗਈ ਹੈ ਤੇ ਬੋਬੀ ਨੇ ਇੱਕ ਵੋਇਸ ਮੈਸੇਜ ਭੇਜਿਆ ਆ ਮੈਂ ਸਰਬਜੀਤ ਭਾਜੀ ਨੂੰ ਕਹੂੰਗੀ ਤੇ ਸੁਣੀਏ ਸਾਡੀ ਬੋਬੀ ਕੀ ਕਹਿੰਦੀ ਹੈ
ਹਾਂਜੀ ਸੁਖਪ੍ਰੀਤ ਦੀਦੀ ਸਤਿ ਸ੍ਰੀ ਅਕਾਲ ਜਗਤਾਰ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਸੁਣਦੇ ਸੀ ਜੀ ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ ਨੇ ਤੇ ਤੁਸੀਂ ਗੱਲ ਕੀਤੀ ਸੀ ਨਾ ਦੀਦੀ ਕਿ ਵੀ ਜਿਹੜੇ ਜ਼ਿਆਦਾ ਲੜਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਪਿਆਰ ਹੁੰਦਾ ਤਾਂ ਸੋਚਿਆ ਕਿ ਇੱਕ ਚੁਟਕਲਾ ਸੁਣਾ ਦਿੰਦੀ ਹਾਂ ਏਦਾਂ ਹੀ ਹੁੰਦਾ ਜੀ ਇੱਕ ਵਾਰੀ ਇੱਕ ਘਰ ਦੇ ਵਿੱਚੋਂ ਬੜੀਆਂ ਹਾਸੇ ਖੇਡੇ ਦੀਆਂ ਆਵਾਜ਼ਾਂ ਹੀ ਆਉਂਦੀਆਂ ਰਹਿੰਦੀਆਂ ਹੁੰਦੀਆਂ ਕਦੇ ਲੜਾਈ ਝਗੜੇ ਦਾ ਨਾਮੋ ਨਿਸ਼ਾਨ ਹੀ ਨਹੀਂ ਹੁੰਦਾ ਤਾਂ ਗੁਆਂਢੀ ਬੜੇ ਪਰੇਸ਼ਾਨ ਹੁੰਦੇ ਉਹ ਕਹਿੰਦੇ ਵੀ ਚੱਕਰ ਕੀ ਆ ਇਹ ਤੇ ਉਹਨਾਂ ਨੂੰ ਪੁੱਛਦੇ ਆ ਕਹਿੰਦੀ ਨੀ ਭੈਣ ਗੱਲ ਦੱਸ ਵੀ ਤੇਰੇ ਘਰੋਂ ਹਮੇਸ਼ਾ ਹੱਸਣ ਖੇਡਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਲੜਦੇ ਨੀ ਕਦੋਂ ਤਾਂ ਉਹਦੀ ਘਰ ਵਾਲੀ ਫਿਰ ਮਤਲਬ ਗੁਆਂਢਣ ਨੂੰ ਦੱਸਦੀ ਆ ਕਹਿੰਦੀ ਵੀ ਏਦਾਂ ਗੱਲ ਹੁੰਦੀ ਆ ਵੀ ਲੜਾਈ ਤਾਂ ਸਾਡੀ ਹੁੰਦੀ ਆ ਜਦੋਂ ਅਸੀਂ ਚੱਪਲੋ ਚੱਪਲੀ ਹੁੰਦੇ ਆ ਤੇ ਜੇ ਚੱਪਲ ਮੇਰੇ ਵੱਜਦੀ ਆ ਤਾਂ ਮੇਰੇ ਘਰ ਵਾਲਾ ਹੱਸਣ ਲੱਗ ਜਾਂਦਾ ਤੇ ਜੇ ਫਿਰ ਚੱਪਲ ਕਿਤੇ ਉਹਦੇ ਵੱਜਦੀ ਆ ਤੇ ਮੇਰਾ ਨਿਸ਼ਾਨਾ ਲੱਗ ਜਾਂਦਾ ਤਾਂ ਫੇਰ ਕਹਿੰਦੀ ਬਸ ਫਿਰ ਮੈਂ ਹੱਸਦੀ ਹੁੰਦੀ ਆ ਵੀ ਤਾਂ ਕਰਕੇ ਵੀ ਸਾਡਾ ਜਿਹੜਾ ਜ਼ਿੰਦਗੀ ਆ ਨਾ ਏਦਾਂ ਹਾਸੀਆਂ ਖੇਡੀਆਂ ਚ ਹੀ ਲੰਘੀ ਜਾਂਦੀ ਆ ਤੇ ਅਸੀਂ ਤਾਂ ਕਦੇ ਵੀ ਜਮਾ ਹੀ ਨੀ ਲੜਦੇ ਤੇ ਲਓ ਜੀ ਫਿਰ ਪ੍ਰੋਗਰਾਮ ਇੰਜੋਏ ਕਰ ਰਹੇ ਆ ਕੈਰੀ ਓਨ
ਬਹੁਤ ਖੂਬ ਬੋਬੀ, ਬਹੁਤ ਖੂਬ, ਸਹੀ ਗੱਲ ਆ ਹੈ ਨਾ। ਇਹ ਕਦੀ ਕਿਸੇ ਦੇ ਲੰਘ ਜਾਂਦੀ ਹੈ ਤੇ ਕਦੀ ਕਿਸੇ ਦੇ ਲੰਘ ਜਾਂਦੀ ਹੈ, ਏਦੇ ਹੱਸਦੇ ਖੇਡਦੇ ਜ਼ਿੰਦਗੀ ਨਿਕਲ ਜਾਂਦੀ ਹੈ, ਉਸੇ ਤਰ੍ਹਾਂ ਨਿਕਲਦੀ ਰਹੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਤੇ ਅੱਜ ਦਾ ਜਿਹੜਾ ਬਸੰਤ ਰੁੱਤ ਦਾ ਅਸੀਂ ਐਪੀਸੋਡ ਕੀਤਾ ਸੀ, ਮਜ਼ਾ ਆ ਗਿਆ ਕਰਕੇ ਮੈਨੂੰ ਤੁਹਾਡੇ ਸਾਰਿਆਂ ਦੇ ਨਾਲ। ਸੋ ਕੁਦਰਤ ਦੇ ਰੰਗ ਨੇ ਜੀ, ਰੁੱਤਾਂ ਮੌਸਮ ਆਉਂਦੇ ਜਾਂਦੇ ਨੇ, ਕਦੇ ਗਰਮੀ ਕਦੇ ਠੰਡ ਕਦੇ ਪਤਝੜ ਤੇ ਕਦੇ ਬਸੰਤ ਬਹਾਰ ਦੇ ਨਾਲ ਨਾਲ ਇਸ ਕੁਦਰਤ ਦੇ ਰੂਪ ਤੋਂ ਅਸੀਂ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ। ਸੋ ਅਸੀਂ ਆਪਣੇ ਤਿਉਹਾਰ ਬਣਾ ਲੈਂਦੇ ਹਾਂ ਉਸ ਕੁਦਰਤ ਦੇ ਅਕੋਰਡਿੰਗਲੀ, ਤੇ ਕਦੀ ਸਾਉਣ ਦੇ ਵਿੱਚ ਪੀਂਘਾਂ ਪਾ ਲਈਦੀਆਂ ਤੇ ਕਦੀ ਪੀਲੇ ਫੁੱਲਾਂ ਨੂੰ ਗਹਿਣੇ ਬਣਾ ਲਈਦਾ, ਉਹਨਾਂ ਨਾਲ ਸੱਜ ਜਾਈਦਾ, ਤੇ ਕਦੀ ਲੋਹੜੀ ਬਾਲ ਲਈਦੀ ਹੈ। ਸੋ ਇਹ ਸਾਰੇ ਤਿਉਹਾਰਾਂ ਨੂੰ ਜ਼ਿੰਦਗੀ ਦੇ ਵਿੱਚ ਅਹਿਮ ਜਗ੍ਹਾ ਦਿੰਦੇ ਰਹੀਏ, ਇਹਨਾਂ ਨੂੰ ਮਨਾਉਂਦੇ ਰਹੀਏ, ਹੰਡਾਉਂਦੇ ਰਹੀਏ, ਤੇ ਇਹਨਾਂ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਜ਼ਰੂਰ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹੀਏ। ਇਹ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਸਾਨੂੰ ਅੱਜ ਤੁਹਾਡੇ ਸਾਰਿਆਂ ਨਾਲ, ਤੁਹਾਡੀਆਂ ਯਾਦਾਂ ਸੁਣ ਕੇ ਤੇ ਆਪਣੀਆਂ ਸੁਣਾ ਕੇ। ਸੱਚੀ ਬਹੁਤ ਮਜ਼ਾ ਆਇਆ ਜੀ। ਸੋ ਆਉਣ ਵਾਲੇ ਬੁੱਧਵਾਰ ਦੇ ਵਿੱਚ ਕੁਝ ਹੋਰ ਯਾਦਾਂ ਖੱਟੀਆਂ ਮਿੱਠੀਆਂ ਲੈ ਕੇ ਹਾਜ਼ਰ ਹੋਵਾਂਗੀ। ਇਸੇ ਤਰ੍ਹਾਂ ਹਰਮਨ ਰੇਡੀਓ ਨੂੰ ਸੁਣਦੇ ਰਹੋ ਤੇ ਆਪਣੀ ਫੀਡਬੈਕ ਜਿਹੜੀ ਸਾਨੂੰ ਜ਼ਰੂਰ ਦਿੰਦੇ ਰਿਹਾ ਕਰੋ। ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਚਾਹੁੰਦੇ ਹੋ ਕਿ ਪ੍ਰੋਗਰਾਮ ਨੂੰ ਅਸੀਂ ਬਣਾ ਸਕੀਏ, ਤੁਹਾਡੀ ਜਿਹੜੀ ਫੀਡਬੈਕ ਆ ਉਹ ਸਾਨੂੰ ਬਹੁਤ ਹੀ ਹੌਸਲਾ ਅਫਜ਼ਾਈ ਵੀ ਕਰਦੀ ਹੈ ਤੇ ਸੁਝਾਅ ਵੀ ਦਿੰਦੀ ਹੈ ਜੀ। ਸੋ ਅੱਜ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਿਹੜੇ ਮੈਸੇਜਸ ਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਾਂ, ਜੇ ਗਲਤੀ ਨਾਲ ਕੋਈ ਛੁੱਟ ਗਿਆ ਹੋਵੇ ਤੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਮੈਂ। ਸੋ ਅੱਜ ਦੇ ਲਈ ਮੈਨੂੰ ਲੱਗਦਾ ਇੰਨਾ ਹੀ ਬਹੁਤ, ਅਗਲੇ ਬੁੱਧਵਾਰ ਫੇਰ ਮਿਲਦੇ ਹਾਂ ਜੀ। ਸਭ ਰਾਖਾ।
ਸਾਰਾ ਦਿਨ ਮੈਂ